पूरन गुणतास नानक एक करे अरदास नाही पूरन गुणता विसर नाही पूरन गुणता आओ संगत जी अज आप पहले दिन दिया दूरों नेड़ियों चल के हाजरियां भर रहे हाँ सो जिहड़ी संगत पंडाल तो बाहर उन्होंने सारिया बेनती भाई जल्दी जल्दी पंडाल में आके सजो प्रबंधक वीर वालों बेनती जिहड़ी संगत आ रही है जिन्हां कोल वहीकल ने गड्डिया ने मोटरसाइकिल ने उन्हां सारिया बेनती कि जो पार्किंग जिहड़ी मोटरसाइकिल खड़े करन वास्ते जां गड्डियां खड़े करन वास्ते उह पंडाल दे खब्बे हाथ आ पार्किंग पर कई वीर जिहड़े गड्डियां लैके इधर दूसरे पासे आ रहे ने उन्हां सारिआं नूं बेनती कि जिहड़े अपने वहीकल ने गड्डियां ने मोटरसाइकिल ने उह सारे पार्किंग दे विच ही खड़े करो इधर उधर कोई भी वीर अपनी गड्डी जां मोटरसाइकिल ना खलारे सो आओ आप सारे रल मिल के कुछ समा कीर्तन की हाजरी भरीए जड़िया संगत बैठिया ने उन्हें सारे बेनती पाई आओ आप सारे रल मिल के शब्द पढ़िए कोई भी वांझा न रवे सारे शब्द विच बोलना करो जी दर्शन पेखत मैं जियो दर्शन देखत 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 मैं जियो
मन तन मेरा
ਹਾਰਦੀਓ
नानक नाम ਸੋ ਕਲ ਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਗਿਓ
ਵਾਹਿਗੁਰੂ 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 ਤਨ ਤੋਂ ਕਲ ਯੁਗ ਸਾਧ ਸੰਗ ਕੀਰਤਨ ਗਾਈ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਸੋ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਜਾਂ ਜਿਹੜੀਆਂ ਸੰਗਤਾਂ ਨਮਸਕਾਰ ਕਰਨ ਵਾਸਤੇ ਖੜੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰੋ। ਪੰਡਾਲ ਵਿੱਚ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਸੋ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਪਰਮੇਸ਼ਰ ਦਿੱਤਾ ਮੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾਨਾ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾਨਾ। ਆਓ ਜੀ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰਦੇ ਹਾਂ। ਬਹੁਤ ਮਿਹਨਤ ਕਰਕੇ ਵੀਰਾਂ ਨੇ ਅੱਗੇ ਲੱਗ ਕੇ ਉਪਰਾਲਾ ਕੀਤਾ ਹੈ ਔਰ ਤਿੰਨ ਦਿਨ ਦਾ ਸਮਾਗਮ ਆਪਾਂ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਮਾਂ ਮਿਲਿਆ। ਅੱਜ ਪਹਿਲੇ ਦੀਵਾਨ 'ਚ ਹਾਜ਼ਰੀ ਭਰ ਰਹੇ ਹਾਂ। ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਜਾਈਏ। ਸੰਗਤ ਪਿਛਲੇ ਅੱਧੇ ਕੁ ਘੰਟੇ ਤੋਂ ਆਉਣੀ ਸ਼ੁਰੂ ਹੋਈ। ਆਉਣ ਵਾਲੇ ਜਿਹੜੇ ਨੇ ਜਿੱਥੇ ਜਿੱਥੇ ਜਗ੍ਹਾ ਮਿਲੇ ਨਮਸਕਾਰ ਕਰਕੇ ਬੈਠਦੇ ਜਾਓ। ਜਿਹੜੇ ਮੱਥਾ ਟੇਕਣ ਵਾਲੇ ਆ ਬਹੁਤਾ ਲੰਮਾ ਟਾਈਮ ਨਾ ਲਾਉਣ, ਜਲਦੀ ਜਲਦੀ ਨਮਸਕਾਰ ਕਰਕੇ ਅੱਗੇ ਨਿਕਲਦੇ ਜਾਇਓ। ਤੇ ਜਿਹੜੇ ਬਾਹਰ ਆਵਾਜ਼ ਸੁਣਦੇ ਆ ਜਲਦੀ ਜਲਦੀ ਆ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਜਾਓ। 15-20 ਮਿੰਟਾਂ 'ਚ ਸਾਰੇ ਬਹਿ ਜਾਈਏ, ਟਿਕ ਜਾਈਏ ਤਾਂ ਜੋ ਰਲ ਮਿਲ ਕੇ ਸੁਣ ਸਕੀਏ, ਸਮਝ ਸਕੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼। ਉਹ ਸਮਝ ਜਦੋਂ ਕਾਮਨ ਸੈਂਸ ਡਿਵੈਲਪ ਹੋ ਜਾਏ, ਮਾਈਂਡ ਖੁੱਲ ਜਾਂਦਾ, ਜਦੋਂ ਫਿਰ ਸਮਝ ਦਾ ਗਿਆਨ ਦਾ ਐਸਾ ਪੰਨਾ ਲੱਗ ਜਾਂਦਾ ਹੈ। ਭੈੜੇ ਪਾਸੇ ਖਿਆਲ ਜਾਣੋ ਆਪੇ ਹੀ ਰੁਕ ਜਾਂਦੇ ਨੇ, ਆਪਣੇ ਆਪ ਤੇ ਕੰਟਰੋਲ ਹੋ ਜਾਂਦਾ ਹੈ। ਜਿਵੇਂ ਕਿਸੇ ਚੀਜ਼ ਨੂੰ ਬੰਨ ਲਾ ਦਈਏ, ਰੋਕ ਦਈਏ, ਗਿਆਨ ਦਾ ਬੰਨ ਲੱਗ ਜਾਂਦਾ ਸਾਡਾ। ਹੁਣ ਜਿਹੜਾ ਮਾਈਂਡ ਹੈ ਇਹਨੂੰ ਰੋਕਣ ਵਾਸਤੇ ਬੰਨ ਤੇ ਲਾਣਾ ਪੈਣਾ, ਸਾਡਾ ਬੇੜਾ ਬੈਠਾ ਹੀ ਇਸ ਕਰਕੇ ਹੈ। ਉਲਾਰੂ ਹੋ ਜਾਂਦੇ ਆ, ਡਿੱਗ ਜਾਂਦੇ ਆ, ਕਦੇ ਕਾਮ ਹਾਵੀ ਹੋ ਜਾਂਦਾ, ਕਦੇ ਕ੍ਰੋਧ ਹਾਵੀ ਹੋ ਜਾਂਦਾ, ਕਦੇ ਲੋਭ ਦੀ ਦਲਦਲ ਚ ਫਸ ਜਾਂਦੇ ਆ, ਕਦੇ ਮੋਹ ਧੱਕੇ ਮਾਰਦਾ, ਕਦੇ ਬੰਦਾ ਹੰਕਾਰ ਆ ਜਾਂਦਾ, ਏਦਾਂ ਹੀ ਸੁਰਤ ਜਿਹੜੀ ਹੈ ਫਸੀ ਰਹਿੰਦੀ ਹੈ। ਤੇ ਗਿਆਨ ਦਾ ਬੰਨਾ ਲਾ ਦਈਏ ਫਿਰ ਰੁਕ ਸਕਦਾ। ਭਟਕਣ ਜਿਹੜੀ ਹੈ, ਭਗਦੜ ਜਿਹੜੀ ਸਾਡੇ ਅੰਦਰ ਚੱਲਦੀ ਰਹਿੰਦੀ ਹੈ, ਉਹ ਰੁਕ ਸਕੂ। ਉਹਦੇ ਲਈ ਬੰਨਾ ਚਾਹੀਦਾ, ਉਹ ਹੈ ਬਾਣੀ ਦਾ, ਬਾਣੀ ਚੋਂ ਮਿਲਦਾ ਗਿਆਨ, ਗਿਆਨ ਦਾ ਬੰਨਾ, ਸਮਝ ਦਾ ਬੰਨਾ, ਅਕਲ ਦਾ। ਬਸ ਇਹਨੂੰ ਸਿੱਧਾ ਜਿਹਾ ਜੇ ਕਹਿ ਲਈਏ ਵੀ ਅਕਲ ਵਾਲੇ ਭਟਕਦੇ ਨਹੀਂ ਵਿਕਾਰਾਂ ਵਿੱਚ, ਤੇ ਬੇਅਕਲ ਜਿਹੜੇ ਬੰਨਾ ਨਹੀਂ ਲਾ ਸਕਦੇ, ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੇ, ਉਹ ਭਟਕਦੇ। ਸਿੱਧਾ ਜਿਹਾ ਅਰਥ ਜੇ ਕਰੀਏ ਗਿਆਨ ਦਾ ਐਸਾ ਬੰਨ ਲੱਗ ਜਾਂਦਾ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਹੈ ਹਰੇਕ ਦੇ ਅੰਦਰ ਹੀ। ਹੁਣ ਆਪਾਂ ਕਹੀਏ ਵੀ ਬਾਣੀ ਨਾਲ ਅਸੀਂ ਬੰਨਾ ਲਾ ਲੈਂਦੇ ਹਾਂ ਜੀ, ਅਸੀਂ ਰੋਕ ਲੈਂਦੇ ਹਾਂ, ਤੇ ਜਿਹੜੀ ਬਾਕੀ ਦੁਨੀਆ ਉਹ ਕਿਵੇਂ ਰੋਕਦੀ ਹੈ, ਬਾਕੀ ਸੰਸਾਰ ਕਿਵੇਂ ਰੋਕਦਾ? ਕੁਦਰਤ ਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ ਤੇ ਗੁਰਬਾਣੀ ਕੁਦਰਤ ਵਿੱਚ ਹੀ ਰੱਬ ਨੂੰ ਮੰਨਦੀ ਹੈ। ਇਸ ਕਰਕੇ ਹਰ ਜਗ੍ਹਾ ਹੀ ਕੋਮਨ ਸੈਂਸ ਡਿਵੈਲਪ ਹੋ ਸਕਦੀ ਹੈ, ਕੀ ਕਰੀਏ ਨੀ ਕੀ ਨਾ ਕਰੀਏ ਹਰ ਕੋਈ ਬੰਦਾ ਸਮਝ ਸਕਦਾ। ਕੁਦਰਤੀ ਆਟੋਮੈਟਿਕ ਹੀ ਸਾਰਾ ਕੁਛ ਚੱਲ ਰਿਹਾ, ਤਾਂ ਕਰਕੇ ਹਰ ਜਗ੍ਹਾ ਉਹ ਸੁਖੀ ਰਹਿੰਦੇ ਨੇ ਜਿਹੜੇ ਗਿਆਨ ਦਾ ਸਮਝ ਦਾ ਬੰਨਾ ਆਪਣੀ ਜ਼ਿੰਦਗੀ ਚ ਲਾ ਲੈਂਦੇ ਆ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਜਗ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਹਰ ਨਾਨਕ ਸਾਚ ਮੁਖਾਨਾ। ਇਸ ਕਰਕੇ ਜੇ ਗਿਆਨ ਨਾਲੋਂ ਬਾਣੀ ਨਾਲੋਂ ਸਮਝ ਨਾਲੋਂ ਅਕਲ ਨਾਲੋਂ ਟੁੱਟੇ ਰਹਾਂਗੇ ਫਿਰ ਦੁਖੀ ਰਹਾਂਗੇ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ। ਸਾਰੇ ਪੜ੍ਹਨ ਦਾ ਯਤਨ ਕਰਿਓ, ਏਕਾਗਰਤਾ ਨਾਲ ਬੈਠੋ, ਹਾਜ਼ਰ ਹੋ ਕੇ ਬੈਠੋ, ਕਾਇਮ ਹੋ ਕੇ ਬੈਠੋ, ਬੇਧਿਆਨੇ ਨਾ ਹੋਵੋ। ਯਤਨ ਕਰਦੇ ਹਾਂ ਸਾਰੇ ਰਲ ਕੇ ਕੁਝ ਸਮਾਂ ਸਮਝ ਸਕੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕੀਏ। ਨਮਸਕਾਰ ਕਰਨ ਵਾਲੇ ਜਲਦੀ ਜਲਦੀ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਜਾਈਏ। ਲਓ ਪੜੋ ਪੜੋ ਜੈ ਧੰਨਵਾਣੀ ਜੈ ਧੰਨਵਾਣੀ। ਬਾਣੀ ਚੋਂ ਕੀ ਮਿਲਦਾ ਜੀ ਸਾਨੂੰ? ਗਿਆਨ। ਬਾਣੀ ਬੜਿਆਂ ਨੂੰ ਯਾਦ ਆ ਪਰ ਦੁੱਖ ਨਹੀਂ ਖਤਮ ਹੋਇਆ। ਬਾਣੀ ਚੋਂ ਜੇ ਗਿਆਨ ਨਾ ਲਿਆ ਸਮਝ ਨਾ ਲਿਆ।
ਜੈ ਧੰਨਵਾਣੀ ਵਿਸਰ ਜਾਏ 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 ਜੈ ਧੰਨਵਾਣੀ ਵਿਸਰ ਜੈ ਧੰਨਵਾਣੀ। ਵਾਹਿਗੁਰੂ 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 ਵਾਹਿਗੁਰੂ
ਹਰ ਜਸ ਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਹਰ ਜਸ ਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਹਰ ਜਸ ਰੇ ਮਨ ਹਰ ਜਸ ਦੇ ਮਨ ਗਾਏ ਲੈ ਹਰ ਜਸ ਦੇ ਮਨ ਗਾਏ ਸਾਰੇ ਹਰ ਜਸ ਦੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ ਜੋ ਸੰਗੀ ਹੈ ਤੇਰੋ ਜੋ ਸੰਗੀ ਹੈ ਤੇਰੋ ਜੋ ਸੰਗੀ ਹੈ ਤੇਰੋ ਜੋ ਸੰਗੀ ਹੈ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜੋਂ ਚੱਲ ਕੇ ਅੱਜ ਆਪਾਂ ਪਹਿਲੇ ਦੀਵਾਨ ਚ ਹਾਜ਼ਰੀ ਭਰ ਰਹੇ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਪਿੱਛੇ ਤੱਕ ਲੱਗੀਆਂ ਹੋਈਆਂ ਜੇ ਬੇਨਤੀ ਕਰਾਂਗਾ ਜਲਦੀ ਜਲਦੀ ਜਰਾ ਨਮਸਕਾਰ ਕਰ ਲਓ ਛੇਤੀ ਛੇਤੀ ਜਗ੍ਹਾ ਮਲ ਕੇ ਬੈਠਿਆ ਜਾਏ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਪਰਦੇ ਸਾਹਮਣੇ ਵਾਲੇ ਖੋਲ ਦਿਓ ਤੇ ਚੰਗਾ ਹੈ, ਕਿਉਂਕਿ ਪੰਡਾਲ ਪੂਰਾ ਭਰ ਗਿਆ, ਜਿਹੜੇ ਬਾਕੀ ਦੇ ਬਾਹਰ ਬਹਿ ਜਾਣਗੇ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ, ਇਕਾਗਰ ਚਿਤ ਹੋ ਕੇ ਆਪਾਂ ਬੈਠਣ ਦਾ ਯਤਨ ਕਰੀਏ। ਹਰ ਜਗ੍ਹਾ ਹੀ ਇਹ ਗੱਲ ਵੇਖੀ ਦੀ ਹੈ ਕਿ ਜਿੱਥੇ ਵੀ ਕਿਤੇ ਸਮਾਗਮ ਹੁੰਦੇ ਆ, ਤੁਸੀਂ ਵੀ ਵੇਖਦੇ ਰਹਿੰਦੇ ਆ, ਦੁਆਨਾਂ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਹੁੰਦੀ। ਇਹ ਕਹਿ ਲਓ ਵੀ 80% ਤੋਂ ਵੀ ਜ਼ਿਆਦਾ ਨੌਜਵਾਨ ਹੁੰਦੇ, ਬਹੁ ਗਿਣਤੀ। ਜੇ ਤੁਸੀਂ ਇੱਥੋਂ, ਮੈਂ ਸਟੇਜ ਤੇ ਬੈਠਾ, ਮੈਨੂੰ ਸਾਰਾ ਦਿਸਦਾ ਹੈ, ਵੇਖਾਂਗੇ 8-9-10 ਨੌਜਵਾਨਾਂ ਮਗਰ ਕੋਈ ਇੱਕ ਬਜ਼ੁਰਗ ਏਦਾਂ ਨਜ਼ਰ ਆਉਂਦੇ ਸਟੇਜ ਤੇ। ਹੁਣ ਬਜ਼ੁਰਗ ਆਖਣ ਵੀ ਸਾਡੀਆਂ ਵੋਟਾਂ ਘੱਟ ਹੈ, ਮੁੰਡਿਆਂ ਦੀਆਂ ਜ਼ਿਆਦਾ ਹੈ, ਪਰ ਉਹਨਾਂ ਨੂੰ ਤੇ ਵੈਸੇ ਹੀ ਖੁਸ਼ ਹੋਣਾ ਚਾਹੀਦਾ ਵੀ ਸ਼ੁਕਰ ਹੈ ਜੇ ਜਵਾਨੀ ਗੁਰਮਤਿ ਸਮਾਗਮ ਚ ਬੈਠੇ, ਧਾਰਮਿਕ ਸਮਾਗਮ ਚ ਬੈਠੇ, ਹੋਰ ਕੀ ਚਾਹੀਦਾ। ਜੇ ਸਾਡੇ ਮੁੰਡੇ ਨੌਜਵਾਨ ਅੱਜ ਦੇ ਕੋਈ 15 ਸਾਲ ਦਾ, ਕੋਈ 20 ਸਾਲ ਦਾ ਛੱਡ ਕੇ ਫੇਸਬੁੱਕ ਦਾ ਖਹਿੜਾ ਜਾਂ ਇੰਟਰਨੈਟ ਛੱਡ ਕੇ, ਫੋਨ ਛੱਡ ਕੇ ਬੰਦਾ ਇੱਥੇ ਆ ਕੇ ਬੈਠੇ ਤੇ ਵੱਡੀ ਗੱਲ ਹੈ। ਬਾਕੀ ਜਿਹੜੇ ਸੁਣਨ ਵਾਲੇ ਨੇ, ਅਗਲਾ ਕਹਿੰਦਾ ਘਰੇ ਬਹਿ ਕੇ ਸੁਣ ਲਓ, ਅੱਜ ਕੱਲ੍ਹ ਤੇ ਮੌਜ ਬੜੀ ਹੈ, ਪਰ ਫਿਰ ਵੀ ਜੇ 2 ਘੰਟੇ ਬਹਿੰਦੇ ਹੈ, ਥੱਲੇ ਬਹਿਣਾ ਪੈਂਦਾ, ਥੱਲੇ ਫਰਸ਼ ਦੇ ਉੱਤੇ ਹੀ ਬਹਿਣਾ ਪੈਂਦਾ ਇੱਥੇ, ਤੇ ਫਿਰ ਵੀ ਤੁਹਾਡੇ ਇੱਥੇ ਪ੍ਰਬੰਧ ਹੈ, ਨਹੀਂ ਤੇ ਕਈ ਜਗ੍ਹਾ ਤੇ ਰੋੜੇ ਹੀ ਹੁੰਦੇ ਆ ਖੇਤਾਂ ਚ ਦਵਾਨ ਲੱਗਦੇ, ਜਿੱਥੇ ਕਰਜਿਆਂ ਜੀ ਬਹਿੰਦੇ ਆ ਤੇ 2-2 ਘੰਟੇ ਬੈਠਦੇ ਵੀ ਹੈ, ਸੁਣਦੇ ਵੀ ਹੈ, ਤੇ ਕਿੰਨਾ ਚੰਗਾ ਹੋਵੇ ਜਿਹੜੇ ਹਿਸਾਬ ਨਾਲ ਸੁਣਦੇ ਆ, ਜੇ ਇਸੇ ਗਿਣਤੀ ਨਾਲ ਸਮਝਣ ਲੱਗ ਜਾਣ, ਤੇ ਜੇ ਇੰਨੀ ਗਿਣਤੀ ਤੇ ਸਮਝ ਲੈਣ ਤੇ ਫਿਰ ਕਰਨ ਲੱਗ ਜਾਣ, ਤੇ ਕਿੰਨਾ ਚੇਂਜ ਆ ਸਕਦਾ, ਕਿੰਨਾ ਬਦਲਾਵ ਆ ਸਕਦਾ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ। ਬਹੁਤ ਵਾਰ ਗੱਲ ਕਰੀ ਦੀ ਹੈ, ਚੰਗਾ ਚੰਗਾ ਸੁਣ ਲੈਣਾ ਬੜਾ ਸੌਖਾ ਹੈ, ਚੰਗਾ ਚੰਗਾ ਸੁਣਾ ਲੈਣਾ ਵੀ ਕੋਈ ਔਖਾ ਨਹੀਂ ਹੁੰਦਾ। ਚੰਗੀਆਂ ਗੱਲਾਂ ਜਿਹਨੂੰ ਮਰਜ਼ੀ ਲਾ ਲਓ ਅੱਜ ਕੱਲ੍ਹ ਤੇ ਨਾ, ਇੱਥੇ ਜਿਹਨੂੰ ਮਰਜ਼ੀ ਬਾਂਹ ਤੋਂ ਫੜ ਕੇ ਇੱਥੇ ਸਟੇਜ ਤੇ ਪਾ ਲਓ, ਸੋਹਣੀਆਂ ਸੋਹਣੀਆਂ ਗੱਲਾਂ ਜਿਹਦੇ ਤੋਂ ਮਰਜ਼ੀ ਸੁਣ ਲਓ। ਸਾਡੇ ਉੱਧਰ ਹਰਿਆਣੇ 'ਚ ਇੱਕ ਸਮਾਗਮ ਸੀ ਕਿਸੇ ਬਾਬਿਆਂ ਦਾ, ਤੇ ਉਹ ਸਟੇਜ ਤੇ ਬਾਬਾ ਬੋਲਿਓ, ਸਾਡੇ ਹਰਿਆਣੇ ਵਾਲੇ ਹੈ ਸਿੱਧੇ ਜਿਹੀ ਹੈ, ਸਿੱਧਾ ਜਿਹਾ ਬੋਲ ਦਿੰਦੇ ਆ, ਤੇ ਉਹ ਲੱਗੇ ਕਥਾ ਚੱਲ ਰਹੀ ਹੈ ਤੇ ਉਹ ਕਰਨ ਬੜੀ ਸੋਹਣੀ ਕਥਾ ਕਰਦੇ ਆ, ਕਹਿੰਦਾ ਮੇਰੇ ਪਾਓ ਖਾਂ 500-700 ਬੋਝੇ 'ਚ, ਇਹ ਤੂੰ ਵਧੀਆ ਗੱਲਾਂ ਮੇਰੇ ਤੋਂ ਸੁਣਨ, ਇਹ ਗੱਲਾਂ ਕਰਨੀਆਂ ਕਿੰਨੀਆਂ ਔਖੀਆਂ, ਕਿੰਨਾ ਔਖਾ ਗਿਆਨ ਤੇ ਬਥੇਰੀ ਦੁਨੀਆ ਕੋਲ ਹੁੰਦਾ। ਸੋ ਜਿਹੜਾ ਸੁਣਨਾ ਸੁਣਾਉਣਾ ਆ, ਇਹ ਗੱਲ ਔਖੀ ਨਹੀਂ ਹੁੰਦੀ, ਜ਼ਿੰਦਗੀ ਵਿੱਚ ਲਾਗੂ ਕਰਨਾ ਬੜਾ ਔਖਾ ਹੁੰਦਾ, ਤੇ ਲਾਗੂ ਕਰਨ ਵਾਸਤੇ ਬੜਾ ਜ਼ੋਰ ਲੱਗਦਾ, ਸੁਣਨ ਵਾਸਤੇ ਕਾਹਦਾ ਜ਼ੋਰ ਲੱਗਾ, 2 ਘੰਟੇ ਬੈਠ ਕੇ ਚਲੋ ਸੁਣ ਲਿਆ, ਮੇਰਾ ਕਿੰਨਾ ਕੁ ਜ਼ੋਰ ਲੱਗ ਗਿਆ, ਮੈਂ ਬੋਲੀ ਜਾਂਦਾ ਬੈਠਾ, ਪਰ ਜਿਹੜਾ ਇਹਨੂੰ ਲਾਗੂ ਕਰਨਾ ਹੁੰਦਾ ਉਹਦੇ ਤੇ ਬੜੀ ਜੱਦੋਜਹਿਦ ਲੱਗਦੀ ਹੁੰਦੀ ਹੈ, ਉਹਦੇ ਬੜੀ ਮਿਹਨਤ ਕਰਨੀ ਪੈਂਦੀ। ਜ਼ਿੰਦਗੀਆਂ ਲੰਘ ਜਾਂਦੀਆਂ ਜੀ, ਲਾਗੂ ਹੀ ਨਹੀਂ ਹੁੰਦਾ, ਤੇ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆ, ਜ਼ਿੰਦਗੀ 'ਚ ਲਾਗੂ ਕਰ ਲਈਏ ਫਿਰ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ, ਸਮਝ ਜਾਈਏ ਅਪਣਾ ਲਈਏ ਫਿਰ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ, ਪਰ ਸਾਰੀ ਸਾਰੀ ਜ਼ਿੰਦਗੀ ਸੁਣਦਿਆਂ ਦੀ, ਸੁਣਾਉਂਦਿਆਂ ਦੀ, ਪੜ੍ਹਦਿਆਂ ਪੜ੍ਹਾਉਂਦਿਆਂ ਦੀ ਲੰਘ ਜਾਂਦੀ ਹੈ, ਪਰ ਆਪਣੀ ਜ਼ਿੰਦਗੀ ਵਿੱਚ ਅਸੀਂ ਲਾਗੂ ਨਹੀਂ ਕਰਦੇ। ਪਰ ਜੇ ਲਾਗੂ ਕਰ ਲਈਏ ਗੁਰਬਾਣੀ ਦੇ ਗਿਆਨ ਨੂੰ, ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕਰੀਏ, ਜਿਉਂ ਕੇ ਵੇਖੀਏ, ਤੇ ਜ਼ਿੰਦਗੀ ਜਿਉਣ ਦਾ ਪਿਆਰ ਉਹ ਸਵਾਦ ਹੀ ਬਦਲ ਜਾਂਦਾ। ਪਹਿਲਾਂ ਇਹ ਲੱਗਦਾ ਵੀ ਯਾਰ ਟਾਈਮ ਜਿਹਾ ਹੀ ਪਾਸ ਕਰਦੇ ਸੀ, ਸਵਾਦ ਜਿਹਾ ਨਹੀਂ ਸੀ ਆਉਂਦਾ, ਜਦੋਂ ਸਮਝ ਕੇ ਜ਼ਿੰਦਗੀ ਜਿਉਂਦੇ ਹਾਂ ਫਿਰ ਸਵਾਦ ਆਉਣ ਲੱਗ ਪੈਂਦਾ, ਆਨੰਦ ਆਉਣ ਲੱਗ ਪੈਂਦਾ, ਖੁਸ਼ੀ ਖੁਸ਼ੀ ਰਹਿੰਦੀ ਹੈ, ਖੇੜਿਆ ਖੇੜਿਆ ਰਹਿੰਦਾ ਬੰਦਾ, ਪੜ੍ਹਦੇ ਰੋਜ਼ ਆਨੰਦ ਭਇਆ ਮੇਰੀ ਵਾਏ ਸਤਿਗੁਰੂ, ਆਨੰਦ ਸਾਹਿਬ ਖਤਮ ਹੋਇਆ, ਗੁਟਕਾ ਸੰਤੋਖਿਆ, ਤੇ ਫਿਰ ਉਹੀ ਰੋਣੇ ਧੋਣੇ ਸਾਡੇ ਚੱਲ ਪੈਂਦੇ, ਉਹੀ ਦੁਖੀ ਦੁਖੀ ਰਹਿੰਦੇ ਹਾਂ, ਹਰ ਵੇਲੇ ਪਰੇਸ਼ਾਨ ਰਹਿੰਦੇ ਹਾਂ, ਉਲਝੀਆਂ ਤਾਣੀਆਂ, ਤੇ ਜੇ ਸੱਚਾ ਗਿਆਨ ਹੋਵੇ ਫਿਰ ਤੇ ਆਨੰਦ ਹੋਏਗਾ, ਖਿੜਿਆ ਹੋਏਗਾ, ਨਿਸ਼ਾਨੀ ਹੈ। ਸੱਚਾ ਗਿਆਨ ਬੰਦੇ ਨੂੰ ਖਿੜਿਆ ਖਿੜਿਆ ਰੱਖਦਾ। ਤੇ ਸੱਚਾ ਗਿਆਨ ਏਦਾਂ ਨਹੀਂ ਹੁੰਦਾ ਸਾਰਾ ਗੁਰੂ ਗ੍ਰੰਥ ਸਾਹਿਬ ਮੈਨੂੰ ਕੰਠ ਹੈ ਤੇ ਇਹਦਾ ਮਤਲਬ ਸੱਚਾ ਗਿਆਨ ਮੈਨੂੰ ਹੋ ਗਿਆ। ਸੱਚਾ ਗਿਆਨ ਮਤਲਬ ਇਹ ਨਹੀਂ ਹੁੰਦਾ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਮੈਨੂੰ ਆਉਂਦੇ ਆ, ਮੈਂ ਸਾਰੇ ਟੀਕੇ ਪੜ੍ਹੇ ਆ, ਮੈਨੂੰ ਹਰ ਪੰਗਤੀ ਦਾ ਅਰਥ ਆਉਂਦਾ, ਤੁਸੀਂ ਮੇਰੇ ਤੋਂ ਪੁੱਛ ਲਓ, ਇਹਨੂੰ ਵੀ ਨਹੀਂ ਕਹਿੰਦੇ। ਇਹ ਤੇ ਜ਼ਿੰਦਗੀ 'ਚ ਲਾਗੂ ਕਰਨਾ। ਵੇਖੋ ਨਾ, ਕਿਸੇ ਭੈਣ ਨੇ ਸਬਜ਼ੀਆਂ ਬਣਾਉਣ ਵਾਲੀ ਸਾਰੀ ਕਿਤਾਬ ਦਾ ਰੱਟਾ ਮਾਰ ਲਿਆ ਵੀ ਆਹ ਸਬਜ਼ੀ ਐਂ ਬਣਦੀ ਹੈ, ਆਹ ਸਬਜ਼ੀ ਐਂ ਬਣਦੀ ਹੈ, ਆਹ ਸਬਜ਼ੀ ਐਂ ਬਣਦੀ ਹੈ। ਹਰ ਤਰ੍ਹਾਂ ਦੀ ਸਬਜ਼ੀ ਬਣਾਉਣ ਦਾ, ਖਾਣਾ ਬਣਾਉਣ ਦਾ, ਉਹ ਕਿਵੇਂ ਬਣਦਾ ਉਹਦਾ ਰੱਟਾ ਮਾਰ ਲਿਆ, ਰੱਟਾ ਮਾਰ ਲਿਆ। ਪਰ ਤੁਹਾਨੂੰ ਕੀ ਲੱਗਦਾ ਵੀ ਜੇ ਰੱਟਾ ਮਾਰ ਲਿਆ ਵੀ ਆਹ ਇੱਦਾਂ 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 ਤੇ ਇੱਕਦਮ ਕਲੋ ਬਣਾ, ਇਹਨੂੰ ਬਣਾ ਕੇ ਕਦੇ ਵੇਖੀ ਨਹੀਂ, ਇਹਦੇ ਨਾਲ ਨਹੀਂ ਗੱਲ ਬਣਦੀ। ਜੋ ਅਸੀਂ ਪੜ੍ਹਦੇ ਹਾਂ ਜਾਂ ਸਮਝਦੇ ਹਾਂ ਉਹਨੂੰ ਥੋੜਾ ਥੋੜਾ ਸ਼ੁਰੂ ਕਰਨਾ ਹੈ, ਤੇ ਪਹਿਲੀ ਵਾਰੀ ਗਲਤ, ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ, ਫਿਰ ਐਕਸਪੀਰੀਅੰਸ ਵਿੱਚ ਜਦੋਂ ਉਹ ਆਏਗਾ ਫਿਰ ਉਹ ਸਾਡਾ ਗਿਆਨ ਬਣਦਾ ਹੈ। ਉਹਨਾਂ ਚਿਰ ਤੇ ਕਿਸੇ ਦੇ ਤਜਰਬੇ ਹੈ, ਕਿਸੇ ਦੀ ਨੌਲੇਜ ਹੈ, ਪਰ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗੇ ਫਿਰ ਸਾਡੀ ਨੌਲੇਜ ਬਣੇਗੀ, ਫਿਰ ਸਾਡਾ ਗਿਆਨ ਬਣ ਜਾਂਦਾ, ਫਿਰ ਗੁਰੂ ਸਾਡਾ ਬਣਦਾ। ਜਦੋਂ ਉਹ ਗਿਆਨ ਸਾਡੀ ਜ਼ਿੰਦਗੀ 'ਚ ਪ੍ਰੈਕਟੀਕਲ ਹੋਇਆ, ਸਾਡੇ ਵਿਹਾਰ ਦਾ ਹਿੱਸਾ ਬਣਿਆ, ਸਾਡੀ ਜ਼ਿੰਦਗੀ ਦਾ ਹਿੱਸਾ ਬਣਿਆ, ਸਾਡੇ ਵਿਚਾਰਾਂ ਦਾ ਹਿੱਸਾ ਨਹੀਂ, ਸਾਡੇ ਕਰਮਾਂ ਦਾ ਹਿੱਸਾ ਬਣਿਆ, ਵਿਚਾਰਾਂ ਦਾ ਹਿੱਸਾ। ਤੇ ਕਬੀਰ ਸਾਹਿਬ ਜੀ ਬਹੁਤ ਲੋਕਾਂ ਦੇ ਵਿਚਾਰਾਂ ਦੇ ਹਿੱਸਾ ਹਨ। ਇੱਧਰ ਸੁਣੋ, ਗੁਰੂ ਅਰਜਨ ਦੇਵ ਜੀ ਬਹੁਤ ਲੋਕਾਂ ਦੇ ਵਿਚਾਰਾਂ ਦੇ ਹਿੱਸੇ ਨੇ। ਗੁਰੂ ਸਾਹਿਬ ਦੇ ਵਿਚਾਰ ਇੱਕੋ ਜਿਹੇ ਹੀ ਹੈ, ਪਰ ਕਰਮ ਉਦਾਂ ਦੇ ਨਹੀਂ। ਜੇ ਉਦਾਂ ਦੇ ਬੰਦਾ ਕਰਮ ਕਰੇ ਫਿਰ ਤੇ ਤਵੀਆਂ ਤਿਆਰ ਨੇ, ਆਖੋ ਸਤਨਾਮ, ਜੇ ਕਰਕੇ ਵੇਖੇਗਾ ਫਿਰ ਤੇ ਡੇਗਾਂ ਚੋਂ ਬਾਲਿਆ ਜਾਣਾ, ਫਿਰ ਤੇ ਸਮਾਜ ਇੱਕ ਪਾਸੇ ਖੜਾ ਹੋਏਗਾ ਜੇ ਉਹ ਵਿਚਾਰਧਾਰਾ ਨੂੰ ਲਾਗੂ ਕਰਨਾ। ਤੇ ਜੇ ਲਾਗੂ ਨਾ ਕੀਤਾ ਫਿਰ ਫਾਇਦਾ ਕੋਈ ਨੀ। ਮੇਰੀ ਉਹ ਭੈਣੋ ਬਿਠਾ ਦਿੱਤਾ ਪ੍ਰਬੰਧਕਾਂ ਨੇ, ਇੱਥੇ ਬਹਿ ਜਾਓ ਬੀਬੀਓ, ਬੀਬੀਓ ਜਿੱਥੇ ਖੜੀਆਂ ਇੱਥੇ ਹੀ ਬਹਿ ਜਾਓ, ਬਸ ਜਿੱਥੇ ਖੜੀਆਂ ਇੱਦਾਂ ਹੀ ਬਹਿ ਜਾਓ, ਕਿਉਂਕਿ ਜੇ ਇੱਦਾਂ ਮੱਥਾ ਟੇਕਣ ਲੱਗੇ ਤੇ ਆਪਾਂ ਦੇ 10 ਵੱਜ ਜਾਣਗੇ। ਬਾਅਦ ਚ ਨੇੜੇ ਆ ਕੇ ਮੱਥਾ ਟੇਕ ਲਿਓ, ਦੂਰੋਂ ਇੱਥੇ ਖੜੀਆਂ ਖੜੀਆਂ ਮੱਥਾ ਟੇਕ ਕੇ ਇੱਥੇ ਬਹਿ ਜਾਓ, ਪਿੱਛੇ ਪਿੱਛੇ ਨੂੰ ਹੋ ਕੇ ਬਹਿ ਜਾਓ, ਖੁੱਲੇ 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 ਬਹਿ ਜਾਓ ਕਿਰਪਾ ਕਰਕੇ। ਹੁਣ ਜੱਗ ਗਿਆਨੀ ਬਿਰਲਾ, ਅੱਛਾ ਅੱਛਾ, ਜੱਗ ਹੀ ਫਿਰਦਾ ਗਿਆਨੀਆਂ ਦਾ, ਕੋਈ ਬਿਰਲਾ ਕਮਾਵਣ ਵਾਲਾ ਜੱਗ ਹੈ ਗਿਆਨੀਆਂ ਦਾ, ਕੋਈ ਬਿਰਲਾ ਕਮਾਵਣ ਵਾਲਾ ਜਗਤ 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 ਗਿਆਨੀਆਂ ਦਾ, ਕੋਈ ਬਿਰਲਾ ਕਮਾਵਣ ਵਾਲਾ ਜੀ ਜਗਤ ਹੈ ਗਿਆਨੀਆਂ ਦਾ, ਕੋਈ ਬਿਰਲਾ ਕਮਾਵਣ ਜਗਤ ਗਿਆਨੀਆਂ ਦਾ। ਪੀਣ ਵਾਲਾ ਬੰਦਾ ਵੀ ਰੋਜ਼ ਆਪਣੇ ਪੁੱਤ ਨੂੰ ਕਹਿੰਦਾ ਮਾੜੀ ਹੁੰਦੀ ਉਹ ਪੀਣੀ ਨਹੀਂ, ਸਲਾਹ ਗਿਆਨੀ ਉਹ ਵੀ ਹੁੰਦਾ ਜਿਹੜਾ ਰਾਤ ਬੋਤਲ ਸਾਰੀ ਪੀ ਗਏ, ਸਾਰੀ ਰਾਤ ਬੋਤਲ ਪੀਤੀ ਉਹਨੇ, ਤੇ ਸਵੇਰੇ ਮੁੰਡੇ ਆਪਣੇ ਨੂੰ ਸਲਾਹ ਦੇਗਾ ਤੂੰ ਨੀ ਪੀਣੀ, ਗਿਆਨੀ ਉਹ ਵੀ ਹੁੰਦਾ ਪਰ ਲਾਗੂ ਨਹੀਂ ਕਰ ਸਕਦਾ। ਬਹੁਤ ਵਾਰੇ ਗੱਲ ਕਰਦੇ ਰਹੀਦਾ ਵੀ ਤੁਸੀਂ ਪਿੰਡ 'ਚ ਚਲੇ ਜਾਓ, ਆ ਜਿੰਨੇ ਇੱਥੇ ਬੈਠੇ ਆ ਤੁਸੀਂ ਸਾਰਿਆਂ ਕੋਲ ਜਾਓ, ਪਰ ਕਾਪੀ ਲੈ ਜਾਓ, ਤੇ ਜਿਹੜੇ ਅੰਦਰ ਵੜਨਗੇ ਨਾ ਪਹਿਲੇ ਦੀਵਾਨ ਤੋਂ ਵੀ ਪਹਿਲਾਂ ਹੀ, ਪਹਿਲੇ ਦੀਵਾਨ ਤੋਂ ਪਹਿਲਾਂ ਹੀ ਅਗਲੇ ਨੂੰ ਪੁੱਛੀ ਜਾਓ, ਹਾਂ ਬਈ ਦੱਸ ਭਰੂਣ ਹੱਤਿਆ ਠੀਕ ਹੈ ਕਿ ਗਲਤ ਹੈ, ਜਿਹੜਾ ਅੰਦਰ ਆਉਣ ਲੱਗਾ ਕਹੇਗਾ ਗਲਤ ਹੈ, ਸ਼ਰਾਬ ਪੀਣੀ ਠੀਕ ਹੈ ਕਿ ਗਲਤ ਹੈ, ਕੀ ਜਵਾਬ ਦੇਣਗੇ ਵਾਲਾ ਬੋਲੋ ਜਰਾ। ਅੱਛਾ ਦਾਜ ਲੈਣਾ ਠੀਕ ਹੈ ਕਿ ਗਲਤ ਹੈ, ਗੱਜ ਕੇ ਬੇਈਮਾਨੀਆਂ ਠੀਕ ਹੈ ਕਿ ਗਲਤ ਹੈ, ਸਾਰੇ ਇੱਦਾਂ ਹੀ ਕਹਿੰਦੇ ਆਉਣਗੇ ਜਦੋਂ ਅੰਦਰ ਆਉਣਗੇ। ਇਹ ਜਦੋਂ ਅੰਦਰ ਪਹਿਲਾ ਦੀਵਾਨ ਹੈ, ਦੀਵਾਨ ਅਜੇ ਸੁਣਿਆ ਨਹੀਂ, ਕੱਲੇ ਕੱਲੇ ਤੋਂ ਪੁੱਛੀ ਜਾਇਓ, ਲਿਖੀ ਜਾਇਓ। ਅੱਛਾ ਜੀ ਵੀ ਸ਼ਰਾਬ ਪੀਣੀ ਗਲਤ ਹੈ, ਨਸ਼ੇ ਕਰਨੇ ਗਲਤ ਹੈ, ਬੇਈਮਾਨੀਆਂ ਗਲਤ ਹੈ, ਲੱਚਰਵਾਦ ਬੋਲੋ, ਤੇ ਫਿਰ ਸਾਰਾ ਤੇ ਪਤਾ ਹੈ। ਹੁਣ ਜੇ ਤੁਸੀਂ ਕਾਪੀ ਚੈੱਕ ਕਰਕੇ ਵੇਖੋਗੇ ਵੀ ਕੱਲੇ ਕੱਲੇ ਨੂੰ ਸਾਰੀਆਂ ਗੱਲਾਂ ਦਾ ਪਤਾ, ਤੇ ਮੇਰੇ ਲਈ ਮੈਨੂੰ ਕਾਹਦੇ ਲਈ ਸੱਦਿਆ ਤੁਸੀਂ, ਪੁੱਛ ਲਓ ਇੱਥੇ ਕੱਲੇ ਕੱਲੇ ਨੂੰ, ਹਰੇਕ ਨੂੰ ਪੁੱਛ ਲਓ, ਗਿਆਨੀ ਦੇ ਸਾਰੇ ਹੀ ਨਹੀਂ। ਫਿਰ ਤੁਸੀਂ ਅੱਗੇ ਪਤਾ ਪੁੱਛਣਾ ਇਹ ਹੈ ਵੀ ਤੁਸੀਂ ਇਹਨੂੰ ਕਾਹਦੇ ਲਈ ਸੱਦਿਆ, ਐਡਾ ਪੰਡਾਲ ਕਿਉਂ ਲਾਇਆ, ਕੀ ਹੈ ਜਿਹੜਾ ਮੈਂ ਤੁਹਾਨੂੰ ਨਵਾਂ ਦੱਸਣਾ, ਦੱਸੋ ਕੀ ਹੈ ਜਿਹੜਾ ਤੁਹਾਨੂੰ ਨਹੀਂ ਪਤਾ, ਕਿਹੜੇ ਭੁਲੇਖੇ ਹੈ। ਮੇਰੀਆਂ ਕੱਲੀਆਂ ਕੱਲੀਆਂ ਭੈਣਾਂ ਨੂੰ ਪੁੱਛ ਲਓ, ਸਭ ਪਤਾ, ਹਰ ਗੱਲ ਦਾ ਪਤਾ, ਪੰਗਾ ਕਿੱਥੇ ਹੈ ਲਾਗੂ ਨਹੀਂ ਕਰਦੇ ਅਸੀਂ, ਸਭ ਨੂੰ ਪਤਾ ਵੀ ਆਹ ਠੀਕ ਹੈ ਆਹ ਗਲਤ ਹੈ। ਪਰ ਬੰਦਾ ਪ੍ਰੋਬਲਮ ਇਹ ਹੈ, ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ, ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਵੈਦ ਨੂੰ ਪੁੱਛਦਾ ਪਰਹੇਜ ਕੋਈ ਨਹੀਂ ਰੱਖਦਾ, ਸਲਾਹ ਜਿਹਨੂੰ ਮਰਜ਼ੀ, ਹੁਣ ਜਿਹੜੇ ਮਰਜ਼ੀ ਇੱਥੇ ਬਿਮਾਰ ਨੂੰ ਪੁੱਛ ਲਓ, ਐਕਸਰਸਾਈਜ਼, ਐਕਸਰਸਾਈਜ਼ ਤੇ ਬੜੀ ਚੰਗੀ ਚੀਜ਼ ਹੈ, ਤੇ ਇਹਦੇ ਪਹੁੰਚਣ ਤੋਂ ਪਹਿਲਾਂ ਢਿੱਡ ਪਹੁੰਚ ਜਾਂਦਾ, ਏਡਾ ਵੱਡਾ ਹੈ, ਏਡੇ ਏਡੇ ਢਿੱਡਾਂ ਵਾਲੇ, ਉਹਨੂੰ ਪੁੱਛੋ ਐਕਸਰਸਾਈਜ਼ ਬਹੁਤ ਚੰਗੀ ਚੀਜ਼ ਹੈ ਗਿਆਨੀ, ਤੇ ਉਹਨੂੰ ਕਹਿ ਕੇ ਵੀ ਤੂੰ ਕੱਦਣ ਲਾਗੂ ਕਰੇਗਾ ਆਪਣੀ ਜ਼ਿੰਦਗੀ 'ਚ ਲਾਗੂ ਕਦੋਂ ਕਰਨਾ, ਮਤਲਬ ਸੋਹਣੀਆਂ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ, ਹਰ ਬੰਦੇ ਨੂੰ ਹੀ ਆਉਂਦੀਆਂ ਕਰਨੀਆਂ ਸਿਆਣੀਆਂ ਸਿਆਣੀਆਂ ਗੱਲਾਂ, ਬਸ ਪੰਗਾ ਇਹ ਹੈ ਵੀ ਗੱਲਾਂ ਗੱਲਾਂ ਹੀ ਰਹਿ ਚੁੱਕੀਆਂ, ਗੱਲਾਂ ਗੱਲਾਂ ਹੀ। ਮੈਂ ਬਾਹਰ ਕਦੇ ਜਾਈਏ ਨਾ ਤੇ ਮੈਂ ਵੇਖੀ ਤਾਂ ਰਾਤ ਦੇ 12 ਵਜੇ ਸਟੋਪ ਸਾਈਨ ਆ ਗਿਆ, ਗੱਡੀ ਵਾਲਾ ਗੱਡੀ ਰੋਕਦਾ, ਸਟਰੀਟ ਵਿੱਚ ਐਂਟਰ ਹੋਣ ਲੱਗਿਆ ਤੇ ਉਹ ਗੱਡੀ ਰੋਕਦੇ ਨੇ, ਗੱਡੀ ਰੋਕ ਕੇ ਫਿਰ ਇੱਧਰ ਵੇਖਣਗੇ, ਫਿਰ ਇੱਧਰ ਵੇਖਣਗੇ, ਫਿਰ ਗੱਡੀ ਤੋਰਦੇ ਆ, ਤੇ ਮੈਂ ਕਈ ਵਾਰੀ ਕੋਲ ਬੈਠੇ ਹੋਈਦਾ ਗੱਡੀ 'ਚ, ਮੈਂ ਕਹਿੰਦਾ ਹੁੰਦਾ ਵੀ ਰਾਤ ਦੇ 12 ਵਜੇ ਹੈ, ਨਾ ਕੋਈ ਗੱਡੀ ਆਉਂਦੀ ਹੈ ਨਾ ਲੈਣ ਨਾ ਦੇਣ, ਫਿਰ ਵੀ ਸਟੋਪ ਸਾਈਨ ਤੇ ਗੱਡੀ ਰੋਕਦਾ, ਗੱਡੀ ਰੋਕਦਾ ਆਲੇ ਦੁਆਲੇ ਵੇਖਦਾ ਕੁਛ ਆ ਹੀ ਨਹੀਂ ਰਿਹਾ, ਆਪਣਾ ਘਰ ਹੈ ਸਾਹਮਣੇ ਤੂੰ ਚੱਲ, ਤੇ ਉਹ ਕਹਿਣਗੇ ਨਹੀਂ ਜਿੱਥੇ ਸਟੋਪ ਲਿਖਿਆ ਉੱਥੇ ਰੁਕਣਾ ਹੀ ਹੈ, ਭਲਾ ਆਪਣੇ ਵਾਲੀਆਂ ਸੜਕਾਂ ਤੇ ਵੀ ਸਟੋਪ ਲਿਖਿਆ ਕਦੇ ਚੈੱਕ ਕਰਕੇ ਵੇਖਿਓ, ਪਤਾ ਹੀ ਨਹੀਂ ਵੀ ਕਿੱਥੇ ਗਏ, ਵੇਖਿਆ ਹੀ ਨਹੀਂ ਕਦੇ ਸੜਕਾਂ ਤੇ, ਸਾਡੇ ਵੀ ਲੱਗੇ ਆ ਸਟੋਪ ਬੋਰਡ ਲੱਗਿਆ, ਪਰ ਸਾਨੂੰ ਸਾਰਿਆਂ ਨੂੰ ਕਿਸੇ ਨੂੰ ਨਹੀਂ ਪਤਾ, ਸਾਡੇ ਵੀ ਸਪੀਡ ਲਿਮਿਟ ਲਿਖੀ ਹੈ, ਸਾਡੇ ਆ ਰੋਡਾਂ ਉੱਤੇ ਵੀ ਕਈ ਤੇ ਬੋਰਡ ਬਾਰਡ ਪੱਟ ਕੇ, ਅੱਜ ਕੱਲ੍ਹ ਤੇ ਅਮਲੀ ਬੋਰਡ ਵੀ ਪੱਟ ਕੇ ਵੇਚ ਪੂਚ ਦਿੰਦੇ ਆ, ਪਰ ਜੇ ਤੁਸੀਂ ਵੇਖੋਗੇ ਨਾ ਤੇ ਸਾਡੇ ਵੀ ਬੋਰਡ ਲੱਗੇ ਆ ਵੀ ਸਪੀਡ ਲਿਮਿਟ ਹੈ ਜਿਹੜੀ ਇੱਥੇ 80 ਦੀ ਹੈ, ਇੱਥੇ 20 ਦੀ ਸਪੀਡ ਹੈ, ਇੱਥੇ 10 ਦੀ ਸਪੀਡ ਹੈ, ਪਰ ਸਾਨੂੰ ਉਹ ਬੋਰਡ ਵੇਖਣਾ ਤੇ ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ ਸਿਖਾਇਆ ਹੀ ਨਹੀਂ ਗਿਆ, ਉਹਨਾਂ ਬੋਰਡਾਂ ਦੀ ਬੜੀ ਬੇਕਦਰੀ ਹੈ, ਕੋਈ ਕਦਰ ਨਹੀਂ। ਪਰ ਉਹੀ ਜਦੋਂ ਸਟੋਪ ਸਾਈਨ ਬਾਹਰਲਿਆਂ ਦੇਸ਼ਾਂ 'ਚ ਲੱਗਿਆ ਹੁੰਦਾ ਹੈ ਉੱਥੇ ਲੋਕ ਉਹਨੂੰ ਲਾਗੂ ਕਰ ਰਹੇ ਹੈ, ਕਮਾ ਰਹੇ। ਏਦਾਂ ਹੀ ਕਾਨੂੰਨ ਦੀਆਂ ਕਿਤਾਬਾਂ ਆ, ਬੜੇ ਕਾਨੂੰਨ ਨੇ, ਬੜੇ ਰੂਲਸ ਹਨ, ਬੜੇ ਤਰ੍ਹਾਂ ਦੇ ਇੱਥੇ ਕਾਨੂੰਨ ਬਣੇ ਹੋਏ ਹੈ, ਪਰ ਉਹ ਕਿਤਾਬਾਂ ਜੇ ਉਹ ਜ਼ਿੰਦਗੀ ਦੇ ਵਿੱਚੋਂ ਝਲਕਦੇ ਨੇ। ਉਹ ਜਿਹੜਾ ਗਿਆਨ ਆ ਉਹ ਕਿਤਾਬਾਂ ਚ ਪਿਆ ਉਹ ਲਾਗੂ ਨਹੀਂ ਹੋਇਆ ਤੇ ਮੈਨੂੰ ਮਾਫ ਕਰ ਦਿਓ ਜੀ ਸਾਡਾ ਜਿਹੜਾ ਗਿਆਨ ਹੈ ਗੁਰਦੁਆਰਿਆਂ ਚ ਪਿਆ ਹੈ ਸਤਸੰਗਾਂ ਚ ਪਿਆ ਹੈ ਪਰ ਜ਼ਿੰਦਗੀ ਵਿੱਚ ਕਿਤੇ ਵੀ ਝਲਕਦਾ ਨਹੀਂ ਲਾਗੂ ਨਹੀਂ ਹੋ ਰਿਹਾ ਬਿਲਕੁਲ ਲਾਗੂ ਨਹੀਂ ਹੋ ਰਿਹਾ ਵੇਖਦਾ ਹੀ ਕੋਈ ਧਿਆਨ ਹੀ ਕਿਸੇ ਦਾ ਕੋਈ ਪਰ ਹੁਣ ਅਗਲਾ ਕਵੇ ਵੀ ਨੁਕਸਾਨ ਕਿਹਦਾ ਫਿਰ ਜੇ ਉੱਥੇ ਰੁਕਦੇ ਐ ਹਰ ਬੋਰਡ ਵੇਖਦੇ ਐ ਸਹੀ ਚੱਲਦੇ ਐ ਤੇ ਦੱਸੋ ਇਹਦਾ ਉਹਨਾਂ ਨੂੰ ਫਾਇਦਾ ਹੈ ਕਿ ਨਹੀਂ ਹੈ ਗੱਜ ਕੇ ਦੱਸੋ ਵੀਰੋ ਬਾਹਰਲਿਆਂ ਨੂੰ ਫਾਇਦਾ ਹੈ ਕਿ ਨਹੀਂ ਹੈ ਤੇ ਆਪਾਂ ਨੂੰ ਨੁਕਸਾਨ ਹੈ ਨਹੀਂ ਇਹਦਾ ਫਿਰ ਜੇ ਕੋਈ ਰੂਲ ਨਹੀਂ ਜੇ ਕੋਈ ਸਿਸਟਮ ਨਹੀਂ ਤੇ ਕਿੰਨੀਆਂ ਮਾਵਾਂ ਨੇ ਆਪਣੇ ਪੁੱਤ ਗਵਾ ਲਏ ਐ ਮੁੜ ਕੇ ਕਹਿ ਦਿਓ ਰੱਬ ਲੈ ਗਿਆ ਫਿਰ ਮੇਰੇ ਵਰਗਾ ਬੰਦਾ ਮੂੰਹ ਅੱਡ ਕੇ ਨਾਲੇ ਆਪ ਰੋਣ ਲੱਗ ਜੂ ਨਾਲੇ ਦੂਜਿਆਂ ਨੂੰ ਰਵਾਓ ਇੱਕ ਨਾ ਦੇ ਕਰ ਬੁੱਧ ਪੁੱਤਾਂ ਕਰ ਪੋਤਰੇ ਇੱਕ ਨਾ ਦੇ ਕਰ ਧੀਆਂ ਧੀਆਂ ਕਰ ਦੋਤਰੇ ਇੱਕ ਨਾ ਦੇ ਕਰ ਇੱਕ ਉਹ ਪੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨੀ ਇੰਜ ਕਰ ਹੁਣ ਸਾਹਿਬ ਨੂੰ ਕਿਹੜਾ ਕਵੇ ਵਿਚਾਰੀ ਮਾਤਾ ਦਾ ਮੁੰਡਾ ਲੈ ਗਿਆ ਹੋਰ ਰੋਣ ਲੱਗ ਜਾਂਦੀ ਉਹਨੂੰ ਹੋਰ ਰਵਾਤਾ ਪਰ ਇਹ ਨਹੀਂ ਦੱਸਿਆ ਇਹ ਨਹੀਂ ਮੇਰੇ ਵਰਗੇ ਬੰਦੇ ਭੋਗ ਤੇ ਬਹਿ ਕੇ ਕਹਿੰਦੇ ਓਏ ਦੁਨੀਆ ਦੇ ਲੋਕੋ ਆਹ ਮਾੜੇ ਐਕਸੀਡੈਂਟ ਮਾੜੇ ਸਿਸਟਮ ਕਰਕੇ ਹੈ ਰੱਬ ਦਾ ਜੇ ਵੈਰ ਹੋਵੇ ਤੇ ਫਿਰ ਬਾਹਰਲੇ ਦੇਸ਼ਾਂ ਨਾਲ ਸਾਡੇ ਨਾਲ ਵੈਰ ਨਹੀਂ ਰੱਬ ਦਾ ਬਾਹਰਲੇ ਦੇਸ਼ਾਂ ਚ ਕਿਉਂ ਨਹੀਂ ਮਰਦੇ ਤੇ ਮੇਰੇ ਵਰਗੇ ਨਿਕੰਮੇ ਬੰਦਿਆਂ ਨੇ ਜੇ ਹਰ ਸਟੇਜ ਤੇ ਦੱਸਿਆ ਹੁੰਦਾ ਅੱਜ ਨੂੰ ਸਿਸਟਮ ਬਦਲਿਆ ਹੁੰਦਾ ਢਾਂਚਾ ਬਦਲ ਜਾਂਦਾ ਜਦੋਂ ਹਰ ਸਟੇਜ ਤੇ ਇਹ ਕਹਿਣਾ ਹੈ ਵੀ ਮਾੜੇ ਸਿਸਟਮ ਕਰਕੇ ਮੁੰਡੇ ਮਰੇ ਮਾੜੇ ਸਿਸਟਮ ਕਰਕੇ ਐਕਸੀਡੈਂਟ ਹੋਇਆ ਮਾੜੇ ਸਿਸਟਮ ਕਰਕੇ ਮਾੜੇ ਸਿਸਟਮ ਕਰਕੇ ਫਿਰ ਗੁੱਸਾ ਸਿਸਟਮ ਤੇ ਚੜੇਗਾ ਕਿ ਨਹੀਂ ਚੜੇਗਾ ਬੋਲੋ ਗੱਜ ਕੇ ਯਾਰ ਤੇ ਮੇਰੇ ਵਰਗੇ ਨੇ ਕਹਿ ਦਿੱਤਾ ਰੱਬ ਤੇ ਭੇਜਦਾ ਰੱਬ ਲੈ ਜਾਂਦਾ ਹੁਣ ਫੜ ਲਓ ਰੱਬ ਦੀ ਪੂਛ ਆਹੋ ਬਸ ਫਿਰ ਰੱਬ ਦਾ ਪਤਾ ਕੋਈ ਨੀ ਕਿੱਥੋਂ ਲੱਭਣਾ ਬੈਠੇ ਰਹੋ ਉੱਥੇ ਫਿਰ ਰੱਬ ਨੂੰ ਗਾਲਾਂ ਕੱਢ ਦਿਓ ਬੇਬੇ ਗੁਰਦੁਆਰੇ ਜਾਣੋ ਛੱਡ ਤੂੰ ਉਹ ਮੇਰਾ ਕਹਿੰਦੀ ਹੁਣ ਨੀ ਗੁਰਦੁਆਰੇ ਜਾਣ ਨੂੰ ਜੀ ਕਰਦਾ ਮੇਰਾ ਨੀ ਮਨ ਕਰਦਾ ਗੁਰਦੁਆਰੇ ਜਾਣ ਨੂੰ ਰੱਬ ਮੇਰਾ ਮੁੰਡਾ ਲੈ ਗਿਆ ਰੱਬ ਨੂੰ ਵਿੱਚ ਘੜੀਸ ਲਿਆਏ ਢਾਂਚਾ ਸਾਰੇ ਦਾ ਸਾਰਾ ਵਿਗੜ ਗਿਆ ਕੀ ਫਾਇਦਾ ਕੀਤਾ ਇਸੇ ਰੱਬ ਨੇ ਸਿਸਟਮ ਨਹੀਂ ਬਦਲਿਆ ਕੀ ਫਾਇਦਾ ਕੀਤਾ ਰੱਬ ਕਰਦਾ ਚੰਗਾ ਕਰਦਾ ਤਾਂ ਵੀ ਰੱਬ ਕਰਦਾ ਮਾੜਾ ਕਰਦਾ ਤਾਂ ਵੀ ਰੱਬ ਕਰਦਾ ਚੰਗਾ ਸਾਡੇ ਹੁੰਦਾ ਹੀ 5% ਹੈ ਸੁਣਿਓ ਵੀਰੋ ਚੰਗਾ ਕਿੰਨੇ ਕੁ ਪਰਸੈਂਟ ਹੁੰਦਾ ਹੈ 5% ਤੇ ਮਾੜਾ ਕਿੰਨੇ ਪਰਸੈਂਟ ਹੋ ਰਿਹਾ 95% ਤੇ ਰੱਬ ਨੂੰ ਗਾਲਾਂ ਜ਼ਿਆਦਾ ਪੈਣਗੀਆਂ ਕਿ ਧੰਨਵਾਦ ਜ਼ਿਆਦਾ ਕਰਾਂਗੇ ਗਾਲਾਂ ਜ਼ਿਆਦਾ ਪੈਂਦੀਆਂ ਕਿਉਂਕਿ ਗਲਤ ਜ਼ਿਆਦਾ ਹੋ ਰਿਹਾ ਤੇ ਰੱਬ ਜ਼ਿੰਮੇਵਾਰ ਹੈ ਕ੍ਰੈਡਿਟ ਤੇ ਉਹਨੂੰ ਮਿਲਦਾ 5% ਕਿਉਂਕਿ ਤੇ 5% ਹੁੰਦਾ ਚੰਗਾ 95% ਗਾਲਾਂ ਖਾਂਦਾ ਤੇ ਜੇ ਗੁਰਬਾਣੀ ਵਾਲਾ ਢਾਂਚਾ ਵੇਖੀਏ ਮਾਰਨੇ ਕਿਹਾ ਕੁਦਰਤ ਜੀ ਰੱਬ ਹੈ ਤੇਰੇ ਜੀ ਹੈ ਫਿਰ ਸਿੱਧੀ ਗੱਲ ਹੈ ਵੀ 5% ਤੇ ਮਿਲੇਗਾ ਸਾਨੂੰ ਕ੍ਰੈਡਿਟ 95% ਛਿੱਤਰਾਂ ਦੇ ਲੈ ਕੇ ਵੀ ਆਪਾਂ ਹੀ ਹੋਵਾਂਗੇ ਆਖੋ
ਸਤਨਾਮ
ਕਿਉਂ ਬਈ ਜੁੱਤੀਆਂ ਦੇ ਲੈ ਕੇ ਆਪਾਂ ਹੀ ਅੱਛਾ ਆਪਾਂ ਹੀ ਆ ਫਿਰ ਆਪਾਂ ਕਿੱਦਾਂ ਹੋਏ ਇਹ ਗੱਲ ਪਿਛਲੇ ਦੀਵਾਨਾਂ ਚ ਮੈਂ ਕਈ ਵਾਰੀ ਕਰਦੀ ਚਲੋ ਫਿਰ ਇੱਕ ਮਿੰਟ ਕਰ ਦੇਣਾ ਆਪਾਂ ਕਿਵੇਂ ਹੋਏ ਹੁਣ ਮੁੰਡਾ ਮਰ ਗਿਆ ਐਕਸੀਡੈਂਟ ਵਿੱਚ ਸਿਸਟਮ ਮਾੜਾ ਸਿਸਟਮ ਕਿੰਨੇ ਬਣਾਉਣਾ ਸਰਕਾਰ ਨੇ ਬੋਲੋ ਸਿਸਟਮ ਕਿੰਨੇ ਬਣਾਉਣਾ ਹੈ ਤੇ ਸਰਕਾਰ ਕਿੰਨੇ ਬਣਾਉਣੀ ਹੈ ਆਪਾਂ ਆ ਗਏ ਨਾ ਸੈਂਟਰ ਚ ਫਿਰ ਅਸੀਂ ਆ ਗਏ ਸੈਂਟਰ ਚ ਹੈ ਨਾ ਛਿੱਤਰਾਂ ਦੇ ਲੈ ਕੇ ਫਿਰ ਆਪਾਂ ਸਾਡੇ ਤੇ ਆਈ ਨਾ ਗੱਲ ਤੇ ਜਿੱਦਣ ਸਾਡੇ ਤੇ ਗੱਲ ਆਏਗੀ ਉਦਣ ਅਸੀਂ ਬਦਲਣੇ ਸ਼ੁਰੂ ਹੋਵਾਂਗੇ ਉਦਣ ਅਸੀਂ ਚੇਂਜ ਹੋਣੇ ਸ਼ੁਰੂ ਹੋਵਾਂਗੇ ਜਿੰਨਾ ਚਿਰ ਗੱਲ ਕਿਸੇ ਹੋਰ ਤੇ ਰਹੇਗੀ ਅਸੀਂ ਕਦੇ ਨਹੀਂ ਬਦਲ ਸਕਦੇ ਸਿਸਟਮ ਕਦੇ ਨਹੀਂ ਬਦਲ ਸਕਦਾ ਜਿੰਨਾ ਚਿਰ ਕਿਸੇ ਤੇ ਦੋਸ਼ ਦੇਣ ਵਾਸਤੇ ਕੋਈ ਹੈ ਜਿਹਦੇ ਤੇ ਦੋਸ਼ ਦਿੱਤਾ ਜਾ ਸਕਦਾ ਹੈ ਫਿਰ ਨਹੀਂ ਬਦਲ ਸਕਦਾ ਸਿਸਟਮ ਤੇ ਗੁਰੂ ਗ੍ਰੰਥ ਸਾਹਿਬ ਕੋਲ ਆਏ ਆ ਜਿਹਨਾਂ ਨੂੰ ਅਸੀਂ ਮੱਥਾ ਟੇਕਦੇ ਹਾਂ ਇਹਨਾਂ ਨੂੰ ਪੁੱਛਿਆ ਮਹਾਰਾਜ ਰੱਬ ਕਿੱਥੇ ਗਏ? ਕਹਿੰਦੇ ਬਲਿਹਾਰੀ ਕੁਦਰਤ
ਵਸਿਆ,
ਕੁਦਰਤ ਜੀ ਵਸਿਆ। ਮਹਾਰਾਜ ਮੈਂ ਰੱਬ ਨਾਲ ਸਾਂਝ ਪਾਉਣੀ ਹੈ। ਕਹਿੰਦੇ ਕੁਦਰਤ ਜੀ ਹੈ, ਫਿਰ ਕਿਹਦੇ ਨਾਲ ਸਾਂਝ ਪਾ? ਰੱਬ ਕੁਦਰਤ ਜੀ ਹੈ, ਸਾਂਝ ਫਿਰ ਕਿਹਦੇ ਨਾਲ ਪਾਏਗਾ? ਕੁਦਰਤ ਨਾਲ। ਮਹਾਰਾਜ ਮੈਂ ਇੱਕ ਮਿਕ ਹੋਣਾ ਰੱਬ ਨਾਲ। ਕਹਿੰਦੇ ਮੈਂ ਤੇ ਰੱਬ ਕੁਦਰਤ ਜੀ ਮੰਨਦਾ। ਹੋ ਜਾਏਗਾ ਕਿੰਨਾ ਸੌਖਾ ਹੋ ਗਿਆ। ਕੁਦਰਤ ਸਾਡੇ ਸਾਹਮਣੇ ਹੀ ਹੈ ਸਹਿਜ, ਨਿਜਮ ਹੈ, ਕੁਦਰਤੀ ਨਿਜਮ ਹੈ। ਉਹਦੇ ਨਾਲ ਇੱਕ ਮਿਕ ਹੋ ਜਾ ਤੇ ਜ਼ਿੰਦਗੀ ਜਿਉਣ ਲਈ ਸਾਨੂੰ ਚਾਹੀਦਾ ਵੀ ਇਹ ਕੁਦਰਤੀ ਢਾਂਚੇ ਨੂੰ ਸਮਝਣਾ, ਕੁਦਰਤੀ ਨਿਯਮ ਨੂੰ ਸਮਝਣਾ। ਕੁਦਰਤੀ ਨਿਯਮ ਨਾਲ ਜੁੜੇ ਤੋਂ ਬਿਨਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ। ਕੁਦਰਤੀ ਨਿਯਮ ਨੂੰ ਸਮਝੇ ਤੋਂ ਬਿਨਾਂ ਅਸੀਂ ਚੱਲ ਨਹੀਂ ਸਕਦੇ। ਸਾਡਾ ਗੁਜ਼ਾਰਾ ਹੀ ਨਹੀਂ ਯਾਰ ਕੁਦਰਤ ਬਿਨਾਂ। ਗੁਰਬਾਣੀ ਨੇ ਕੁਦਰਤ ਵਿੱਚ ਹੀ ਰੱਬ ਕਹਿ ਕੇ ਸਾਨੂੰ ਕਿਹਾ ਤੂੰ ਇਹਨੂੰ ਜਾਣੋ, ਰੱਬ ਨੂੰ ਜਾਣੋ, ਜਾਣਨਾ ਤੇ ਇਹਨੂੰ ਜਾਣੋ, ਰੱਬ ਨੂੰ ਸਮਝਣਾ ਤੇ ਇਹਨੂੰ ਸਮਝੋ, ਰੱਬ ਨਾਲ ਇੱਕ ਮਿਕ ਹੋਣਾ ਤੇ ਇਹਦੇ ਨਾਲ ਇੱਕ ਮਿਕ ਹੋਵੋ, ਰੱਬ ਨਾਲ ਪਿਆਰ ਕਰਦਾ ਤੇ ਇਹਦੇ ਨਾਲ ਪਿਆਰ ਕਰ। ਰੱਬ ਬਿਨਾਂ ਗੁਜ਼ਾਰਾ ਨਹੀਂ, ਸੱਚ ਇਹ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਬੰਦੇ ਦਾ। ਮੈਨੂੰ ਗੱਲ ਜਵਾਬ ਦੇਣਾ, ਗੱਜ ਕੇ ਦੱਸਿਓ, ਸਾਹ ਲੈਣਾ ਕੁਦਰਤੀ ਹੈ ਕਿ ਨਹੀਂ ਹੈ? ਗੱਜ ਕੇ ਯਾਰ ਕੁਦਰਤੀ ਹੈ ਨਾ, ਇਹ ਕੁਦਰਤੀ ਹੈ। ਅੱਛਾ ਇਹ ਫੋਲੋ ਨਹੀਂ ਕਰਨਾ ਕੁਦਰਤੀ ਨਿਯਮ, ਆਪਾਂ ਨਹੀਂ ਮੰਨਦੇ, ਜਿਉਂਦੇ ਰਹਿ ਜਾਂਗੇ ਪਰ ਰੱਬ ਨੂੰ ਨਹੀਂ ਮੰਨਣਾ। ਰੱਬ ਨੂੰ ਨਹੀਂ ਮੰਨੇਗਾ ਤੇਰਾ ਸਰ ਜਾਣਾ, ਪਰ ਕੁਦਰਤ ਨੂੰ ਨਾ ਮੰਨੇਗਾ ਫਿਰ ਨਹੀਂ ਸਰਦਾ। ਇਹ ਢਾਂਚਾ ਤੂੰ ਕਹਿ, ਵੇਖੋ ਸੁਣੋ, ਕੁਦਰਤੀ ਇੱਕ ਨਿਯਮ ਬਣਿਆ, ਧਿਆਨ ਨਾਲ ਸਮਝਣਾ। ਬੱਚਾ ਪੈਦਾ ਕਰਨ ਦਾ ਇੱਕ ਕੁਦਰਤੀ ਨਿਯਮ ਹੈ, ਰਿਕੁਆਇਰਮੈਂਟ ਹੈ, ਸ਼ਰਤ ਹੈ ਕੁਦਰਤ ਦੀ। ਉਹ ਸ਼ਰਤ ਨੂੰ ਪੂਰਾ ਕੀਤੇ ਬਿਨਾਂ ਬੱਚਾ ਨਹੀਂ ਹੋ ਸਕਦਾ। ਬੱਚਾ ਪੈਦਾ ਕਰਨ ਦੀ ਇੱਕ ਸ਼ਰਤ ਹੈ, ਕੁਦਰਤੀ ਸ਼ਰਤ ਹੈ ਨਾ, ਕੁਦਰਤੀ। ਅੱਛਾ ਤੂੰ ਕਹਿ ਮੈਂ ਕੁਦਰਤੀ ਸ਼ਰਤ ਪੂਰੀ ਨਹੀਂ ਕਰਨੀ, ਰੱਬ ਨੂੰ ਮੈਂ ਮੰਨਦਾ। ਨਹੀਂ, ਤੈਨੂੰ ਉਹ ਸ਼ਰਤ ਪੂਰੀ ਕਰਨੀ ਪੈਣੀ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਇੱਕ ਕਦਮ ਧਰਤੀ ਤੇ ਇੱਕ ਕਦਮ ਉੱਪਰ ਪਟਣਾ, ਆ ਜੋ ਵੀ ਗ੍ਰੈਵਿਟੀ ਸਿਸਟਮ ਹਰ ਚੀਜ਼ ਹੈ, ਤੈਨੂੰ ਇਹਨੂੰ ਸਮਝਣਾ ਪੈਣਾ, ਇਹਨੂੰ ਮੰਨਣਾ ਪੈਣਾ। ਇਹ ਮਨਾ ਕੇ ਹਟਦੀ ਹੈ ਜਿਹਨੂੰ ਅਸੀਂ ਕੁਦਰਤ ਕਹਿੰਦੇ ਹਾਂ। ਇਹਨੂੰ ਜਾਣਨਾ ਪੈਣਾ, ਇਹਦੇ ਨਾਲ ਪਿਆਰ ਪਾਉਣਾ ਪੈਣਾ, ਇਹਨੂੰ ਸਮਝਣਾ ਪੈਣਾ। ਇਹ ਕੁਦਰਤੀ ਹੈ ਵੀਰੋ, ਕੁਦਰਤੀ ਨਿਯਮ ਨੂੰ ਸਮਝ ਕੇ ਹੀ। ਵੇਖੋ ਮੈਂ ਕਿੰਨੀ ਵਾਰ ਇਹ ਗੱਲ ਕਰ ਚੁੱਕਿਆ ਸਟੇਜ ਦੇ ਉੱਤੇ ਵੀ ਅੱਜ ਦੇ ਨਿਆਣੇ ਕਿੰਨੇ ਆ, ਹਮ ਦੋ ਹਮਾਰੇ, ਆਹੀ ਨਾਰਾ ਸਾਰੇ ਪਾਸੇ। ਜਿਨ੍ਹਾਂ ਦੇ ਪਹਿਲਾ ਮੁੰਡਾ ਹੋ ਜਾਂਦਾ ਕਹਿੰਦੇ ਇੱਕੋ, ਹਮ ਦੋ ਹਮਾਰਾ ਇੱਕ, ਇੱਦਾਂ ਹੀ ਕਹਿੰਦੇ ਆ, ਜਾਂ ਹਮਾਰੇ ਦੋ। ਪਰ ਪੁਰਾਣੇ ਸਮਿਆਂ ਵਿੱਚ ਕਿੰਨੇ ਕਿੰਨੇ ਸੀ, ਹਮ ਦੋ ਹਮਾਰੇ 12, ਹਮ ਦੋ ਹਮਾਰੇ 14, ਇੱਦਾਂ ਹੀ ਹੁੰਦੇ ਸੀ ਨਾ। ਆਪਣੇ ਦਾਦੇ ਪੜਦਾਦੇ 8-8, 10-10 ਭਰਾ ਸੀ, ਭੈਣਾਂ ਸੀ, ਉਹ ਕਿੰਨੇ ਕਿੰਨੇ ਸੀ ਬੱਚੇ। ਇਹ ਕੁਦਰਤੀ ਪ੍ਰਕਿਰਿਆ, ਇਹਨੂੰ ਜਾਣਿਆ, ਇਹਨੂੰ ਸਮਝਿਆ ਤੇ ਹੁਣ ਦੋ ਦੋ ਬੱਚੇ ਆ। ਹੁਣ ਇਹ ਜਿਹੜਾ 12 ਦਾ ਫੈਸਲਾ ਰੱਬ ਦਾ ਸੀ ਕਿ ਬੰਦੇ ਦਾ, ਗੱਜ ਕੇ ਜਾ, ਤੇ ਦੋ ਦਾ ਕਿਹਦਾ, ਬੰਦੇ ਦਾ। ਉਹ ਨਿਯਮ ਨੂੰ ਸਮਝ ਚੁੱਕਿਆ, ਕੁਦਰਤੀ ਨਿਯਮ ਨੂੰ ਸਮਝ ਕੇ ਪਾਪੂਲੇਸ਼ਨ ਤੱਕ ਕੰਟਰੋਲ ਕਰੀ ਬੈਠਾ ਹੈ। ਤੇ ਫਿਰ ਪਤਾ ਕੀ ਕਹੀ ਜਾਂਦਾ, ਰੱਬ ਲੈ ਜਾਂਦਾ, ਰੱਬ ਭੇਜ ਦਿੰਦਾ। ਯਾਰ ਕਿੱਥੋਂ ਵਿੱਚ ਵਾੜ ਲੈਂਦੇ ਤੁਸੀਂ ਫੇਰ? ਗੁਰਬਾਣੀ ਨੇ ਕਿੰਨਾ ਸੌਖਾ ਕੀਤਾ ਸਾਡੇ ਵਾਸਤੇ। ਗੁਰੂ ਸਾਹਿਬ ਨੇ ਕੁਦਰਤ ਵਿੱਚ ਕਹਿ ਕੇ ਤੈਨੂੰ ਕੁਦਰਤ ਨੂੰ ਜਾਣਨ ਵਾਲੇ ਪਾਸੇ ਤੋਰਿਆ, ਆ ਢਾਂਚੇ ਨੂੰ ਸਮਝ, ਇਹਦੇ ਨਿਯਮ ਨੂੰ ਸਮਝ। ਇਹ ਆਪਣੇ ਆਪ ਬਣੀ ਹੈ, ਆਪਣੇ ਆਪ ਆਟੋਮੈਟਿਕ ਸਾਰਾ ਕੁਝ ਚੱਲ ਰਿਹਾ। ਇੱਕ ਨਿਯਮ ਹੈ, ਨਿਯਮ ਸਦਾ ਰਹੇਗਾ। ਉਸ ਨਿਯਮ ਦੇ ਤਹਿਤ ਧਰਤੀਆਂ ਬਣਨਗੀਆਂ ਵੀ, ਖਤਮ ਵੀ ਹੋਣਗੀਆਂ, ਪੈਦਾ ਵੀ ਹੋਣਗੀਆਂ, ਖਤਮ ਵੀ ਹੋਣਗੀਆਂ। ਨਿਯਮ ਕਦੇ ਨਹੀਂ ਮਰਦਾ, ਉਹ ਆਦ ਸੱਚ ਹੈ, ਜੁਗਾਦ ਸੱਚ ਹੈ, ਹੈ ਭੀ ਸੱਚ ਹੈ, ਨਾਨਕ ਹੋਸੀ ਭੀ ਸੱਚ ਹੈ। ਇੱਕ ਨਿਯਮ ਹੈ, ਨਿਯਮ ਦੇ ਤਹਿਤ ਧਰਤੀਆਂ ਬਣਨਗੀਆਂ, ਮਨੁੱਖਤਾ ਬਣੇਗੀ, ਖਤਮ ਹੋਏਗੀ। ਉਹ ਨਿਯਮ ਵਿੱਚ ਹੀ ਕੰਮ ਕਰਦਾ, ਕੁਦਰਤੇ ਕਾਦਰ ਇਕੱਠੇ ਰਹਿੰਦੇ ਆ। ਹੁਣ ਜੇ ਮੈਂ ਤੇਰੇ ਵੱਲ ਵੇਖਾਂ, ਨਿਜਮ ਦੇ ਤਹਿਤ ਤੇਰਾ ਸਾਹ ਚੱਲਦਾ, ਇੱਕ ਨਿਜਮ ਦੇ ਤਹਿਤ ਬਲੱਡ ਸਰਕੂਲੇਸ਼ਨ ਚੱਲਦਾ, ਇੱਕ ਨਿਜਮ ਦੇ ਤਹਿਤ ਪੰਜ ਤੱਤ ਇਕੱਠੇ ਹੋਏ ਆ, ਨਿਜਮ ਵਿੱਚ ਹੀ ਕੰਮ ਕਰ ਰਹੇ ਆ। ਦੋ ਕਿੱਦਾਂ ਹੋ ਗਏ? ਆਹ ਕੁਦਰਤ ਦਾ ਇੱਕ ਕਾਦਰ ਹੈ ਯਾਰ, ਪੱਤੇ ਦੇ ਵਿੱਚ ਇੱਕ ਨਿਜਮ ਹੈ ਜਿਹੜਾ ਪੱਤੇ ਨੂੰ ਵਧਾ ਰਿਹਾ, ਤੇ ਇੱਕ ਉਹ ਹੈ ਜਿਹੜਾ ਪੱਤੇ ਨੂੰ ਬੁੱਢਾ ਕਰ ਰਿਹਾ, ਸੁਕਾ ਰਿਹਾ, ਉਹ ਵੀ ਨਿਜਮ ਹੈ। ਝੜਨਾ ਵੀ ਤੇ ਨਵੇਂ ਦਾ ਆਉਣਾ ਨਿਜਮ ਹੈ। ਨਿਜਮ ਬਿਨਾਂ ਕੋਈ ਥਾਂ ਨਹੀਂ। ਜਿੰਨੀ ਕੁਦਰਤ ਨਜ਼ਰ ਆਉਂਦੀ ਹੈ ਵਿੱਚ ਇੱਕ ਨਿਜਮ ਕੰਮ ਕਰਦਾ, ਲੋ ਕੰਮ ਕਰਦਾ, ਉਹਦੇ ਬਿਨਾਂ ਕੁਛ ਨਹੀਂ ਹੈ। ਲੋ ਆਫ ਨੇਚਰ, ਉਹ ਕੁਦਰਤ ਦੇ ਵਿੱਚ ਇੱਕ ਨਿਜਮ ਹੈ। ਮੈਂ ਬੋਲ ਰਿਹਾ ਇੱਕ ਨਿਜਮ ਹੈ, ਆਵਾਜ਼ ਨਿਕਲਣ ਦਾ ਇੱਕ ਨਿਜਮ ਹੈ, ਵੇਖਣ ਦਾ ਇੱਕ ਨਿਜਮ ਹੈ, ਇੱਕ ਨਿਜਮ ਬਣਿਆ, ਉਹ ਸਦਾ ਰਹਿੰਦਾ। ਪੱਤੇ ਆਉਂਦੇ ਨੇ, ਪੱਤੇ ਜਾਂਦੇ ਨੇ। ਕਿਵੇਂ ਬਣ ਗਈ ਜੀ ਦੁਨੀਆ? ਮੈਂ ਉਹਨੂੰ ਪੁੱਛਦਾ ਸੀ ਉਹ ਪਰਸੋਂ ਚੌਥੇ ਇੱਕ ਮੈਨੂੰ ਵੀਰ ਮਿਲਿਆ, ਕਿਵੇਂ ਬਣ ਗਈ ਜੀ ਦੁਨੀਆ, ਕਿਵੇਂ ਹੋ ਗਿਆ ਇਹ ਏਦਾਂ? ਮੈਂ ਕਿਹਾ ਨਿਜਮ ਸਦਾ ਰਹਿੰਦਾ ਵੀਰਾ, ਨਿਜਮ ਬਣਿਆ ਹੋਇਆ। ਇੱਕ ਬੱਠਲ ਪਾਣੀ ਦਾ ਦਾਬੜਾ ਭਰ ਕੇ ਰੱਖ ਦੇ, ਦਾਬੜਾ ਭਰ ਕੇ ਪਾਣੀ ਦਾ ਰੱਖ ਦਿਓ, ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਦਿਨਾਂ ਵਿੱਚ ਉਹਦੇ ਵਿੱਚ ਜਾਲਾ ਜਿਹਾ ਪੈਦਾ ਹੋ ਜੂ ਪੂਰੀ ਤਰ੍ਹਾਂ? ਵੱਧ ਤੋਂ ਵੱਧ ਝਪੱਚਾ ਭਰ ਦਿਓ, ਕਿੰਨੇ ਕੁ ਦਿਨ ਲੱਗਣਗੇ? 15 ਕੁ ਦਿਨਾਂ 'ਚ ਜਾਲਾ ਆ ਜਾਣਾ, 25 ਕੁ ਦਿਨਾਂ ਵਿੱਚ ਨਿੱਕੇ ਨਿੱਕੇ ਚਿੱਟੇ ਚਿੱਟੇ ਜੀਵ ਪੈਦਾ ਹੋ ਜਾਣ, ਆਟੋਮੈਟਿਕ ਆਪਣੇ ਆਪ ਪੈਦਾ ਹੋ ਜਾਣ। ਤੇ ਕਮਾਲ ਦੀ ਗੱਲ ਇਹ ਹੈ, ਡੇਢ ਮਹੀਨੇ ਬਾਅਦ ਵੇਖੀ ਉਹੀ ਜੀਵ ਵੱਡੇ ਵੱਡੇ ਹੋ ਜਾਣਗੇ, ਨਾਲ ਸੰਬੰਧਾਂ ਤੋਂ ਬੱਚੇ ਪੈਦਾ ਕਰਦੇ ਰਹਿਣਗੇ। ਲੈ ਚਬੱਚੇ ਵਿੱਚ ਪਾਣੀ ਤੈਂ ਪਾਇਆ ਸੀ, ਨਿਜਮ ਬਣਿਆ ਹੋਇਆ, ਆਟੋਮੈਟਿਕ ਸਾਰਾ ਕੁਛ ਪੈਦਾ ਹੋ ਗਿਆ, ਪੈਦਾ ਹੋ ਗਿਆ। ਨਿਜਮ ਪਹਿਲਾਂ ਵੀ ਸੀ, ਤੇ ਤੂੰ ਚਬੱਚਾ ਖਾਲੀ ਕਰਦੇ ਖਤਮ ਸਾਰੇ ਜੀਵ, ਨਿਜਮ ਅੱਜ ਵੀ ਹੈ। ਆਖੋ ਸਤਨਾਮ। ਨਿਜਮ ਜਿਹੜਾ ਬਣਾਉ ਉਹ ਪਹਿਲਾਂ ਵੀ ਸੀ, ਨਿਜਮ ਅੱਜ ਵੀ ਹੈ। ਏਦਾਂ ਹੀ ਹੈ, ਆ ਸ੍ਰਿਸ਼ਟੀ ਬਣੀ ਹੈ, ਨਿਜਮ ਪਹਿਲਾਂ ਵੀ ਸੀ, ਨਿਜਮ ਅੱਜ ਬਣੀ ਦੇ ਉੱਤੇ ਵੀ ਹੈ, ਤੇ ਖਤਮ ਹੋ ਜਾਏਗੀ ਫਿਰ ਵੀ ਨਿਜਮ ਰਹੇਗਾ। ਉਹਨੂੰ ਤੁਸੀਂ ਨਿਜਮ ਕਹਿ ਸਕਦੇ ਹੋ, ਉਹਨੂੰ ਲੋ ਕਹਿ ਸਕਦੇ ਹੋ, ਉਹਨੂੰ ਤੁਸੀਂ ਰੱਬ ਕਹਿ ਸਕਦੇ, ਪਰ ਹੋਰ ਕੋਈ ਵੱਖਰਾ ਰੱਬ ਨਹੀਂ। ਉਹਦੀਆਂ ਸ਼ਰਤਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਣੀਆਂ, ਇੱਕ ਢਾਂਚਾ ਹੈ ਜਿਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਿਸਟਮ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਪੈਣਾ, ਸਰਵਾਈਵ ਕਰਨਾ ਪੈਣਾ, ਅੱਗੇ ਵਧਣਾ ਪੈਣਾ। ਤਾਂ ਕਰਕੇ ਜੇ ਅਸੀਂ ਲਾਗੂ ਨਹੀਂ ਕਰਨਾ, ਮੈਂ ਬੇਨਤੀ ਇਹ ਕਰਦਾ ਸੀ ਵੀ ਬਾਹਰ ਹੈ ਜੇ ਛੜਕਾਂ ਦਾ ਗਿਆਨ ਹੈ, ਸਮਝ ਹੈ, ਇੱਥੇ ਰੁਕੋ, ਇੱਥੇ ਨਾ ਰੁਕੋ, ਇੰਨੀ ਸਪੀਡ ਲਿਮਿਟ ਰੱਖੋ, ਗੱਲਾਂ ਤੇ ਸਾਰੀਆਂ ਚੰਗੀਆਂ ਅਗਲਿਆਂ ਨੇ ਲਾਗੂ ਕੀਤੀਆਂ, ਐਕਸੀਡੈਂਟਾਂ ਤੋਂ ਬਚੇ ਹੋਏ, ਤੇ ਸਾਡੇ ਵਾਲੇ ਲਾਗੂ ਨਹੀਂ ਕਰਦੇ, ਪਰੇਸ਼ਾਨ ਵੀ ਫਿਰ ਆਪਾਂ ਹੀ। ਤਾਂ ਕਰਕੇ ਵੀਰੋ ਭਰਾਵੋ, ਮੇਰੀਓ ਭੈਣੋ, ਕੁਰਬਾਨੀ ਦਾ ਗਿਆਨ ਲਾਗੂ ਕਰ ਲਾਂਗੇ, ਜਿੰਦ ਸਾਡੀ ਸੌਖੀ ਹੈ, ਨਹੀਂ ਲਾਗੂ ਕਰਾਂਗੇ ਔਖੇ ਰਹਾਂਗੇ। ਸਾਡੇ ਗੁਆਂਢੀ ਮੁਲਕ ਦੇ ਵਿੱਚ, ਨੇੜੇ ਗੁਆਂਢੀ ਮੁਲਕ ਨੇ, ਚਾਈਨਾ ਸਾਡੇ ਨੇੜੇ ਹੀ ਲੱਗ ਜਾਂਦਾ, ਕਈ ਜਗ੍ਹਾ ਰੂਲ ਬਣ ਗਏ। ਸਾਡੇ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਨਾਲੋਂ ਜ਼ਿਆਦਾ ਚੰਗੇ ਰੂਲ ਨੇ, ਉਹ ਸੌਖੇ ਹੈ। ਚੰਡੀਗੜ੍ਹ ਦੇ ਵਿੱਚ ਸਪੀਡ ਲਿਮਿਟ ਹੈ, ਉੱਥੇ ਲੋਕੀ ਵੇਖਦੇ ਆ ਚੰਡੀਗੜ੍ਹ ਵਿੱਚ ਸਾਡੇ ਨਾਲੋਂ ਫਰਕ ਹੈ, ਉਹ ਸੌਖੇ ਹੈ। ਪੰਜਾਬ 'ਚ ਐਕਸੀਡੈਂਟ ਜ਼ਿਆਦਾ ਆ, ਤੇ ਨਾਲ ਕੰਟਰੀਆਂ ਅੱਗੇ ਤੋਂ ਅੱਗੇ, ਸਿੰਗਾਪੁਰ ਚਲੇ ਜਾਓ, ਹਾਂਗਕਾਂਗ ਚਲੇ ਜਾਓ, ਥਾਈਲੈਂਡ ਚਲੇ ਜਾਓ, ਇਹਨਾਂ ਕੰਟਰੀਆਂ ਵਿੱਚ ਟ੍ਰੈਫਿਕ ਸਿਸਟਮ ਹੈ, ਕਿੰਨੇ ਸੌਖੇ ਹੈ। ਇੱਦਾਂ ਹੀ ਹੈ ਜੀ, ਸਾਡੇ ਗੁਆਂਢੀ ਹੈ ਬਸ, ਸਾਡੇ ਘਰਾਂ 'ਚ ਹੀ ਘਰ ਹੁੰਦੇ ਹੈ, ਕਈ ਅਕਲ ਨਾਲ ਜ਼ਿੰਦਗੀ ਜਿਉਂਦੇ ਹੈ। ਆਹ ਰੂਲ, ਆਹ ਸਿਸਟਮ, ਮਰਿਆਦਾ ਜੋ ਗੁਰਬਤ ਨੂੰ ਸਮਝ ਕੇ ਜ਼ਿੰਦਗੀ ਜਿਉਂ ਰਹੇ ਹੈ ਉਹ ਸੌਖੇ ਹੈ। ਅਸੀਂ ਛੱਡੀ ਬੈਠੇ ਹਾਂ, ਸਾਡੀ ਜਾਨ ਔਖੀ ਹੈ। ਆਖੋ ਸਤਨਾਮ। ਕਿਸੇ ਦਾ ਕੀ ਕਸੂਰ ਹੈ? ਜੇ ਮੈਂ ਨਹੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ, ਤੇ ਫਿਰ ਜੋ ਮੈਂ ਕੀ ਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਾਣਾ। ਰੂਲ ਨੂੰ ਫੋਲੋ ਕਰਾਂ ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ। ਵੀਰੋ ਪਾਰ ਬ੍ਰਹਮ ਕਿੱਥੇ ਹੈ? ਗੁਰਬਾਣੀ ਕਿੱਥੇ ਮੰਨਦੀ ਹੈ? ਬਾਹਰ ਹੈ ਕਿਤੇ ਕਿ ਇੱਥੇ ਹੀ ਹੈ? ਗੱਜ ਕੇ ਗੱਜ ਕੇ ਨਹੀਂ, ਢਿੱਲੇ ਨਹੀਂ ਬੋਲਣਾ। ਬਾਹਰ ਹੈ ਕਿਤੇ ਕਿ ਇੱਥੇ ਹੀ ਹੈ? ਹੋਰ ਕਾਇਮ ਹੋ ਕੇ ਦੱਸੋ, ਬਾਹਰ ਹੈ ਕਿਤੇ ਕਿ ਇੱਥੇ ਹੀ ਹੈ? ਪਾਰ ਬ੍ਰਹਮ ਦੀ ਸ਼ਰਨ ਵਿੱਚ ਰਹਿਣਾ ਫਿਰ ਕੀ ਹੈ? ਕੁਦਰਤ ਦੀ ਕੁਦਰਤੀ ਨਿਯਮਾਂ ਨੂੰ ਮੰਨ ਕੇ ਚੱਲਣਾ। ਤਾਤੀ ਵਾਹ ਲੱਗਣੀ ਨਹੀਂ ਜੇ ਕੁਦਰਤ ਦੇ ਨਿਯਮ ਨੂੰ ਫੋਲੋ ਕਰੀਏ, ਤੇ ਜੇ ਨਿਯਮ ਤੋੜੀਏ ਫਿਰ ਔਖੇ ਹੋਵਾਂਗੇ। ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ। ਜੇ ਆਪਣੀ ਜ਼ਿੰਦਗੀ ਵਿੱਚ ਕੁਦਰਤ ਦੇ ਨਿਯਮਾਂ ਨੂੰ ਵਿੱਚ ਰੱਖੀਏ, ਉਹਦੇ ਜਿਹੜੇ ਅਸੂਲ ਨੇ ਵਿੱਚ ਰੱਖੀਏ, ਫਿਰ ਵਾਲ ਵਿੰਗਾ ਹੋਣਾ ਹੀ ਨਹੀਂ ਕਦੀ। ਪਰ ਜੇ ਰੂਲ ਕੋਈ ਮੰਨਣਾ ਨਹੀਂ, ਕੁਦਰਤ ਦੇ ਨਿਯਮ ਤੋਂ ਉਲਟ ਚੱਲਣਾ ਹੈ, ਫਿਰ ਔਖਾ ਹੋਏਗਾ। ਚਾਹੇ ਤੂੰ ਹਿੰਦੂ ਹੈ, ਚਾਹੇ ਤੂੰ ਮੁਸਲਿਮ ਹੈ, ਚਾਹੇ ਤੂੰ ਸਿੱਖ ਹੈ, ਜੇ ਕੁਦਰਤ ਦੇ ਨਿਯਮਾਂ ਮੁਤਾਬਕ ਨਹੀਂ ਚੱਲਦਾ ਤੇ ਤੇਰੀ ਜਾਨ ਔਖੀ ਹੋਣੀ ਹੋਣੀ। ਫਿਰ ਉਹਨੇ ਲਿਹਾਜ ਨਹੀਂ ਕਰਨਾ, ਉਹਦੇ ਨਿਯਮਾਂ ਵਿੱਚ ਚੱਲ ਕੇ ਵੇਖ, ਜਾਨ ਬੜੀ ਸੌਖੀ ਹੋਏਗੀ। ਤੇ ਜੇ ਅਸੀਂ ਆਪਣੀਆਂ ਮਨਾਹੀਆਂ ਕਰਨੀਆਂ, ਮਨ ਮਰਜ਼ੀ ਕਰਨੀ ਹੈ, ਏਦਾਂ ਹੀ ਚੱਲਦਾ ਜੀ, ਸਾਰੇ ਹੀ ਏਦਾਂ ਹੈ ਜੀ, ਸਾਰੇ ਹੀ ਕਰੀ ਚੱਲੀਏ, ਫਿਰ ਔਖੇ ਹੋਵਾਂਗੇ, ਹੋ ਰਹੇ ਹਾਂ। ਤੇ ਆਪਣੇ ਆਪ ਨੂੰ ਬਦਲੀਏ, ਮਿਹਨਤ ਹੋਣੀ ਹੈ, ਜ਼ੋਰ ਲੱਗਣਾ, ਲਾਗੂ ਕਰਨ ਤੇ ਦਿੱਕਤ ਆਉਂਦੀ ਹੈ, ਸਮਝ ਕੇ ਆਪਣੀ ਜ਼ਿੰਦਗੀ ਚ ਲਿਆਉਣਾ ਔਖਾ ਬਹੁਤ ਹੁੰਦਾ ਹੈ, ਪਰ ਇਹ ਘਾਲਣਾ ਉਹਨੂੰ ਫੋਲੋ ਕਰੇਗਾ, ਮੰਨੇਗਾ, ਉਹਨੇ ਹੀ ਸੌਖਾ ਹੋਣਾ। ਤਾਂ ਕਰਕੇ ਆਤਮ ਜਿਹੜਾ ਆਪਣੇ ਆਪ ਨੂੰ ਜਿੱਤਣਾ ਪੈਂਦਾ, ਸਟਰਗਲ ਕਰਨੀ ਪੈਂਦੀ ਹੈ, ਦਿੱਕਤ ਆਉਂਦੀ ਹੈ। ਆ ਜਿਹੜੇ ਪੀਣ ਵਾਲੇ ਨੇ, ਜਦੋਂ ਕੱਲ ਨੂੰ ਸ਼ਾਮ ਨੂੰ 6 ਵਜਣੇ ਨੇ, 7 ਵਜਣੇ ਨੇ, ਠੇਕੇ ਤੇ ਜਾਣਾ, ਉਹ ਟਾਈਮ ਆਉਂਦਾ ਨਾ ਜਦੋਂ, ਉਦੋਂ ਫਿਰ ਔਖਾ ਤੇ ਬਹੁਤ ਹੁੰਦਾ ਹੈ। ਪਰ ਇੱਕ ਬੰਦਾ ਕਹਿੰਦਾ ਨਾ ਯਾਰ, ਲਾਗੂ ਕਰਦਾ, ਗੱਲਾਂ ਚੰਗੀਆਂ, ਲਾਗੂ ਕਰਦਾ। ਪਰ ਜਿਹਨੇ ਨਹੀਂ ਮੰਨਣੀ, ਇੱਥੇ ਸਟੇਜ ਦੀ ਤੇ ਗੱਲ ਛੱਡੋ, ਬੋਤਲ ਦੇ ਉੱਤੇ ਵੀ ਲਿਖਿਆ ਵੀ ਸ਼ਰਾਬ ਸਿਹਤ ਲਈ, ਦਿਸਦੀ ਹੈ ਪੀਣ ਵਾਲਿਆਂ ਨੂੰ, ਅੱਖਰ ਦਿਸਦੇ ਆ ਨਹੀਂ ਦਿਸਦੇ, ਉੱਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਮਾੜੀ ਹੈ। ਹੁਣ ਕਈ ਵਾਰੀ ਗੁਰਦੁਆਰੇ ਨਹੀਂ ਲਿਖ ਦਿੰਦੇ ਵੀ ਸ਼ਰਾਬ ਪੀ ਕੇ ਅੰਦਰ ਆਉਣਾ ਮਨਾ ਹੈ, ਤਾਂ ਮੈਂ ਕਈ ਵਾਰੀ ਹਾਲਤ ਨੂੰ ਜਿਹੜਾ ਪੀ ਕੇ ਆ ਗਿਆ ਉਹਨੂੰ ਤੇਰੇ ਅੱਖਰ ਦਿਸਣੇ ਹੀ ਨਹੀਂ, ਵੜ ਜਾਣਾ ਉਹਨੇ ਅੰਦਰ। ਇੱਥੇ ਜੇ ਪੀ ਕੇ ਹੀ ਆ ਗਿਆ ਜਿਹੜਾ, ਉਹਨੂੰ ਕਿੱਥੇ ਦਿਸਦਾ ਵੀ ਇੱਥੇ ਸ਼ਰਾਬ ਪੀ ਕੇ ਲਿਖਿਆ, ਗਲਤ ਲਿਖਿਆ। ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਲਾਗੂ ਹੀ ਨਹੀਂ ਕਰਨਾ। ਤਾਂ ਕਰਕੇ ਭਾਈ ਲਾਗੂ ਕਰਨ ਦੇ ਉੱਤੇ ਮਿਹਨਤ ਹੋਣੀ ਹੈ, ਤੇ ਕਰਕੇ ਵਿਖਾ ਸੂਰਮਾ, ਲੜ ਕੇ ਵਿਖਾ ਆਪਣੇ ਆਪ ਨਾਲ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ, ਮਨ ਹੀ ਮੰਝ ਸਮਾਏ। ਮੈਨੂੰ ਮੇਰੇ ਨਾਲ ਝਗੜਾ ਕਰਨਾ ਪੈਣਾ, ਮੇਰਾ ਝਗੜਾ ਮੇਰੇ ਨਾਲ ਹੈ, ਮੇਰੀ ਲੜਾਈ ਮੇਰੇ ਨਾਲ ਹੈ। ਮੈਂ ਆਪਣੇ ਭੈੜੇ ਵਿਚਾਰਾਂ ਨੂੰ ਹਾਰ ਦੇਣੀ, ਭੈੜੀ ਸੋਚ ਨੂੰ ਹਾਰ ਦੇਣੀ, ਮੇਰੀਆਂ ਮਾੜੀਆਂ ਭੈੜੀਆਂ ਆਦਤਾਂ ਨੂੰ ਮੈਂ ਛੱਡਣਾ। ਤੇ ਮਾੜੀ ਆਦਤ ਛੱਡਣ ਤੇ ਬੜਾ ਜ਼ੋਰ ਲੱਗਦਾ, ਬੜੀ ਮਿਹਨਤ ਲੱਗਦੀ। ਬੰਦਾ ਆਲਸੀ ਹੈ, ਆਲਸਪੁਣਾ ਛੱਡਣ ਤੇ ਬੜੀ ਜੱਦੋ ਜਹਿਦ ਕਰਨੀ ਪੈਣੀ, ਆਪਣੇ ਆਪ ਨਾਲ ਝਗੜਾ ਕਰਨਾ ਪੈਣਾ, ਆਪਣੇ ਆਪ ਨਾਲ ਲੜਨਾ ਪੈਣਾ। ਤਾਂ ਫਾਇਦਾ ਭਾਈ, ਸਮਝ ਤੇ ਆ ਗਈਆਂ ਗੱਲਾਂ ਬਹੁਤ। ਜੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਆ ਵੀ ਗੁਰਬਾਣੀ ਦੇ ਗਿਆਨ ਦੀ ਘਾਟ ਹੈ, ਗਿਆਨ ਸਾਰਿਆਂ ਨੂੰ ਹੀ ਆ, ਸਾਰੀਆਂ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਹੈ ਸਾਰਿਆਂ ਲੋਕਾਂ ਨੂੰ ਪਤਾ ਹੈ, ਪਰ ਜਿਹੜੀ ਜ਼ੋਰ ਲੱਗਣਾ ਅੱਗੇ ਆਪਣਾ ਲੱਗਣਾ। ਤੇ ਜੇ ਸਮਝ ਆਈ ਨਾ, ਬਾਣੀ ਭਾਵੇਂ ਸਾਰੀ ਜ਼ਿੰਦਗੀ ਪੜ੍ਹਦੇ ਰਹੋ, ਦਿਨ ਰਾਤ ਮਿਹਨਤ ਕਰਦੇ ਰਹੀਏ, ਲੱਗੇ ਰਹੀਏ, ਬੜੇ ਪਾਠ ਕਰਦੇ ਹਾਂ, ਬੜੇ ਸਹਿਜ ਪਾਠ ਕਰਦੇ ਹਾਂ, ਸਾਰੇ ਅਰਥ ਪੜ੍ਹ ਲਏ ਹੈ, ਪਰ ਜੇ ਲਾਗੂ ਨਾ ਕੀਤਾ ਫਿਰ ਫਾਇਦਾ ਨਹੀਂ ਕੋਈ। ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ, ਪੜ੍ਹਦੇ ਆ ਹਮੇਸ਼ਾ। ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਜੇ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਚੱਜ ਨਾ ਆਇਆ, ਦਿਨ ਰਾਤ ਬਾਣੀ ਪੜ੍ਹਦਾ ਰਿਹਾ, ਚੱਜ ਨਹੀਂ ਆਇਆ, ਉਹ ਕੁਦਰਤੀ ਨਿਯਮ ਨੂੰ ਸਮਝਿਆ ਹੀ ਨਹੀਂ। ਵੇਖਿਓ, ਮੇਰੀ ਮਾਂ ਮਰਦੀ ਹੈ, ਮੇਰੀ ਦਾਦੀ ਮਰਦੀ ਹੈ, ਮੇਰੇ ਘਰ ਚ ਮੌਤ ਹੁੰਦੀ ਹੈ, ਤੇ ਮੇਰੀ ਮਾਂ ਦੀ ਉਮਰ 60 ਸਾਲ 70 ਸਾਲ ਹੈ, ਤੇ ਮੈਂ ਬਾਣੀ ਪੜ੍ਹਨ ਵਾਲਾ ਬੰਦਾ, ਮੈਂ ਕਹਾਂ ਮੈਂ ਬਾਣੀ ਪੜ੍ਹਦਾ, ਮੈਂ ਅਰਥ ਪੜ੍ਹਦਾ, ਮੈਨੂੰ ਸਾਰਾ ਪਤਾ ਹੈ, ਤੇ ਜਿਵੇਂ ਚੀਕਾਂ ਦੂਜੇ ਮਾਰਦੇ ਨੇ ਉਵੇਂ ਚੀਕਾਂ ਮੈਂ ਮਾਰਦਾ, ਤੇ ਫਿਰ ਮੈਂ ਕੁਦਰਤੀ ਨਿਯਮ ਨੂੰ ਕੀ ਸਮਝਿਆ, ਮੈਂ ਹਰੀ ਨੂੰ ਕੀ ਸਮਝਿਆ, ਮੈਂ ਰੱਬ ਨੂੰ ਕੀ ਸਮਝਿਆ, ਕੁਦਰਤੀ ਨਿਯਮ ਨੂੰ ਮੈਂ ਕੀ ਜਾਣਿਆ। ਫਿਰ ਜਿੱਦਾਂ ਦੂਜੇ ਆ ਉਦਾਂ ਹੀ ਮੈਂ ਆ, ਇਸੇ ਕਰਕੇ ਤੇ ਹੈਰਾਨ ਹੋਈਦਾ ਹੈ ਵੀ ਯਾਰ ਇੱਕ ਬੰਦਾ ਬਾਣੀ ਪੜਦਾ ਨਹੀਂ ਉਹ ਵੀ ਓਵੇਂ ਚੀਕਾਂ ਮਾਰਦਾ ਹੈ ਇੱਕ ਬਾਣੀ ਪੜਦਾ ਹੈ ਫਰਕ ਉਹਦਾ ਵੀ ਕੋਈ ਨਹੀਂ ਦਿਸਦਾ ਇੱਕੋ ਜਿਹੀ ਹੈ 10,000 ਦਾ ਘਾਟਾ ਉਹਨੂੰ ਪਿਆ ਉਹ ਵੀ ਉਹੋ ਜਿਹਾ ਹੀ ਹੈ 10,000 ਦਾ ਇਹਨੂੰ ਪਿਆ ਇਹ ਵੀ ਉਦਾਂ ਹੀ ਕਰਦਾ ਮੀਂਹ ਪੈ ਗਿਆ ਫਸਲ ਬਰਬਾਦ ਹੋ ਗਈ ਇੱਕ ਆਮ ਬੰਦਾ ਵੀ ਰੋ ਰਿਹਾ ਹੈ ਤੇ ਜਿਹੜਾ ਦਿਨ ਰਾਤ ਪਾਠ ਕਰਦਾ ਉਹ ਵੀ ਉਦਾਂ ਹੀ ਰੋ ਰਿਹਾ ਇਹਨੇ ਸਿੱਖਿਆ ਕੀ ਹੈ ਪਰ ਜੇ ਚੱਜ ਵੇਖਣਾ ਹੈ ਤੇ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਵੇਖੋ ਕੰਡਿਆਂ ਦੀ ਸੇਜ ਟਿੰਡ ਦਾ ਸਰਾਣਾ ਵੱਡੇ ਸ਼ਹੀਦ ਹੋ ਗਏ ਛੋਟਿਆਂ ਦਾ ਪਤਾ ਕੋਈ ਨਹੀਂ ਪਰ ਸੂਲਾਂ ਦੀਆਂ ਸੇਜਾਂ ਤੇ ਪੈ ਕੇ ਵੀ ਚੜ੍ਹਦੀ ਕਲਾ ਵਿੱਚ ਹੈ ਇਹਨੂੰ ਕਹਿੰਦੇ ਜ਼ਿੰਦਗੀ ਜਿਉਣ ਦਾ ਚੱਜ ਮੈਂ ਜੱਜਲ ਪਿੰਡ ਦੇ ਪਹਿਲੇ ਦੀਵਾਨ 'ਚ ਬੇਨਤੀ ਕੀਤੀ ਸੀ ਮੈਨੂੰ ਮਹਿਲਾਂ 'ਚ ਵੀ ਸੌਣਾ ਆਉਂਦਾ ਹੈ ਤੇ ਅੱਜ ਕੰਡਿਆਂ ਤੇ ਪਿਆ ਮੈਨੂੰ ਕੰਡਿਆਂ ਤੇ ਸੌਣ ਦੀ ਵੀ ਚਾਚ ਹੈ ਚੱਜ ਹੈ ਸੁੱਖਾਂ ਵਿੱਚ ਤੇ ਹਰੇਕ ਨੂੰ ਹੱਸਣਾ ਆਉਂਦਾ ਹੁੰਦਾ ਪਰ ਜਿਹੜਾ ਚੱਜ ਸਿੱਖ ਜਾਏ ਉਹਨੂੰ ਦੁੱਖਾਂ 'ਚ ਵੀ ਹੱਸਣਾ ਆ ਜਾਂਦਾ ਜਿੱਤਾਂ 'ਚ ਤੇ ਦੁਨੀਆ ਹੀ ਹੱਸਦੀ ਹੈ ਲੋਕੀ ਹਾਰਾਂ 'ਚ ਵੀ ਹੱਸ ਲੈਂਦੇ ਆ ਸਮਝ ਹੋਵੇ ਜਿੰਨਾ ਕਹਿੰਦੇ ਬੜਾ ਕੁਝ ਸਿਖਾ ਗਈਆਂ ਹਾਰਾਂ ਹਾਰ ਵਿੱਚ ਵੀ ਬੜਾ ਕੁਝ ਸਿੱਖ ਲਿਆ ਚੜ੍ਹਦੀ ਕਲਾ 'ਚ ਰਹਿਣਾ ਚੱਜ ਆ ਗਿਆ ਹਰ ਸਿਚੁਏਸ਼ਨ ਦੇ ਵਿੱਚ ਬੈਲੈਂਸ ਰੱਖਣਾ ਆਪਣੇ ਮਾਈਂਡ ਨੂੰ ਆਪਣੇ ਆਪ ਨੂੰ ਸਹਿਜ ਵਿੱਚ ਰੱਖਣਾ ਇਹ ਹੈ ਗਿਆਨ ਦਾ ਸੰਗਲ ਪੈ ਚੁੱਕਿਆ ਗਿਆਨ ਕਾ ਬੱਧਾ ਮਨ ਰਹਿ ਜੀ ਤੇ ਕਰਦਾ ਰੋਣ ਨੂੰ ਕੰਡੇ ਵੱਜਦੇ ਵੀ ਹੈ ਸੂਲਾਂ ਵੱਜਦੀਆਂ ਵੀ ਹੈ ਸਾਡੇ ਵਰਗਾ ਤੇ ਮਾੜਿਆ ਜਿਹਾ ਕੰਡਾ ਵੱਜਿਆ ਚੀਕਾਂ ਨਿਕਲ ਜਾਂਦੀਆਂ ਪਰ ਗਿਆਨ ਦਾ ਐਸਾ ਸੰਗਲ ਮਨ ਨੂੰ ਪਿਆ ਹੋਇਆ ਹੈ ਇਮੋਸ਼ਨਲੀ ਇੰਟੈਲੀਜੈਂਟ ਆਪਣੇ ਮਾਈਂਡ ਦੇ ਉੱਤੇ ਮਤ ਉੱਚੀ ਹੈ ਮਨ ਨੀਵਾਂ ਮਤ ਉੱਚੀ ਕੰਟਰੋਲ ਹੈ ਸੰਗਲ ਹੈ ਕੋਈ ਜਜ਼ਬਾਤ ਹਾਵੀ ਹੋ ਸਕੇ ਹੈ ਕੋਈ ਤਰਸ ਦਾ ਪਾਤਰ ਬਣ ਸਕੇ ਵੀ ਕਿਤੇ ਵੀ ਤਰਸ ਕਰੋ ਲੋਕੋ ਮੈਂ ਕੰਡਿਆਂ ਦੇ ਪਿਆ ਮੇਰੇ ਬੱਚੇ ਸ਼ਹੀਦ ਹੋ ਗਏ ਮੇਰੇ ਤੇ ਤਰਸ ਕਰੋ ਮੈਂ ਅਨੰਦਪੁਰ ਛੱਡ ਕੇ ਆਇਆ ਮੇਰੇ ਤੇ ਤਰਸ ਕਰੋ ਨਹੀਂ ਉਹ ਕੋਈ ਜਜ਼ਬਾਤ ਜਿਹੜਾ ਆ ਉਹਨਾਂ ਤੇ ਹਾਵੀ ਨਹੀਂ ਹੁੰਦਾ ਕਿਉਂਕਿ ਸੰਗਲ ਉੱਤੇ ਗਿਆਨ ਦਾ ਪਿਆ ਹੋਇਆ ਸਮਝਦਾ ਪਿਆ ਹੋਇਆ ਇੰਟੈਲੀਜੈਂਸ ਜਿਹਨੂੰ ਵਿਵੇਕ ਕਹਿੰਦੇ ਆ ਅਸੀਂ ਸਾਡੀ ਭਾਸ਼ਾ 'ਚ ਗੁਰਮਤ 'ਚ ਕਹਿੰਦੇ ਆ ਵਿਵੇਕ ਤੀਜਾ ਬੁੱਧ ਵਿਵੇਕਾ ਅਕਲ ਆ ਗਈ ਸਮਝ ਆ ਗਈ ਸਾਨੂੰ ਦਿਮਾਗ ਕੰਮ ਕਰਦਾ ਸਾਡਾ ਮਹਾਰਾਜ ਕੰਡਿਆਂ ਦੇ ਕਿਵੇਂ ਖੁਸ਼ ਖੁਸ਼ ਪਏ ਹੋ ਕਹਿੰਦੇ ਆਨੰਦ ਹੀ ਆਨੰਦ ਆ ਸੂਲਾਂ 'ਚ ਮੈਂ ਵੀ ਸੂਲ ਬਣ ਗਿਆ ਫਲੈਕਸੀਬਲ ਹੈ ਮਾਈਂਡ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਹੈ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਸੂਲਾਂ ਤੇ ਸੌਣ ਦਾ ਚੱਜ ਆ ਗਿਆ ਜਾਚ ਆ ਗਈ ਮਹਿਲ ਵਿੱਚ ਕਿਵੇਂ ਰਹਿਣਾ ਮੈਂ ਨੀ ਆਫਰਦਾ ਲੋਕਾਂ ਵਾਂਗੂ ਤੇ ਅੱਜ ਕੰਡਿਆਂ ਤੇ ਪਿਆ ਤਾਂ ਵੀ ਕੋਈ ਫਰਕ ਨਹੀਂ ਕਮਾਲ ਦੀ ਗੱਲ ਖੇਡ ਪਈ ਹੈ ਆ ਸਿੱਖਣਾ ਇਹ ਮਾਈਂਡ ਸੈਟ ਕਿੱਦਾਂ ਰੱਖੀਏ ਆਪਣੀ ਟਿਊਨਿੰਗ ਕਿੱਦਾਂ ਕਰੀਏ ਦੁੱਖ ਤੇ ਸੁੱਖ ਤੇ ਹਰੇਕ ਤੇ ਹੀ ਆਉਂਦੇ ਆ ਹੁਣ ਤੂੰ ਮੈਨੂੰ ਪੁੱਛ ਬਾਬਾ ਜੀ ਕੋਈ ਸਾਡੇ ਦੁੱਖ ਦੂਰ ਕਰ ਦਿਓ ਯਾਰ ਹੋ ਸਕਦਾ ਤੇਰੇ ਤੋਂ ਵੱਡੇ ਮੇਰੇ ਕੋਲੇ ਦੁੱਖ ਆਉਂਦੇ ਹੋਣ ਤੂੰ ਕਵੇਂ ਮੇਰੀ ਦਵਾਈ ਛਡਾ ਦਿਓ ਹੋ ਸਕਦਾ ਮੈਂ ਤੇਰੇ ਤੋਂ ਜ਼ਿਆਦਾ ਖਾਂਦਾ ਹੋਵਾਂ ਜੇ ਤੂੰ ਕਹੇ ਮੈਨੂੰ ਦੁਸ਼ਮਣ ਮੇਰੇ ਗਵਾਂਢੀ ਤੰਗ ਕਰਦੇ ਆ ਮੈਂ ਤੈਨੂੰ ਕੀ ਦੱਸਾਂ ਮੇਰੇ ਵਾਲੇ ਵੀ ਬਥੇਰੇ ਤੰਗ ਕਰਨ ਵਾਲੇ ਮੇਰੇ ਆਲੇ ਦੁਆਲੇ ਫਿਰਦੇ ਆ ਉਹਦੇ ਬੰਦੂਕਾਂ ਚੱਕੀ ਫਿਰਦੇ ਮਤਲਬ ਫਿਰ ਤੂੰ ਕੀ ਸਿੱਖੇਗਾ ਟਿਊਨਿੰਗ ਕਰਨੀ ਆਪਣੀ ਆਪਣੀ ਟਿਊਨਿੰਗ ਕਰਨੀ ਵੀਰਾ ਕੰਡੇ ਨਹੀਂ ਮੁੱਕਣੇ ਆਪ ਹੀ ਚੱਪਲ ਪਾ ਲਾ ਜੁੱਤੀ ਪਾ ਲਾ ਦੁੱਖ ਨਹੀਂ ਮੁੱਕਣੇ ਬਸ ਸਮਝਦੀ ਐਸੀ ਉਹ ਅਕਲ ਐਸੀ ਡਿਵੈਲਪ ਹੋਵੇ ਮਾਈਂਡ ਵੀ ਦੁੱਖ ਤੇ ਸੁੱਖ ਇੱਕੋ ਜਿਹੇ ਲੱਗਣ ਲੱਗ ਜਾਣ ਮੰਨ ਲਓ ਸੁੱਖ ਨੂੰ ਵੀ ਮੰਨਣਾ ਆਉਂਦਾ ਹੈ ਦੁੱਖ ਨੂੰ ਵੀ ਮੰਨਣਾ ਆਉਂਦਾ ਖੁਸ਼ ਰਹਿਣ ਦੀ ਕਲਾ ਆਵੇ ਮੈਨੂੰ ਚੱਜ ਆਵੇ ਮੈਂ ਟਿਊਨਿੰਗ ਕਰਾਂ ਆਪਣੀ ਮੈਂ ਸੁੱਖ ਨਾਲ ਟਿਊਨਿੰਗ ਕਰ ਲੈਂਦਾ ਦੁੱਖ ਨਾਲ ਨਹੀਂ ਹੁੰਦੀ ਮੈਂ ਕਹਿੰਦਾ ਮੇਰੀ ਜ਼ਿੰਦਗੀ 'ਚ ਹਾਸਾ ਹਾਸਾ ਰਵੇ, ਸਵਾਹ ਤੇਰੀ ਜ਼ਿੰਦਗੀ ਹੋਏਗੀ ਫਿਰ ਜੇ ਹਾਸਾ ਹੀ ਹਾਸਾ ਹੋਇਆ। ਜਿਹੜਾ ਬੰਦਾ ਕਵੇ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਹੋਣ, ਬੜੀ ਭੈੜੀ ਜ਼ਿੰਦਗੀ ਹੋਏਗੀ। ਕੰਡੇ ਲਾਜ਼ਮੀ ਨੇ, ਦੁੱਖ ਬੜੇ ਜ਼ਰੂਰੀ ਨੇ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਸੁੱਖ ਜੇ ਕੰਡੇ ਨੇ ਤੇ ਤਾਂ ਹੀ ਉਹ ਫੁੱਲ ਦਾ ਸਵਾਦ ਹੈ। ਸੁੱਖ ਦੁੱਖ ਨੇ ਤੇ ਤਾਂ ਹੀ ਸੁੱਖ ਚੰਗੇ ਲੱਗਦੇ ਆ। ਸੁੱਖ ਹੀ ਸੁੱਖ ਹੁੰਦੇ ਫਿਰ ਤੇ ਕੁਛ ਵੀ ਨਹੀਂ ਸੀ ਹੋਣਾ ਯਾਰ, ਬੜੀ ਭੈੜੀ ਹੋ ਜਾਣੀ ਸੀ ਜ਼ਿੰਦਗੀ। ਤਾਂ ਕਰਕੇ ਮੈਂ ਅਰਜ਼ ਕਰਦਾ ਜੇ ਕਹੋਗੇ ਦੁੱਖ ਦੂਰ ਹੋ ਜਾਣ, ਦੁਨੀਆ 'ਚ ਕਿਸੇ ਦੇ ਨਹੀਂ ਹੋਏ ਜਿਹੜੇ ਤੇਰੇ ਹੋ ਜਾਣ। ਆ ਪੈਂਤੀਆਂ ਦੇ ਬਚਨ ਪੜ੍ਹਦਾ, ਮੱਥਾ ਟੇਕਦਾ, ਮੈਨੂੰ ਇਹ ਦੱਸ ਦੇ ਦੁਨੀਆ ਦਾ ਕਿਹੜਾ ਦੁੱਖ ਹੈ ਜਿਹੜਾ ਇਹਨਾਂ ਪੈਂਤੀਆਂ ਤੇ ਆਇਆ ਨਹੀਂ। ਪਰ ਇੱਕ ਗੱਲ ਦੀ ਗਰੰਟੀ ਹੈ, ਆਏ ਬਹੁਤ ਸੀ, ਐਸੀ ਟਿਊਨਿੰਗ ਕੀਤੀ ਹੋਈ ਸੀ, ਦੁੱਖ ਮੰਨਿਆ ਕੋਈ ਵੀ ਨਹੀਂ ਆਖੋ ਸਤਨਾਮ। ਤਗੜੇ ਹੀ ਇੰਨੇ ਸੀ, ਫਿਜ਼ੀਕਲੀ ਨਹੀਂ, ਇੱਥੇ ਗੱਲ ਡੋਲਿਆਂ ਦੀ ਨਹੀਂ, ਚੌੜੀ ਛਾਤੀ ਦੀ ਨਹੀਂ, ਇੱਥੇ ਗੱਲ ਸਮਝ ਵਿਵੇਕ ਦੀ ਹੈ, ਦਿਮਾਗ ਦੀ ਹੈ, ਗਿਆਨ ਦੀ ਹੈ। ਇਹ ਜੁਗਤ ਮੈਥਡ ਟੈਕਨੀਕ ਢੰਗ ਆ ਗਿਆ। ਗੁਰ ਕਿਰਪਾ ਜਹ ਨਰਕੋ ਕਿੰਨੀ, ਗਿਆਨ ਦੀ ਕਿਰਪਾ ਨਾਲ, ਸਮਝ ਦੀ ਕਿਰਪਾ ਹੋਈ, ਅਕਲ ਆਈ, ਗਿਆਨ ਆਇਆ, ਤਹ ਇਹ ਜੁਗਤ, ਜੁਗਤ ਕਹੀਏ ਮੈਥਡ ਢੰਗ ਟੈਕਨੀਕ, ਕਹਿੰਦੇ ਜੁਗਤ ਆ ਗਈ ਉਹਨਾਂ ਨੂੰ। ਕੋਈ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਗਏ, ਜੁਗਤ ਸਿੱਖ ਗਏ, ਉਹ ਜੁਗਤ ਸਮਝ ਆ ਗਈ। ਮੇਰੀ ਗੱਲ ਸੁਣਿਓ ਵੀਰੋ, ਧਿਆਨ ਨਾਲ ਸੁਣੋ। ਹਰ ਬੰਦਾ ਇਹ ਜੁਗਤੀ ਲੈਣੀ ਨਹੀਂ ਚਾਹੁੰਦਾ ਵੀ ਦੁੱਖ ਆਉਣ ਬਹੁਤ, ਪਰ ਮੰਨੀਏ ਨਾ, ਜੀ ਨਹੀਂ ਕਰਦਾ ਵੀ ਸਾਨੂੰ ਵੀ ਆਵੇ। ਦੱਸੋ ਵੀਰੋ, ਕਰਦਾ ਨਾ ਸਾਨੂੰ ਵੀ ਆਵੇ, ਆਏਗੀ ਜ਼ਰੂਰ ਜੇ ਸਿੱਖਣਾ ਚਾਹੁੰਦਾ। ਜੇ ਆਈ ਵੀ ਹਾਂ ਮੈਂ ਵੀ, ਪਰ ਨਹੀਂ ਅੰਦਰੋਂ ਜੇ ਕਹੀਏ ਵੀ ਹਾਂ ਮੈਂ ਸਟਰੋਂਗ ਹੋਣਾ, ਫਿਰ ਵੀਡੀਓ ਕਿੰਨਾ ਦੀਆਂ ਵੇਖੇਗਾ ਜਿਹੜੇ ਤੈਨੂੰ ਸਟਰੋਂਗ ਕਰਨਗੇ, ਤੇਰੀ ਯਾਰੀ ਕਿੰਨਾ ਨਾਲ ਪਏਗੀ ਫਿਰ ਜਿਹੜੇ ਤੈਨੂੰ ਤਕੜਾ ਕਰਨਗੇ। ਜਿਹੜਾ ਯਾਰ ਬੇਲੀ ਤੈਨੂੰ ਐ ਕਹਿੰਦਾ ਉਹ ਬੜੇ ਦੁਖੀ ਆ ਯਾਰ ਤੇਰੇ ਤੇ, ਹਨਾ ਪਤਾ ਨੀ ਤੇਰੇ ਭਾਗ ਕਹੇ ਜੇ, ਤੂੰ ਗੱਲ ਪੈ ਜਾਵੇ ਚੁੱਪ ਕਰ ਜਾ,
ਮੇਰੇ ਕੋਲ ਤਾਂ ਨੈਗੇਟਿਵਿਟੀ ਵਾਲੀਆਂ ਗੱਲਾਂ ਨਾ ਕਰ,
ਐ ਪੈ ਕਰਦਾ ਆਪ ਵੀ ਮਰਿਆ ਪਿਆ ਮੈਨੂੰ ਵੀ ਮਾਰੀ ਜਾਂਦਾ ਨਾਲ। ਜੇ ਕੋਈ ਤੁਹਾਡਾ ਯਾਰ, ਜੇ ਤੂੰ ਚਾਹੁੰਦਾ ਹੈ ਵੀ ਮੈਂ ਸਟਰੋਂਗ ਰਹਿਣਾ ਹੈ, ਫਿਰ ਤੇਰੇ ਯਾਰ ਬੇਲੀ ਉਹ ਹੋਣਗੇ ਜਿਹੜੇ ਚੰਗੀ ਗੱਲ ਕਰਨਗੇ, ਤੂੰ ਉਹਨਾਂ ਬੰਦਿਆਂ 'ਚ ਬਹਿਣਾ ਛੱਡ ਦੇਣਾ, ਨੈਗੇਟਿਵਿਟੀ ਵਾਲੇ ਦੇ ਨੇੜੇ ਵੀ ਨਹੀਂ ਜਾਣਾ। ਉਹ ਬੰਦੇ ਜਿਹੜੇ ਕਹਿਣ ਕੋਈ ਨੀ ਕਾਇਮ ਰਹਿਣਾ, ਚੜ੍ਹਦੀ ਗਲਾ 'ਚ ਰਹਿਣਾ, ਸੰਗਤ ਵੀ ਉਦਾਂ ਦੀ ਲੱਭਾਂਗੇ। ਬੰਦਾ ਫਿਰ ਜੋ ਇੱਛਾ ਪਾਲਦਾ ਹੈ, ਵੇਖੋ ਵੀਰੋ ਜਿਹੜੇ ਸ਼ਰਾਬ ਪੀਣ ਵਾਲੇ ਆ ਕੱਲ ਨੂੰ ਸ਼ਾਮ ਨੂੰ ਸ਼ਰਾਬਾਂ ਵਾਲਾ ਭਾਲਦੇ ਆ, ਚਿੱਟੇ ਵਾਲੇ ਚਿੱਟੇ ਵਾਲਾ ਭਾਲਦੇ ਫਿਰਦੇ ਹੁੰਦੇ ਆ, ਯਾਰ ਬੇਲੀ ਕੋਈ ਮਿਲੇ। ਤੇ ਜਿਹੜਾ ਬੰਦਾ ਕੋਈ ਪੋਜ਼ਿਟਿਵਿਟੀ ਲੈਣਾ ਚਾਹੁੰਦਾ, ਮੋਟੀਵੇਸ਼ਨ ਚਾਹੁੰਦਾ, ਉਹ ਬੰਦਾ ਉਦਾਂ ਦੇ ਬੰਦੇ ਲੱਭ ਲੈਂਦਾ, ਉਹਦੇ ਕੋਲ ਚੱਲਦੇ ਆ। ਉਹ ਬੰਦਾ ਬੜਾ ਹਿੰਮਤੀ ਹੈ। 5 ਮਿੰਟ ਉਹਦੇ ਨਾਲ ਗੱਲ ਕਰਾਂਗੇ, ਮਹੀਨਾ ਦੀ ਐਨਰਜੀ ਖਤਮ ਹੋਣੀ। 5 ਮਿੰਟ ਇਹਦੇ ਨਾਲ ਗੱਲ ਕਰ ਲਈਏ ਤੇ 6 ਮਹੀਨੇ ਨਸ਼ਾ ਚੜ ਜਾਣਾ। ਹਿੰਮਤ ਆਊ ਇਹਦੇ ਨਾਲ ਗੱਲ ਕਰਕੇ, ਇਹਦੇ ਵਿੱਚ ਹਿੰਮਤ ਇੰਨੀ ਹੈ, ਸਾਡੇ 'ਚ ਹਿੰਮਤ ਭਰ ਦੂ। ਇੰਟਰਸਟ ਤੇਰਾ, ਇੰਟਰਸਟ ਜਿਹੜਾ ਆ, ਸ਼ੌਂਕ ਹੈ, ਡਿਮਾਂਡ ਕੀ ਕਰਦੇ ਹਾਂ ਅਸੀਂ ਉਸ ਹਿਸਾਬ ਨਾਲ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵਾ, ਡਿਮਾਂਡ ਕੀ ਹੈ ਸਾਡੀ। ਤੇ ਜੇ ਮੇਰੀ ਡਿਮਾਂਡ ਹੀ ਇਹ ਹੈ ਕਿ ਮੈਂ ਦੁਖੀ ਦੁਖੀ ਰਹਿਣਾ, ਫਿਰ ਮੈਨੂੰ ਆਲੇ ਦੁਆਲੇ ਦੁੱਖ ਦੇਣ ਵਾਲੇ ਬਹੁਤ ਲੱਭਣਗੇ, ਮੈਨੂੰ ਚੰਗੇ ਵੀ ਉਹੀ ਲੱਗਣਗੇ, ਮੈਨੂੰ ਵਿਚਾਰਾ ਜਿਹਾ ਬਣਾਉਣ ਜਿਹੜੇ, ਵਿਚਾਰਾ ਹਾਏ ਵਿਚਾਰਾ ਇੱਦਾਂ ਵੇਖੋ, ਵਿਚਾਰਾ ਇੱਦਾਂ ਵੇਖੋ, ਵਿਚਾਰਾ ਇੱਦਾਂ, ਉਹ ਇੱਦਾਂ ਵਾਲੇ ਚੰਗੇ ਲੱਗਣਗੇ। ਪਰ ਜੇ ਮੈਂ ਹੋਇਆ ਵੀ ਮੈਂ ਕਾਇਮ ਕਾਇਮ ਰਹਿਣਾ, ਜੋ ਮਰਜ਼ੀ ਹੋ ਜਾਏ, ਭਾਵੇਂ ਮਾੜੇ ਚੋਂ ਵੀ ਚੰਗਾ ਲੱਭ ਲੈਣਾ। ਕਹਿੰਦੇ ਰਾਜਾ ਨਾ, ਸੁਣਿਓ ਇੱਕ ਸੈਕਿੰਡ ਗੱਲ, ਗੱਲ ਆਪਾਂ ਉਹੀ ਕਰਦੇ ਹਾਂ। ਉਹ ਰਾਜਾ, ਉਹਦਾ ਵਜ਼ੀਰ ਕਿਹਾ ਕਰੇ ਕਿੰਨਾ ਚੰਗਾ, ਹਰ ਚੀਜ਼ 'ਚ ਕਿੰਨਾ ਵਧੀਆ। ਉਹ ਰਾਜਾ ਨੈਗੇਟਿਵ ਸੀ, ਉਹ ਹਰ ਗੱਲ 'ਚ ਕਹਿ ਜਾ ਕਰੇ ਬਹੁਤ ਵਧੀਆ ਹੋਇਆ ਜੀ, ਸਬਜ਼ੀ ਖਰਾਬ ਹੋ ਗਈ ਬਹੁਤ ਵਧੀਆ ਹੋ ਗਿਆ, ਚਲੋ ਹੁਣ ਨਵੀਂ ਬਣ, ਤਾਜ਼ੀ ਬਣੂ, ਆਹ ਚੀਜ਼ ਐਂ ਹੋ ਗਈ, ਫਿਰ ਵੀ ਵਧੀਆ ਹੀ ਹੈ, ਹਰ ਵੇਲੇ ਹੀ ਵਧੀਆ, ਪੋਜ਼ਿਟਿਵਿਟੀ। ਉਹਦਾ ਨਾ ਸਾਫ਼ ਕਰਦਾ ਆਪਣੀ ਤਲਵਾਰ, ਰਾਜਾ ਕਹਿੰਦਾ ਮੈਂ ਆਪੇ ਸਾਫ਼ ਕਰੂ, ਉਹ ਸਾਫ਼ ਲੱਗਿਆ ਕਰਨ ਤਲਵਾਰ ਉਹਦੇ ਹੱਥੋਂ ਛੁੱਟ ਗਈ, ਅੰਗੂਠਾ ਹੀ ਕੱਟਿਆ ਗਿਆ ਸਿੱਧਾ ਹੀ ਠਾ ਵੱਜੀ ਪੈਰ ਤੇ, ਕਹਿੰਦਾ ਆ ਵੀ ਚੰਗਾ ਹੀ ਹੋ ਗਿਆ। ਉਹ ਕਹਿੰਦੇ ਤੁਰ ਫਟੇ ਤੇਰੇ, ਮੇਰਾ ਅੰਗੂਠਾ ਕੱਟਿਆ ਗਿਆ, ਤੂੰ ਕਹਿੰਦਾ ਚੰਗਾ ਹੋ ਗਿਆ।
ਕਹਿੰਦਾ ਚੰਗਾ ਹੀ ਹੋ ਗਿਆ। ਕਹਿੰਦਾ ਇਹ ਬੰਦਾ ਅੱਗੇ ਵੀ ਕਹਿੰਦਾ ਜਿਹੜੀ ਗੱਲ ਕਰੋ ਵਧੀਆ ਹੀ ਹੈ, ਵਧੀਆ ਹੀ ਹੈ, ਇਹਨੂੰ ਇਹਨੂੰ ਫੜ ਕੇ ਜੇਲ੍ਹ ਚ ਧੱਕੋ। ਵਧੀਆ ਕਿੱਥੇ ਆ, ਅੱਜ ਤੇ ਗਲਤ ਹੋਇਆ। ਉਹਨੂੰ 3 ਮਹੀਨਿਆਂ ਦੀ ਜੇਲ੍ਹ, 3 ਮਹੀਨੇ ਹੋ ਗਏ ਜੇਲ੍ਹ ਚ ਬੰਦ ਕਰਤਾ। ਰਾਜਾ ਗਿਆ ਸ਼ਿਕਾਰ ਖੇਡਣ, ਕੱਲਾ ਰਹਿ ਗਿਆ ਉੱਥੇ। ਉਹਨਾਂ ਨੇ ਜੰਗਲੀਆਂ ਨੇ ਫੜ ਲਿਆ, ਕਹਿੰਦੇ ਇਹਦੀ ਮਾਤਾ ਇਹਦੀ ਬਲੀ ਦੇਈਏ ਦੇਵੀ ਨੂੰ। ਉਹ ਬਲੀ ਲੱਗੇ ਦੇਣ, ਵੱਢਣ ਨਹੀਂ ਲੱਗੇ ਸੀ। ਇੱਕ ਕਹਿੰਦਾ ਉਹਦੇ ਤੇ ਅੰਗੂਠਾ ਹੈ ਨਹੀਂ, ਤੇ ਜਿਹਦਾ ਅੰਗੂਠਾ ਨਾ ਹੋਵੇ ਕਹਿੰਦੇ ਉਹਦੀ ਬਲੀ ਨਹੀਂ ਲੱਗਦੀ। ਸਾਡੇ ਆ ਸੰਪਰਦਾਈ ਕਹੀ ਨਾ, ਕਹਿਣਗੇ ਸਾਡੇ ਨਾ ਪਾਠ ਕਰਨ ਵਾਲਾ ਸੀ ਤੇ ਉਹ ਮੁੰਡਾ ਉਹਨੂੰ ਪਾਠ ਚ ਨਹੀਂ ਸੀ ਲਾਇਆ। ਕਹਿੰਦੇ ਕਿਉਂ? ਕਹਿੰਦੇ ਕਹਿੰਦੇ ਇਹਨੂੰ ਪਾਠ ਚ ਨਹੀਂ ਲਾਉਣਾ, ਇਹਦੀ ਇੱਕ ਅੱਖ ਹੈ ਨਹੀਂ। ਸਾਡੇ ਵੀ ਇਦਾਂ ਦੇ ਵਹਿਮ ਕਰਦੇ ਜੀ ਕਈ ਸੰਪਰਦਾਵਾਂ ਇਦਾਂ ਦੀਆਂ, ਉਂਗਲ ਅੰਗਲ ਕੱਟੀ ਹੋਵੇ, ਪੈਰ ਦਾ ਅੰਗੂਠਾ ਨਾ ਹੋਵੇ, ਅੱਖ ਕਾਣਾ ਹੋਵੇ, ਉਹ ਕਹਿੰਦੇ ਐ ਅਸੀਂ ਇਹਨੂੰ ਪਾਠ ਚ ਨਹੀਂ ਲਾਉਣਾ। ਉਹ ਕਹਿੰਦੇ ਬਲੀ ਨਹੀਂ ਲੱਗਣੀ ਇਹਦੀ। ਕਿਉਂ? ਕਹਿੰਦੇ ਅੰਗੂਠਾ ਕੱਟਿਆ। ਕਹਿੰਦੇ ਛੱਡ ਦਿਓ। ਉਹ ਜਦੋਂ ਛੱਡਿਆ ਕਹਿੰਦਾ ਉਹਨੂੰ ਸੱਦੋ ਏ ਜਿਹਨੂੰ ਅੰਦਰ ਬੰਦ ਕੀਤਾ ਸੀ। ਗੱਲ ਤੇ ਸਹੀ ਨਹੀਂ, ਉਹਨੂੰ ਸੱਦ ਲਿਆ। ਉਹ ਕਹਿੰਦਾ ਤੂੰ ਤੇ ਕਮਾਲ ਦਾ ਬੰਦਾ ਯਾਰ, ਤੂੰ ਕਿਆ ਵਧੀਆ ਹੋਇਆ, ਸੱਚੀ ਵਧੀਆ ਹੋਇਆ ਕੰਮ ਗੱਲ ਬਣ ਗਈ। ਉਹ ਬਾਅਦ ਚ ਕਹਿੰਦਾ ਵੀ ਚੱਲ ਇਹ ਤੇ ਠੀਕ ਹੈ, ਇਹ ਦੱਸ ਵੀ ਜਦੋਂ ਤੈਨੂੰ ਅੰਦਰ ਬੰਦ ਕੀਤਾ ਸੀ ਜੇਲ੍ਹ ਚ, ਤੂੰ ਕਹਿੰਦਾ ਆ ਵੀ ਵਧੀਆ ਹੀ ਹੋਇਆ, ਵੀ ਉਹ ਤੂੰ ਕਿਉਂ ਕਿਹਾ ਸੀ ਵਧੀਆ, 3 ਮਹੀਨੇ ਤੂੰ ਜੇਲ੍ਹ ਕੱਟ ਕੇ ਆਇਆ। ਕਹਿੰਦਾ ਜੀ ਮੈਂ ਤੇ ਤੁਹਾਡੇ ਨਾਲ ਹੀ ਰਹਿਣਾ ਸੀ, ਜੇ ਕਿਤੇ ਜਾਂਦਾ ਮੈਂ ਉੱਥੇ ਤੇ ਅੰਗੂਠਾ ਤੁਹਾਡਾ ਕੱਟਿਆ ਸੀ, ਮੇਰਾ ਤੇ ਪੂਰਾ ਸੀ। ਉਹਨਾਂ ਨੇ ਤੇਰੀ ਬਲੀ ਨਹੀਂ ਸੀ ਦੇਣੀ, ਮੇਰੀ ਦੇ ਦੇਣੀ ਸੀ ਬਲੀ। ਤੇ ਜੋ ਹੋਇਆ ਵੇਖੋ ਵੀਰੋ, ਜਿਹੜੇ ਬੰਦਿਆਂ ਨੇ ਨਾ ਪੋਜ਼ਿਟਿਵ ਰਹਿਣਾ, ਉਹਨਾਂ ਨੇ ਕਰ ਲੈਣਾ ਕੁਛ ਉਹਨਾਂ ਦਾ। ਵੇਖੋ ਹਰ ਲਹਿਰ ਉਹਨਾਂ ਨੂੰ ਕੰਢੇ ਦੇ ਨੇੜੇ ਲੈ ਜਾਂਦੀ ਹੈ। ਹਰ ਲਹਿਰ ਜਿੱਡਾ ਵੱਡਾ ਦੁੱਖ ਆ ਰਿਹਾ ਹੋਏਗਾ ਨਾ, ਉਨੀ ਖੁਸ਼ ਹੋਣਗੇ, ਕਹਿਣਗੇ ਸਿਖਾ ਕੇ ਬਹੁਤ ਕੁਝ ਜਾਊ ਐਤਕੀ ਵਾਲੀ, ਜਿਹੜਾ ਐਤਕੀ ਮੇਰੇ ਬ੍ਰੇਨ ਦਾ ਜ਼ੋਰ ਲੱਗਣਾ ਨਾ, ਐਤਕੀ ਸਿੱਖਾਂਗੇ ਬਹੁਤ ਕੁਝ। ਹਰ ਦੁੱਖ ਸਿਖਾ ਜਾਂਦਾ, ਹਰ ਮੁਸੀਬਤ ਸਿਖਾ ਜਾਂਦੀ ਹੈ, ਹਰ ਪ੍ਰੋਬਲਮ ਦੇ ਵਿੱਚੋਂ ਉਹ ਕੁਝ ਨਾ ਕੁਝ ਸਿੱਖਦੇ ਆ, ਅੱਗੇ ਹੋ ਕੇ ਟੱਕਰਦੇ ਆ ਮੁਸ਼ਕਲਾਂ ਨਾਲ। ਕਦੇ ਨਹੀਂ ਕਹਿੰਦੇ ਮੁਸ਼ਕਲਾਂ ਨਾ ਆਉਣ, ਕਹਿੰਦੇ ਆਉਣੀਆਂ ਚਾਹੀਦੀਆਂ। ਜਿੰਮ ਹੁੰਦੀ ਹੈ ਸਾਡੇ ਬ੍ਰੇਨ ਦੀ, ਜਿੱਦਾਂ ਬ੍ਰੇਨ ਸਰੀਰ ਜਿੰਨਾ, ਵੇਖੋ ਮਸ਼ੀਨਾਂ ਦੇ ਉੱਤੇ ਜਿਹੜੇ ਨੌਜਵਾਨ ਜਿੰਮ ਕਰਦੇ ਆ, ਜਿੰਨਾ ਜ਼ਿਆਦਾ ਜ਼ੋਰ ਲਾਉਂਦੇ ਆ ਬੋਡੀ, ਅਗਲੇ ਦਿਨ ਹੋਰ ਉਹਨੂੰ ਜਿਹੜੇ ਪਾਰਟ ਦੇ ਉੱਤੇ ਤੁਸੀਂ ਜ਼ਿਆਦਾ ਜ਼ੋਰ ਲਾਓਗੇ, ਤੁਸੀਂ ਬਾਂਹ ਇੱਕ ਬਾਂਹ ਤੇ ਜ਼ਿਆਦਾ ਜ਼ੋਰ ਲਾ, ਸੈੱਲ ਜਿਹੜੇ ਬੋਡੀ ਦੇ ਇੱਦਾਂ ਕੰਮ ਕਰਦੇ ਆ, ਆ ਜਾ ਫਿਰ ਹੁਣ ਅਗਲੀ ਵਾਰੀ ਹੋਰ ਹੋਰ, ਉਹ ਬੋਡੀ ਆਪਣੇ ਆਪ ਨੂੰ ਉਨਾ ਹੀ ਵੱਡਾ ਕਰੀ ਜਾਂਦੀ ਵੀ ਹੁਣ ਲੈ ਪੰਗਾ, ਸਟਰੋਂਗ ਕਰਦੀ ਹੈ ਸਰੀਰ, ਪ੍ਰੋਟੈਕਟ ਕਰਦਾ ਆਪਣੇ ਆਪ ਨੂੰ। ਇਹ ਸਿਸਟਮ ਹੈ, ਬ੍ਰੇਨ ਵੀ ਇੱਦਾਂ ਹੀ ਕੰਮ ਕਰਦਾ। ਜਿੱਡੀਆਂ ਵੱਡੀਆਂ ਮੁਸੀਬਤਾਂ, ਜਿੱਡੇ ਵੱਡੇ ਦੁੱਖ, ਓਨਾ ਹੀ ਦਿਮਾਗ ਤਕੜਾ ਹੁੰਦਾ। ਇਹ ਤੇ ਬੇੜਾ ਬਹਿ ਗਿਆ ਸਾਡੇ ਪੁਜਾਰੀ ਢਾਂਚੇ ਦਾ, ਸਾਡੇ ਵਰਗਿਆਂ ਦਾ ਬੇੜਾ ਬਹਿ ਗਿਆ, ਜਿਹੜੇ ਲੋਕਾਂ ਨੂੰ ਇਹ ਕਹੀ ਜਾਂਦੇ ਆ ਆ ਜਾਓ ਭਾਈ ਤੁਹਾਡੇ ਤੇ ਕੋਈ ਦੁੱਖ ਨਹੀਂ ਆਊ, ਆ ਜਾਓ ਤੁਹਾਨੂੰ ਮੈਂ ਅਰਦਾਸ ਕਰਾਂ ਤੁਹਾਡੇ ਸਾਰੇ ਦੁੱਖ ਦੂਰ ਕਰੀਏ। ਇਹਨੂੰ ਸਮਝਾਵੇ ਕਿਹੜਾ ਵੀ ਗੁਰਬਾਣੀ ਦੁੱਖ ਨਹੀਂ ਦੂਰ ਕਰਦੀ, ਗੁਰਬਾਣੀ ਤੇ ਇਹ ਸਮਝਾਉਂਦੀ ਹੈ ਵੀ ਦੁੱਖਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਜਿਹੜੇ 35 ਦੀ ਬਾਣੀ ਅੱਗੇ ਖੜਨ ਲੱਗਾ ਉਹ 35 ਦੇ ਦੁੱਖ ਨਹੀਂ ਆਏ, ਉਹਨਾਂ ਤੇ ਸੰਕਟ ਨਹੀਂ ਆਇਆ, ਕਿੰਨੀਆਂ ਮੁਸੀਬਤਾਂ ਉਹਨਾਂ ਤੇ ਆਈਆਂ। ਤੁਸੀਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ, ਆ ਜਾ ਤੇਰੇ ਦੁੱਖ ਦੂਰ ਕਰਾਂ, ਉਹ ਆਪ ਇੰਨੀਆਂ ਇੰਨੀਆਂ ਗੋਲੀਆਂ ਖਾਂਦੇ ਆ, ਹਰੇਕ ਸਪੈਸ਼ਲਿਸਟ ਡਾਕਟਰ ਦੇ ਕੋਲ ਜਾਂਦੇ ਆ, ਸਟੇਜ ਤੇ ਕਹਿਣਗੇ ਆਓ ਸਾਰਿਆਂ ਦਾ ਨਾਮ ਜਪ ਕੇ ਬਾਣੀ ਪੜ੍ਹ ਕੇ ਦੁੱਖ ਦੂਰ ਕਰੀਏ। ਤੇ ਮੁੜ ਆਪਣੇ ਚੇਲੇ ਨੂੰ ਪਹਿਲਾਂ ਹੀ ਕਿਹਾ ਹੁੰਦਾ ਡਾਕਟਰ ਨਾਲ ਗੱਲ ਕਰ ਲੈ, ਦੀਵਾਨ ਦੀ ਸਮਾਪਤੀ ਹੋਣੀ 3 ਵਜੇ 4 ਵਜੇ ਪਹੁੰਚ ਜਾਵਾਂਗੇ, ਉਧਰ ਗੱਲ ਕਰਕੇ ਰੱਖਦੇ ਆ। ਵੀ ਉਹਨੂੰ ਪੁੱਛੇ ਵੀ ਤੂੰ ਆਪਣੇ ਦੁੱਖ ਕਿਉਂ ਨੀ ਦੂਰ ਕਰਦਾ, ਤੈਨੂੰ ਬਿਪਤਾ ਕਾਹਦੀ ਪੈ ਜਾਂਦੀ ਹੈ, ਤੂੰ ਕਿਉਂ ਰੋਣ ਲੱਗ ਜਾਂਦਾ। ਆ ਪਿੱਛੇ ਜੇ ਇੱਕ ਦੋ ਰਾਗੀ ਵੇਖੇ ਆ ਭੁੱਬਾਂ ਮਾਰ ਮਾਰ ਕੇ ਮਰਨ ਲੱਗਿਆ, ਮੈਂ ਕਰਨ ਲੱਗਿਆ ਤੇ ਨਾਮ ਇੰਨਾ ਚ ਪਾਉਂਦੇ ਆ, ਜਦੋਂ ਲੱਗ ਜਾਣਗੇ ਸਟੇਜ ਤੇ ਬਹਿ ਕੇ ਲੋ ਸੰਗਤ ਜੀ ਦੁੱਖ ਦੂਰ ਕਰੀਏ, ਵਾਹਿਗੁਰੂ ਵਾਹਿਗੁਰੂ ਐ ਕਰਾ ਕੇ ਉਹਨੂੰ ਪੁੱਛੇ ਵੀ ਤੇਰੇ ਦੁੱਖ ਨੀ ਦੂਰ ਹੁੰਦੇ, ਆਪ ਚੀਕਾਂ ਮਾਰਦੇ ਤੁਸੀਂ ਮਾੜੀ ਮਾੜੀ ਪ੍ਰੋਬਲਮ ਦੇ ਉੱਤੇ। ਵੀਰੋ ਗੁਰਬਾਣੀ ਜਿਹੜੀ ਹੈ ਸਾਨੂੰ ਸਟਰੋਂਗ ਕਰਦੀ ਹੈ। ਕਿਤੇ ਨੀ ਗੁਰੂ ਸਾਹਿਬ ਕਹਿੰਦੇ ਵੀ ਦੁੱਖ ਭਜਾਓ, ਉਹ ਕਹਿੰਦੇ ਐ ਸਮਝ ਤੇਰੀ ਗਿਆਨ ਤੇਰਾ ਜਦੋਂ ਨਾਮ ਜਪੇਗਾ ਗਿਆਨ ਨੂੰ ਜਾਣੇਗਾ ਸਮਝੇਗਾ ਉਸ ਵੇਲੇ ਅੰਦਰ ਦੁੱਖ ਕੋਈ ਨਹੀਂ ਪਹੁੰਚਣਾ ਬਾਹਰ ਤੇ ਇਦਾਂ ਹੀ ਚੱਲਦੇ ਰਹਿੰਦੇ ਆ ਚੱਲਦੇ ਰਹਿਣਗੇ ਬਾਹਰ ਕਦੇ ਮਹਿਲ ਤੇ ਕਦੇ ਕੰਡੇ ਕਦੇ ਪੁੱਤਰ ਤੇ ਕਦੇ ਧੀਆਂ ਕਦੇ ਖੁਸ਼ੀਆਂ ਤੇ ਕਦੇ ਗਮੀਆਂ ਕਦੇ ਸਗਨ ਤੇ ਕਦੇ ਕਦੇ ਓਦਾਂ ਦਾ ਸਮਾਂ ਵੀ ਆਉਣਾ ਜਦੋਂ ਸੱਥਰ ਵਿਸ਼ੇ ਹੁੰਦੇ ਆ ਘਰਾਂ ਦੇ ਵਿੱਚ ਬਾਹਰ ਇਹ ਕੁਛ ਚੱਲਦਾ ਰਹਿੰਦਾ ਪਰ ਬੈਲੈਂਸ ਆ ਬੈਲੈਂਸ ਹੈ ਆ ਸਮਝ ਹੈ ਗੁਰਬਾਣੀ ਸਾਡੇ ਦੁੱਖ ਉਹ ਕਹਿੰਦੇ ਤੂੰ ਇੰਨਾ ਤਕੜਾ ਤੈਨੂੰ ਕਰ ਦੇਣਾ ਹੈ ਦੇਖੋ ਅਗਲਾ ਸੋਟੀ ਮਾਰਦਾ ਹੈ ਅਗਲਾ ਮੇਰੇ ਡੰਡਾ ਮਾਰਦਾ ਹੈ ਉਹ ਕਹਿੰਦੇ ਛੱਡ ਪਰੇ ਡੰਡੇ ਮਾਰਨ ਵਾਲਿਆਂ ਨੇ ਨਹੀਂ ਜਾਣਾ ਪਰੇ ਤੇਰੇ ਸਰੀਰ ਨੂੰ ਹੀ ਏਡਾ ਤਕੜਾ ਕਰ ਦਿੰਦੇ ਆ ਤੇਰੇ ਡਾਂਗਾ ਪਈ ਜਾਣ ਤੈਨੂੰ ਪਤਾ ਹੀ ਨਹੀਂ ਲੱਗਿਆ ਕਰਨਾ ਆਖੋ ਸਤਨਾਮ ਗੁਰੂ ਜੀ ਕਹਿੰਦੇ ਆ ਤੇਰਾ ਦਿਮਾਗ ਏਡਾ ਤਕੜਾ ਕਰ ਦਈਏ ਤੇਰਾ ਤੈਨੂੰ ਅੰਦਰੋਂ ਇੰਨਾ ਸਟਰੋਂਗ ਕਰ ਦਈਏ ਮਾਇੰਡ ਇੰਨਾ ਵਧੀਆ ਬਣੇ ਤੇਰਾ ਵੀ ਵੱਡੇ ਤੋਂ ਵੱਡੇ ਦੁੱਖ ਆਈ ਜਾਣ ਤੈਨੂੰ ਪਤਾ ਹੀ ਨਹੀਂ ਲੱਗਣਾ ਆਉਣਗੇ ਇਹ ਨਹੀਂ ਖਤਮ ਹੋਣੇ ਜਿਹਨੂੰ ਵੇਖੋ ਜਿਸ ਬੰਦੇ ਨੂੰ ਸਰੀਰ ਮਿਲਿਆ ਦੁੱਖ ਸੁੱਖ ਤੇ ਵਿਆਪਣਗੇ ਕੋਈ ਵੀ ਬੰਦਾ ਕਹਿ ਸਕਦਾ ਮੇਰੇ ਦੰਦ ਨਹੀਂ ਟੁੱਟਣੇ ਬੋਲੋ ਵੀਰੋ ਤੇ ਦੰਦ ਟੁੱਟਣਗੇ ਦੁੱਖ ਨਹੀਂ ਚਿਰਚੁਰੜੀਆਂ ਆਉਣੀਆਂ ਦੁੱਖ ਨਹੀਂ ਲੱਤਾਂ ਦਾ ਜਾਮ ਹੋ ਜਾਣਾ ਦੁੱਖ ਨਹੀਂ ਗੋਡਿਆਂ ਦਾ ਚਲੇ ਜਾਣਾ ਦੁੱਖ ਨਹੀਂ ਵਾਲਾਂ ਦਾ ਚਿੱਟੇ ਹੋਣਾ ਦੁੱਖ ਨਹੀਂ ਮਰਨਾ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਆ ਸਰੀਰ ਨੇ ਜਾਣਾ ਨਹੀਂ ਫਿਰ ਕਿੱਥੇ ਕਿੱਥੇ ਦੁਖੀ ਹੁੰਦਾ ਰਹੇਗਾ ਦੁੱਖ ਤੇ ਬਹੁਤ ਤਿਆਰ ਬੈਠੇ ਨੇ ਆਉਣ ਨੂੰ ਮਾਂ ਨੇ ਮਰਨਾ ਨਹੀਂ ਸਾਡੀ ਨੇ ਕਿੰਨਾ ਚਿਰ ਮਾਂ ਨੂੰ ਸਾਂਭੀ ਰੱਖੇਗਾ ਪਿਓ ਨੇ ਨਹੀਂ ਜਾਣਾ ਵਿਛੋੜਾ ਪੈਣਾ ਨਹੀਂ ਇੱਕ ਦਿਨ ਦੁੱਖ ਤੇ ਖਤਮ ਹੀ ਨਹੀਂ ਹੋਣੇ ਸਾਨੂੰ ਹੀ ਤਕੜੇ ਹੋਣਾ ਪੈਣਾ ਆਖੋ ਸਤਨਾਮ ਅਸੀਂ ਤਕੜੇ ਹੋਣਾ ਅਸੀਂ ਮਜ਼ਬੂਤ ਹੋਣਾ ਅਸੀਂ ਕੁਦਰਤ ਦੇ ਨਿਯਮ ਨੂੰ ਸਮਝਣਾ ਮੈਨੂੰ ਮੇਰੀ ਗੱਲ ਦਾ ਜਵਾਬ ਦੇਣਾ ਦੰਦ ਟੁੱਟਣੇ ਦੰਦ ਪਹਿਲਾਂ ਆਉਣੇ ਤੇ ਦੰਦ ਟੁੱਟਣੇ ਇਹ ਕੁਦਰਤੀ ਨਿਯਮ ਹੈ ਕਿ ਨਹੀਂ ਹੈ ਗੱਜ ਕੇ ਅੱਛਾ ਝੁਰੜੀਆਂ ਆਉਣੀਆਂ ਕੁਦਰਤੀ ਨਿਯਮ ਹੈ ਕਿ ਨਹੀਂ ਹੈ ਮੇਰੀ ਮਾਂ ਦਾ ਜੰਮਣਾ ਤੇ ਹੁਣ ਮੇਰੀ ਮਾਂ ਦਾ ਮਰਨਾ ਇਹ ਨਿਯਮ ਹੈ ਕਿ ਨਹੀਂ ਹੈ ਬੁੱਢੇ ਹੋਣਾ ਨਿਯਮ ਹੈ ਕਿ ਨਹੀਂ ਹੈ ਤੇ ਇਹ ਕੁਦਰਤੀ ਨਿਯਮ ਹੈ ਨਾ ਤੇ ਰੱਬ ਕਿੱਥੇ ਹੈ ਬੋਲੋ ਕੁਦਰਤ ਜੀ ਹੈ ਤੇ ਸਾਡਾ ਪਿਆਰ ਹੈ ਰੱਬ ਨਾਲ ਇਹਦਾ ਮਤਲਬ ਇਸ ਨਿਯਮ ਨੂੰ ਅਸੀਂ ਚੰਗੀ ਤਰ੍ਹਾਂ ਪਿਆਰ ਕਰਦੇ ਹਾਂ ਸਮਝਦੇ ਹਾਂ ਸਾਡੀ ਇਸ ਨਿਯਮ ਨਾਲ ਸਾਂਝ ਹੈ ਹੁਣ ਅਸੀਂ ਦੁਖੀ ਨਹੀਂ ਹੁੰਦੇ ਅਸੀਂ ਤੇ ਉਹਦੇ ਰੰਗਾਂ ਨੂੰ ਵੇਖ ਰਹੇ ਹਾਂ ਆਖੋ ਸਤਨਾਮ ਹੁਣ ਅਸੀਂ ਦੁਖੀ ਨਹੀਂ ਹੁੰਦੇ ਹਟ ਗਏ ਜੇ ਰੱਬ ਨਾਲ ਪਿਆਰ ਕਰਦਾ ਹੈ ਹਰੀ ਨਾਲ ਪਿਆਰ ਕਰਦਾ ਹੈ ਫਿਰ ਤੇ ਰੱਬ ਦੇ ਕੁਦਰਤ ਵਿੱਚ ਹੀ ਸੀ ਫਿਰ ਤੇ ਤੈਨੂੰ ਦੰਦਾਂ ਦਾ ਆਉਣਾ ਤੇ ਦੰਦਾਂ ਦਾ ਟੁੱਟਣਾ ਸਮਝ ਆ ਜਾਣਾ ਚਾਹੀਦਾ ਸੀ ਫਿਰ ਤੇ ਝੁਰੜੀਆਂ ਪੈਣੀਆਂ ਸਮਝ ਆ ਜਾਣੀਆਂ ਚਾਹੀਦੀਆਂ ਸੀ ਫਿਰ ਤੇ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਸਮਝ ਆ ਜਾਣਾ ਚਾਹੀਦਾ ਸੀ ਤੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਫਿਰ ਸਮਝ ਆਉਂਦੀ ਹੈ ਅੱਜ ਵੀ ਗੁਰੂ ਗੋਬਿੰਦ ਸਿੰਘ ਨੇ ਬੱਚਿਆਂ ਦੀ ਸ਼ਹੀਦੀ ਤੋਂ ਬਾਅਦ ਵੀ ਅੱਖਾਂ ਚੋਂ ਪਾਣੀ ਕਿਉਂ ਨਹੀਂ ਗਿਰਿਆ ਆਉਂਦੀ ਹੈ ਦਿਮਾਗ ਚ ਸਮਝ ਆਉਂਦੀ ਹੈ ਵੀ ਵੱਡਿਆਂ ਦੇ ਅੱਖਾਂ ਸਾਹਮਣੇ ਸ਼ਹੀਦ ਹੋਣ ਤੋਂ ਬਾਅਦ ਵੀ ਚੜ੍ਹਦੀ ਕਲਾ ਚ ਕਿਵੇਂ ਰਹੇ ਸੀ ਭਲਾ ਉਹ ਸੀ ਰੱਬ ਨੂੰ ਸਮਝਣ ਵਾਲੇ ਉਹ ਸੀ ਰੱਬ ਨਾਲ ਇੱਕ ਮਿੱਕ ਰੱਬ ਕਿੱਥੇ ਹੈ ਕੁਦਰਤ ਤੇ ਕੁਦਰਤੀ ਨਿਯਮ ਦੇ ਨਾਲ ਇੱਕ ਮਿੱਕ ਸੀ ਉਹ ਇਹਨੂੰ ਕਹਿੰਦੇ ਆ ਰੱਬ ਨਾਲ ਇੱਕ ਮਿੱਕ ਹੋਣਾ ਰੱਬ ਵਰਗੇ ਹੋਣਾ ਅਸੀਂ ਕਿੱਥੇ ਹਾਂ ਅਸੀਂ ਤਾਂ ਕਹਿੰਦੇ ਹਾਂ ਰੱਬ ਨਾਲ ਬੜਾ ਪਿਆਰ ਹੈ ਰੱਬ ਕੁਦਰਤ ਜੇ ਕੁਦਰਤ ਦੇ ਨਿਯਮ ਤੈਨੂੰ ਚੰਗੇ ਨਹੀਂ ਲੱਗਦੇ ਫਿਰ ਰੱਬ ਫਿਰ ਕੀ ਪਖੰਡ ਹੈ ਉਹ ਹੈ ਰੱਬ ਦਾ ਆਸ਼ਿਕ ਨਿਯਮਾਂ ਨੂੰ ਸਮਝਣ ਵਾਲਾ ਉਹ ਹੈ ਜਿਹੜਾ ਕੰਡਿਆਂ ਤੇ ਬੈਗ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾ ਉਹ ਹੈ ਇਹ ਇਹਨੂੰ ਕਹਿੰਦੇ ਨੇ ਗੁਰ ਕਿਰਪਾ ਜਹ ਨਰਕੋ ਕੀਨੀ ਤਹ ਇਹ ਜੁਗਤ ਮੈਥਡ ਜੁਗਤ ਢੰਗ ਤਕਨੀਕ ਸਮਝ ਹੈ ਜਿਹਨਾਂ ਨੂੰ ਤੇ ਜਿਹੜੇ ਜਿਹਨੂੰ ਇਹ ਸਮਝ ਆ ਗਈ ਗਿਆਨ ਆ ਗਿਆ ਉਹ ਫਿਰ ਲੋ ਹੁਣ ਸਾਰਾ ਸ਼ਬਦ ਸੁਣ ਲਓ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ ਇਹ ਨਹੀਂ ਲਿਖਿਆ ਦੁੱਖ ਆਉਂਦਾ ਨਹੀਂ ਉਹ ਦੁੱਖਾਂ ਨੂੰ ਮੰਨਦਾ ਨਹੀਂ ਫਿਰ ਜਿਵੇਂ ਸਰੀਰ ਇੰਨਾ ਤਗੜਾ ਹੋ ਗਿਆ ਦੋ ਚਾਰ ਪੈ ਗਈਆਂ ਮੰਨਦਾ ਹੀ ਨਹੀਂ ਏਡਾ ਤਗੜਾ ਇਹਦੇ ਦੋ ਚਾਰ ਡੰਗਾਂ ਕੀ ਕਹਿੰਦੀਆਂ ਇਹਨੂੰ ਏਦਾਂ ਹੁੰਦੇ ਨੀ ਕਈ ਬੰਦੇ ਬਸ ਐਦਾਂ ਕਹਿ ਲੋ ਮੰਨਦਾ ਹੀ ਨਹੀਂ ਫਿਰ ਕਾਇਮ ਹੈ ਜਦੋਂ ਮਰਜ਼ੀ ਗੱਲ ਕਰ ਲੋ ਓਏ ਬੜੀ ਬੁਰੀ ਹੋਈ ਤੇਰੇ ਨਾਲ ਫਿਰ ਕੀ ਹੋ ਗਿਆ ਉਹ ਬੰਦਿਆਂ ਨਾਲ ਹੀ ਹੁੰਦੀ ਹੈ ਉਹ ਯਾਰ ਬੜਾ ਭੈੜਾ ਐਕਸੀਡੈਂਟ ਹੋਇਆ ਹਨਾ ਉਹ ਕੋਈ ਨੀ ਫਿਰ ਕਿਉਂ ਬਚ ਗਏ ਨਾ ਉਹ ਗੱਡੀ ਤੇਰੀ ਜਮਾ ਹੀ ਉਹ ਗੱਡੀਆਂ ਫਿਰ ਬਣਦੀਆਂ ਰਹਿਣਗੀਆਂ ਆਪਾਂ ਹੈਗੇ ਉਹ ਤੇਰੀ ਲੱਤ ਟੁੱਟ ਗਈ ਉਹ ਕੋਈ ਨੀ ਪਲਾਸਟਿਕ ਦੀ ਲੱਗ ਜਾਂਦੀ ਹੈ ਕੋਈ ਫਰਕ ਨੀ ਪੈਂਦਾ ਉਹ ਤੇਰੀਆਂ ਦੋਵੇਂ ਹੀ ਲੱਤਾਂ ਗਈਆਂ ਅੱਜ ਕੱਲ੍ਹ ਤੇ ਸਾਈਕਲੀਆਂ ਵੀ ਦੂਜੀਆਂ ਆ ਗਈਆਂ ਉਹ ਮਸ਼ੀਨ ਵਾਲੀ ਆ ਜਾਂਦੀ ਉਹ ਚਲਾ ਉਹ ਭਜਾਈ ਫਿਰਿਆ ਕਰਾਂਗੇ ਉਹ ਇੰਨਾ ਕਾਇਮ ਹੈ ਯਾਰ ਬੰਦਾ ਜਿੱਥੇ ਜਿਹੜੀ ਵੀ ਗੱਲ ਕਰਦੇ ਆ ਉਹ ਤੂੰ ਗਾਂਹ ਦੀ ਕਰ ਦਿੰਦਾ ਮੈਂ ਇਹਨੂੰ ਦੁਖੀ ਵੇਖਣ ਆਇਆ ਇਹ ਕਹਿੰਦਾ ਮੈਂ ਦੁਖੀ ਹੋਣਾ ਹੀ ਨਹੀਂ ਹੋਰ ਕਹਿ ਦਿਆਂ ਤੇਰੀ ਮਰਜ਼ੀ ਤੋਂ ਬਿਨਾਂ ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ ਤੇ ਤੇਰੀ ਮਰਜ਼ੀ ਤੋਂ ਬਿਨਾਂ ਤੈਨੂੰ ਕੋਈ ਸੁਖੀ ਨਹੀਂ ਕਰ ਸਕਦਾ ਅਸੀਂ ਦੁਖੀ ਤਾਂ ਆ ਅਸੀਂ ਦੁਖੀ ਹੋਣਾ ਚਾਹੁੰਦੇ ਹਾਂ ਅਸੀਂ ਦੁਖੀ ਰਹਿਣਾ ਚਾਹੁੰਦੇ ਹਾਂ ਪਰ ਜੇ ਅਸੀਂ ਇੰਨੇ ਕਾਇਮ ਹੋ ਜਾਈਏ ਮੈਂ ਨਹੀਂ ਦੁਖੀ ਹੋਣਾ ਤੂੰ ਦੁਖੀ ਕਰ ਨਹੀਂ ਸਕਦਾ ਲਾਲਾ ਚੋਰ ਕਿੰਨਾ ਮੈਂ ਕਾਇਮ ਹਾਂ ਅਸੀਂ ਆਪਣੇ ਆਪ ਨੂੰ ਕਾਇਮ ਕਰਦੇ ਹਾਂ ਤੇ ਗੁਰਬਾਣੀ ਦਾ ਗਿਆਨ ਸਾਨੂੰ ਕਾਇਮ ਕਰਦਾ ਹੈ ਗਿਆਨ ਹੈ ਵੀਰ ਜੀ ਵੀਰੋ ਆ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਮਾਈਂਡ ਵਾਸਤੇ ਹੈ ਇਹਨੂੰ ਡਿਵੈਲਪ ਕਰਨ ਵਾਸਤੇ ਇਹਨੂੰ ਵੱਡਾ ਕਰਨ ਵਾਸਤੇ ਇਹਦੀ ਖੁਰਾਕ ਹੈ ਜਿਹੜਾ ਅੰਦਰ ਵਾਲਾ ਹੈ ਬ੍ਰੇਨ ਕਹੋ ਦਿਮਾਗ ਕਹੋ ਜੋ ਕਹਿਣਾ ਕਹਿ ਲਓ ਇਹਨੂੰ ਗਿਆਨ ਦੀ ਖੁਰਾਕ ਦੇ ਦੇ ਕੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਇਹਨੂੰ ਗਿਆਨ ਦੀ ਖੁਰਾਕ ਦੇ ਕੇ ਨਾ ਤਕੜਾ ਕਰ ਲਿਆ ਵੱਡਾ ਕਰ ਲਿਆ ਯਾਰ ਲੋਕਾਂ ਨੇ ਏਡੇ ਏਡੇ ਕੁੱਤੇ ਕੀਤੇ ਹੋਏ ਨੇ ਮਸਾਂ ਤੁਰਦੇ ਨੇ ਇੰਨੀ ਖੁਰਾਕ ਖਾਣਗੇ ਮੀਟ ਪਾਣਗੇ ਆਂਡੇ ਪਾਣਗੇ ਤਰ੍ਹਾਂ ਤਰ੍ਹਾਂ ਦੇ ਲਿਆ ਕੇ ਉਹਨਾਂ ਨੂੰ ਖੁਰਾਕਾਂ ਦੇ ਕੇ ਮਸਾਂ ਤੁਰਦੇ ਆ ਏਡੇ ਏਡੇ ਕੁੱਤੇ ਕਰੀ ਫਿਰਦੇ ਨੇ ਕਈ ਏਡੇ ਏਡੇ ਸਾਣ ਵਾਲੀ ਫਿਰਦੇ ਆ ਐਡੀਆਂ ਐਡੀਆਂ ਮੱਝਾਂ ਪਾਲੀ ਫਿਰਦੇ ਐ ਇੰਨੀਆਂ ਖੁਰਾਕਾਂ ਦਿੰਦਾ ਇਹਨੂੰ ਕਿਉਂ ਨਹੀਂ ਦਿੰਦਾ ਖੁਰਾਕ ਇਹਨੂੰ ਕਿਉਂ ਨਹੀਂ ਵੱਡਾ ਕਰਦਾ ਇਹਨੂੰ ਕਾਇਮ ਕਿਉਂ ਨਹੀਂ ਕਰਦਾ ਇਹਨੂੰ ਸਟਰੋਂਗ ਕਰ ਇਹਨੂੰ ਕਾਇਮ ਕਰ ਵੀ ਝੱਲ ਲਾਂਗੇ ਕਾਇਮ ਰਹਿ ਜੋ ਮਰਜ਼ੀ ਹੋਵੇ ਚੜ੍ਹਦੀ ਕਲਾ ਜੀ ਕਾਇਮ ਇੱਥੇ ਰੱਖਣਾ ਹੁਣ ਸਮਝ ਆਉਂਦੀ ਹੈ ਗਿਆਨ ਦੀ ਖੁਰਾਕ ਇਹਨੂੰ ਦਿਓ ਫਿਰ ਇਹ ਜੁਗਤ ਸਮਝ ਆਊ ਮੈਥਡ ਸਮਝ ਆਊ ਉਹਦੇ ਚ ਇੱਕਮਿਕ ਹੋਵਾਂਗੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਦੁੱਖ ਆਉਣਗੇ ਬਹੁਤ ਪਰ ਦੁੱਖਾਂ ਨੂੰ ਮੰਨੇਗਾ ਨਹੀਂ ਮੈਂ ਅਰਥ ਸਾਰੇ ਸ਼ਬਦ ਦੇ ਨਹੀਂ ਕਰਨੇ ਸਿੱਧੇ ਹੀ ਸਮਝ ਆਉਂਦਾ ਸਾਰਾ ਹੀ ਸੁਣ ਲਓ ਪੜੋ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ जो नर दुख में दुख नहीं माने सुख स्नेह भय नहीं जाके कंचन माटी कंचन ਹਰਖ ਸੋਗੂਤੇ ਰਹਿਣ ਆਰੋਂ ਨਾ ਹੈ ਮਾਨੋ ਅਪਮਾਨਾ ਜੋ ਨਰ ਦੁੱਖ ਮੈਂ ਦੁੱਖ ਸਗਲ ਤਿਆਗੇ ਜਗ ਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜਿਹੇ ਪਰਸੈ ਨਾ ਹਨੋ संग पानी जो नर दुख में दुख नहीं माने जो नर दुख में दुख नहीं माने
बस गुरु जी तेनू तकड़ा कर दे सानू तकड़ा कर दे स्ट्रोंग हो जाइए कैम हो जाइए गुरबाणी ने ऐडा तकड़ा कर देना बच्चा होया चढ़ती कला नहीं होया चढ़ती वड्डी कोठी पै गई बहुत चढ़ती कला नहीं पई कोई नहीं फिर भी जिथे रखिया कैम अपने आप नू कैम रखना लापरवाही कोई नहीं करांगे कामयाब होने लई पूरा जोर लावांगे जे फिर भी पिछे रह गए फिर बेपरवाह भी सिखाउंदी है बाणी रहना हिम्मत हर हालत विच खुश रहना हर सिचुएशन दे विच चढ़दी कला रहना ये गुरु साहब सिखाउंदे है ते जे ओही रोने धोने ओही दुख ओही चीकां ओही रोने धोने चलदे रहने हैं ते फिर सिखिया की जे अमृत छकिया नहीं सी बाणी पढ़ता नहीं सी सहज पाठ करता नहीं सी उदों भी उही हाल सी ते अज सब कुछ करके भी उही हाल है फिर सिखिया की अर्थ भावे सारे पढ़ ले है पर अंदरों नहीं बदल सके फिर की फायदा हो तां बेनती करते रहीदा भाई गुरमिल चज अचार सिख तुद कदे ना लगे दुख चज जिंदगी ज्यो गाना आया बाणी तो दस की सिखे चज जिंदगी ज्यो गाना आया बाणी तो दस की सिखे चज जिंदगी ज्यो गाना आया बाणी तो दस की सिखे जिंदगी जे आउण दा ना आया बाणी तो दस की सिखिया जज जिंदगी जे आउण दा ना आया बाणी तो दस की सिखिया सच जिंदगी जीवन का ना आया बाणी तो दसो की सिखिया सच जिंदगी जीवन का ना आया बाणी तो दसो की सिखिया सच जिंदगी जीवन का ना आया बाणी तो दसो की सिखिया
सिखिया
ਸਿੱਖਿਆ ਵਾਵਾ ਵਾਵਾ ਬਾਣੀ ਤੋਂ ਦੱਸੋ ਕੀ ਸਿੱਖਿਆ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ
ਉਤਰਾ ਚੜਾ ਅਪ ਡਾਊਨ ਕਬਹੂ ਜੀੜਾ ਉਬ ਚੜਦਾ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਫਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ ਹੁਣ ਅਸੀਂ ਕਦੇ ਅਪ ਕਦੇ ਡਾਊਨ ਕਦੇ ਖੁਸ਼ ਖੁਸ਼ ਐ ਲੱਗਦਾ ਕਦੇ ਕਦੇ ਤੇ ਵੀ ਇੰਨਾ ਖੁਸ਼ ਬੰਦਾ ਤੇ ਕਦੇ ਬਿਲਕੁਲ ਹੀ ਗਮਗੀਨ ਮਾਹੌਲ ਬਣ ਜਾਂਦਾ ਘਰ ਦਾ ਕਦੇ ਬਿਲਕੁਲ ਹੀ ਦੁਖੀ ਹੋ ਜਾਂਦਾ ਕਦੇ ਬਿਲਕੁਲ ਹੀ ਵਧੀਆ ਵਧੀਆ ਮਤਲਬ ਕਹਿਣ ਦਾ ਇੱਕੋ ਜਿਹਾ ਰਹੀਏ ਧਿਆਨ ਨਾਲ ਸੁਣਿਓ ਸਾਢੇ ਦਸ ਹੋ ਚੱਲੇ ਆ ਦੋ ਘੰਟੇ ਸਾਢੇ ਅੱਠ ਆਪਾਂ ਸ਼ੁਰੂ ਕੀਤਾ ਸੀ ਮੇਰੀ ਬੇਨਤੀ ਸੁਣਿਓ ਆਪਾਂ ਦਸ ਕੁ ਮਿੰਟ ਵਿੱਚ ਸਮਾਪਤੀ ਕਰਦੇ ਹਾਂ ਕਾਲ ਨਹੀਂ ਕਰਨੀ ਕਿਸੇ ਅੱਜ ਪਹਿਲੇ ਦਿਨ ਹੀ ਮੈਂ ਵੇਖ ਰਿਹਾ ਪੰਡਾਲ ਤੋਂ ਤੇ ਕਿਤੇ ਬਾਹਰ ਬੈਠੀ ਸੰਗਤ ਬਹੁਤ ਦੂਰ ਤੱਕ ਹੁਣ ਵੇਖਣ ਨਾ ਲੱਗ ਜਾਓ ਇੱਦਾਂ ਸੁਣੋ ਮੈਂ ਦੱਸ ਹੀ ਰਿਹਾ ਵੀ ਬੈਠੇ ਦੂਰ ਤੱਕ ਮੇਰੇ ਤੇ ਭਰੋਸਾ ਕਰ ਲਓ ਸਾਰੇ ਵੇਖਣ ਲੱਗ ਗਏ ਵੇਖੀਏ ਬੋਲਾ ਤੇ ਜੋ ਮੈਨੂੰ ਦਿਸਦਾ ਇੱਥੇ ਵੀ 300 ਫੁੱਟ ਤੱਕ ਦੂਰ ਤੱਕ ਸੰਗਤ ਬੈਠੀ ਤੇ ਅੱਜ ਪਹਿਲੇ ਦਿਨ ਹੀ ਕਿੰਨਾ ਕੱਲ ਨੂੰ ਤੇ ਹੋਰ ਵੀ ਜ਼ਿਆਦਾ ਹੋਣਾ ਸੰਗਤ ਡਿਊਟੀ ਹੋ ਜਾਣੀ ਹੈ ਤੂੰ ਪਰਸੋਂ ਤੇ ਪੰਡਾਲ ਲੰਬਾ ਹੀ ਨਹੀਂ ਕਰਨਾ ਪੈਣਾ ਚੌੜਾ ਵੀ ਕਰਨਾ ਪੈਣਾ ਕਾਫੀ ਫਿਰ ਸੰਗਤ ਬੈਠੀ ਪਰ ਬਹੁਤ ਅੱਜ ਪਿਆਰ ਨਾਲ ਉਤਸ਼ਾਹ ਨਾਲ ਆਏ ਹੋ ਇੰਨਾ ਟਾਈਮ ਵੇਖੋ ਦੋ ਘੰਟੇ ਹੋ ਚੱਲੇ ਪਤਾ ਹੀ ਨਹੀਂ ਲੱਗਿਆ ਜਿਹੜੇ ਹੁਣ ਦੋ ਘੰਟੇ ਤੇ ਬੈਠੇ ਟਾਈਮ ਲੰਘੇ ਦਾ ਪਤਾ ਹੀ ਨਹੀਂ ਲੱਗਦਾ ਦੋ ਘੰਟੇ ਤੇ ਐਨ ਲੱਗ ਜਾਂਦੇ ਜਿੱਦਾਂ 5 ਮਿੰਟ ਹੀ ਹੋਏ ਹੁੰਦੇ ਇਹ ਤਦ ਹੁੰਦਾ ਜਦੋਂ ਤੁਸੀਂ ਸ਼ੌਂਕ ਨਾਲ ਪਿਆਰ ਨਾਲ ਬੈਠਦੇ ਤੇ ਜਿਹੜੇ ਵਿੱਚ ਕਈ ਹਿਲਜੁਲ ਵਾਲੇ ਹੁੰਦੇ ਉਹਨਾਂ ਨੂੰ ਬੇਨਤੀ ਹੈ ਕਿ 10 ਮਿੰਟ ਟਕਾ ਰੱਖੋ ਆਪਾਂ ਸਮਾਪਤੀ ਕਰਦੇ ਬਹੁਤਾ ਲੰਮਾ ਟਾਈਮ ਨਹੀਂ ਨਾਲੇ ਗੱਲ ਉਹੀ ਹੈ ਵੀ ਜਿਹਨੇ ਪੱਲੇ ਪੈਣਾ ਉਹ ਤੇ ਥੋੜਾ ਜਿਹਾ ਵੀ ਪੈ ਜਾਣਾ ਜਿਹਦੇ ਨਹੀਂ ਪੈਣਾ ਉਹਨੂੰ ਭਾਵੇਂ ਦਿਨ ਰਾਤ ਸਮਝਾਈ ਜਾਓ ਜਿਵੇਂ ਕਹਿੰਦੇ ਮੱਝ ਅੱਗੇ ਬੀਨ ਮਜਾਣ ਵਾਲੀ ਗੱਲ ਹੋ ਜਾਂਦੀ ਹੈ ਜਿਹੜੇ ਬੰਦੇ ਨੇ ਪੜ੍ਹਨਾ ਹੈ ਉਹਨੇ ਲਿਖ ਲਿਆ ਵੀ ਸ਼ਰਾਬ ਸਿਹਤ ਲਈ ਆਹੀ ਪੜ੍ਹ ਲੈਣਾ ਉਹਨੇ ਤੇ ਜਿਹਨੇ ਨਹੀਂ ਪੜ੍ਹਨਾ ਉਹਨੂੰ ਭਾਵੇਂ ਜੋ ਮਰਜ਼ੀ ਪੜ੍ਹਾਈ ਦੇ ਤੁਸੀਂ ਲੈਕਚਰ ਦੇਈ ਜਾਓ ਸ਼ਰਾਬ ਇੱਦਾਂ ਇਹ ਇੱਦਾਂ ਇਹ ਇੱਦਾਂ ਇਹ ਇੱਦਾਂ ਉਹਨੇ ਅਖੀਰ ਚ ਕਹਿ ਦੇਣਾ ਮੈਂ ਤੇਰੇ ਘਰੋਂ ਪੀਨਾ
ਮੈਂ ਪੀਨਾ ਬਸ ਚੱਲ ਤੂੰ ਕਰ ਲੈ ਕੀ ਕਰਦਾ ਬਸ ਜਿਹਨੇ ਨਹੀਂ ਮੰਨਣੀ ਉਹਨੇ ਨਹੀਂ ਮੰਨਣੀ ਬਸ ਸਿੱਧੀ ਗੱਲ ਤਾਂ ਕਰਕੇ ਤੁਹਾਨੂੰ ਮੈਂ ਅਰਜ਼ ਕਰਦਾ ਵੀ ਜਿਹਨੇ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲਿਆ ਜਾਂਦਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਸਮਝਾਇਆ ਨਹੀਂ ਜਾ ਸਕਦਾ ਸਮਝਿਆ ਜਾਂਦਾ ਹੁੰਦਾ ਜੇ ਸਮਝਾਇਆ ਜਾ ਸਕਦਾ ਹੁੰਦਾ ਤੇ ਗੁਰੂ ਹਰਿਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਕਦੇ ਬਾਗੀ ਨਾ ਹੁੰਦਾ ਪਿਰਥੀ ਚੰਦ ਨੇ ਸਮਝ ਜਾਣਾ ਸੀ ਗੁਰੂ ਨਾਨਕ ਦਾ ਪੁੱਤ ਹੈ ਸ਼੍ਰੀ ਚੰਦ ਸਮਝਾਇਆ ਕਿਸੇ ਨੂੰ ਨਹੀਂ ਜਾ ਸਕਦਾ ਸਮਝਿਆ ਜਾ ਸਕਦਾ ਹੈ ਸਮਝਿਆ ਜਾਂਦਾ ਹੈ ਗਾਹਕ ਹੁੰਦਾ ਹੈ ਬੰਦਾ ਤੁਸੀਂ ਕਿਸੇ ਬੰਦੇ ਨੂੰ ਕਹੋ ਆਪਾਂ ਪ੍ਰੋਗਰਾਮ ਕਰਨਾ ਕਰ ਲਓ ਸੁਸਾਇਟੀਆਂ ਸਾਰੀਆਂ ਮੁਕਤਸਰ ਦੀਆਂ ਇਕੱਠੀਆਂ ਵੀ ਅਸੀਂ ਪ੍ਰੋਗਰਾਮ ਕਰਨ ਲੱਗੇ ਹਾਂ ਜੀ ਤੁਹਾਨੂੰ ਡਿਊਟੀ ਦੇਣੀ ਹੈ ਨਹੀਂ ਡਿਊਟੀਆਂ ਦਿੱਤੀਆਂ ਨਹੀਂ ਜਾਂਦੀਆਂ ਡਿਊਟੀਆਂ ਲਈਆਂ ਜਾਂਦੀਆਂ ਹੈ ਜ਼ਿੰਮੇਵਾਰੀ ਦਾ ਅਹਿਸਾਸ ਬੰਦਿਆਂ 'ਚ ਆਪੇ ਹੁੰਦਾ ਹੈ ਸਾਡੇ ਘਰਾਂ ਦੇ ਨਿਆਣੇ ਆ ਨਿਆਣੇ ਸਾਡੇ ਘਰਾਂ 'ਚ ਨਹੀਂ ਬੱਚੇ ਕਈ ਬੱਚਿਆਂ ਨੂੰ ਤੁਸੀਂ ਕਹਿੰਦੇ ਆ ਉੱਠ ਕਾਕਾ ਕੰਮ ਕਰਨਾ ਤੂੰ ਮਰ ਜਾ ਨਾਲ ਕਰਾ ਦੇ ਅੱਜ ਓਏ ਮੱਝਾਂ ਨੂੰ ਪੱਠੇ ਪਵਾ ਦੇ ਆ ਜਾ ਦੁਕਾਨ ਤੇ ਚੱਲੀਏ ਕਈਆਂ ਨੂੰ ਤੁਸੀਂ ਜ਼ੋਰ ਲਾ ਲਓ ਉਹ ਜ਼ਿੰਮੇਵਾਰ ਨਹੀਂ ਬਣਦੇ ਤੇ ਕਈ ਬੱਚੇ ਨਿੱਕੇ ਨਿੱਕੇ 10 ਸਾਲ ਦੇ ਆਪ ਹੀ ਨਾਲ ਕਰਾਉਣ ਲੱਗ ਜਾਂਦੇ ਆ ਅੱਜ ਰਿਸ਼ਤੇਦਾਰ ਆਏ ਆ ਲੈ ਬੀਬੀ ਮੈਂ ਸਫਾਈ ਕਰਾਉਣਾ ਕਈਆਂ ਦੇ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਆਪੇ ਹੀ ਹੁੰਦਾ ਤੇ ਜਿਹੜਾ ਬੰਦਾ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ ਉਹਨੂੰ ਤੁਸੀਂ ਬਾਹਰੋਂ ਪਾ ਕੇ ਜ਼ਿੰਮੇਵਾਰ ਨਹੀਂ ਬਣਾ ਸਕਦੇ ਬਾਹਰੋਂ ਕੋਈ ਚੀਜ਼ ਨਹੀਂ ਦਿੱਤੀ ਜਾ ਸਕਦੀ ਇਹ ਤੇ ਆਪ ਲੈਣੀ ਹੈ ਗੁਣ ਦਿੱਤੇ ਨਹੀਂ ਜਾਂਦੇ ਆਪ ਇਕੱਠੇ ਕਰਨੇ ਹੁੰਦੇ ਆ ਚੰਗਿਆਈ ਆਪ ਲੈਣੀ ਹੈ ਕਈ ਜਾਓ ਭਾਵੇਂ ਵੀ ਨਸ਼ਾ ਪੰਜਾਬ ਦੇ ਵਿੱਚ ਆ ਗਿਆ ਪਿਆਰਿਓ ਆ ਅਸੀਂ ਰੋਜ਼ ਸ਼ਰਾਬ ਦੇ ਪਤਾ ਨਹੀਂ ਕਿੰਨੇ ਕੁ ਠੇਕਿਆਂ ਕੋਲੋਂ ਲੰਘ ਕੇ ਆਉਂਦੇ ਹਾਂ ਕਦੇ ਨਹੀਂ ਪੀਤੀ ਕਦੇ ਨੀ ਪੀਤੀ ਤੁਹਾਡੇ ਘਰਾਂ ਚ ਆ ਕਈਆਂ ਦਾ ਗੁਆਂਢ ਦਾ ਠੇਕਾ ਹੋਣਾ ਘਰ ਦੇ ਸਾਹਮਣੇ ਠੇਕਾ ਨਹੀਂ ਪੀਤੀ ਕਈ ਠੇਕਿਆਂ ਚ ਕੰਮ ਕਰਦੇ ਨੇ ਤਾਂ ਵੀ ਨੀ ਪੀਤੀ ਬੋਤਲਾਂ ਵੇਚਦਾ ਠੇਕੇਦਾਰ ਹੈ ਨਹੀਂ ਪੀਤੀ ਤਾਂ ਕਰਕੇ ਇਹ ਤੇ ਜੇ ਚੰਗਿਆਈ ਇਕੱਠੀ ਬੁਰਿਆਈ ਹੈ ਨਾ ਤੇ ਅਸੀਂ ਇਕੱਠੀ ਕਰਨੀ ਚਾਹੁੰਦੇ ਹਾਂ ਮੈਂ ਬੁਰਾ ਬਣਿਆ ਮੈਨੂੰ ਕਿਸੇ ਨੇ ਬਣਾਇਆ ਨਹੀਂ ਜ਼ਿੰਮੇਵਾਰੀ ਚੱਕੀਏ ਜ਼ਿੰਮੇਵਾਰੀ ਚੱਕੋ ਤੇ ਚੰਗਾ ਤੈਨੂੰ ਬਣਨਾ ਪੈਣਾ ਬਾਹਰੋਂ ਕੁਛ ਵੀ ਘੋਲ ਕੇ ਨਹੀਂ ਪਿਆਇਆ ਜਾ ਸਕਦਾ ਬੰਦਾ ਚੰਗਾ ਬਣ ਜਾਏ ਬਾਹਰੋਂ ਘੋਲ ਕੇ ਪਿਆਇਆ ਜਾ ਸਕਦਾ ਹੁੰਦਾ ਬਦਲ ਦਿੱਤਾ ਜਾਂਦਾ ਸਮਾਜ ਸਾਰਾ ਨਹੀਂ ਬਦਲਿਆ ਜਾਂਦਾ ਬਾਹਰੋਂ ਤੁਸੀਂ ਕਿਸੇ ਨੂੰ ਕੁਛ ਵੀ ਘੋਲ ਕੇ ਪਿਆ ਕੇ ਬਦਲ ਨਹੀਂ ਸਕਦਾ ਨਹੀਂ ਬਦਲਦਾ ਬੰਦਾ ਜੇ ਬੰਦਾ ਬਦਲਣਾ ਨਹੀਂ ਚਾਹੁੰਦਾ ਬਦਲਣਗੇ ਉਹ ਜਿਹੜੇ ਬਦਲਣਾ ਚਾਹੁੰਦੇ ਆ ਸਮਝਣਗੇ ਉਹ ਜਿਹੜੇ ਸਮਝਣਾ ਚਾਹੁੰਦੇ ਆ ਤੇ ਜਿਹੜੇ ਬੰਦੇ ਸਮਝਣਾ ਚਾਹੁੰਦੇ ਆ ਉਹਨਾਂ ਲਈ ਤੇ ਇਸ਼ਾਰਾ ਕਾਫੀ ਹੋ ਜਾਂਦਾ ਆਪਾਂ 2 ਮਿੰਟ ਗੱਲ ਕਰੀਏ 2 ਮਿੰਟ ਦੇ ਵਿੱਚ ਚੇਂਜ ਹੋ ਜਾਂਦਾ ਬੰਦਾ ਤੇ ਜਿਹੜੇ ਬੰਦੇ ਨੇ ਨਹੀਂ ਬਦਲਣਾ ਦਿਨ ਰਾਤ ਸੁਣ ਰਹੇ ਆ ਕੋਈ ਬਦਲਾਵ ਉਹ ਨਹੀਂ ਬਦਲਣਾ ਚਾਹੁੰਦਾ ਇਸ ਕਰਕੇ ਤੁਹਾਡੀ ਹਿੰਮਤ ਹੈ ਮੇਰੀ ਹਿੰਮਤ ਹੈ ਮੈਂ ਬਦਲਣਾ ਤੇਰੀ ਹਿੰਮਤ ਹੈ ਤੂੰ ਬਦਲਣਾ ਇਹੀ ਤੇਰੀ ਤੇ ਮੇਰੀ ਸੂਰਮਤਾਈ ਹੈ ਵੀ ਕਿੰਨਾ ਕੁ ਕਮਾ ਲਿਆ ਚੰਗੀ ਗੱਲ ਦਾ ਪਤਾ ਲੱਗ ਗਿਆ ਵੀ ਸਿਹਤ ਲਈ ਜਿੰਮ ਜ਼ਰੂਰੀ ਹੈ ਹੁਣ ਮੇਰੀ ਹਿੰਮਤ ਹੈ ਵੀ ਮੈਂ ਕਮਾਉਂਦਾ ਕਿ ਨਹੀਂ ਤੂੰ ਵੇਖਾਂਗਾ ਕਿੰਨਾ ਕੁ ਸੂਰਮਾ ਗੱਲ ਤੇ ਸੁਣ ਲਈ ਸਮਝ ਵੀ ਆ ਗਈ ਲਾਗੂ ਕਰਦਾ ਕਿ ਨਹੀਂ ਲਾਗੂ ਕਰਦਾ ਜਿਸ ਮਰਜ਼ੀ ਡਾਕਟਰ ਕੋਲ ਚਲੇ ਜਾਓ ਡਾਕਟਰ ਕਹਿੰਦਾ ਉਹ ਭਰਾਵਾ 10 ਕਿਲੋਮੀਟਰ ਸੈਰ ਕਰਿਆ ਕਰ ਹਰੇਕ ਹੀ ਡਾਕਟਰ ਸਲਾਹ ਦਿੰਦਾ ਤੇ ਅਗਲਾ ਸਾਡੇ ਵਰਗਾ ਪਤਾ ਕੀ ਕਹਿੰਦਾ ਤੂੰ ਗੋਲੀਆਂ ਹੀ 2 ਹੋਰ ਦੇ ਤੁਰਿਆ ਨਹੀਂ ਜਾਂਦਾ ਸੈਰ ਨਹੀਂ ਹੁੰਦੀ ਬਸ ਗੱਲ ਖਤਮ ਹੈ ਅਸੀਂ ਹਿੰਮਤ ਹੀ ਨਹੀਂ ਹੈ ਮੈਂ ਨਹੀਂ ਕਰ ਸਕਦਾ ਮੈਂ ਨਿਕੰਮਾ ਆ ਬਸ ਗੱਲ ਠੀਕ ਹੈ ਅਸੀਂ ਨਹੀਂ ਕਮਾਉਣਾ ਚਾਹੁੰਦੇ ਗੱਲਾਂ ਤੇ ਸੋਹਣੀਆਂ ਹੀ ਸੋਹਣੀਆਂ ਸਮਾਜ ਵਿੱਚ ਵਧੀਆ ਵਧੀਆ ਗੱਲਾਂ ਬਥੇਰੀਆਂ ਪਰ ਮੈਂ ਲੈਣੀਆਂ ਹੀ ਨਹੀਂ ਚਾਹੁੰਦਾ ਸਮਾਜ ਵਿੱਚ ਆਪਾਂ ਕਿੰਨੀ ਵਾਰੀ ਗੱਲ ਕਰਦੇ ਹਾਂ ਯਾਰ ਸਾਨੂੰ ਪਸੰਦ ਹੀ ਆ ਕੁਛ ਹੈ ਤੁਹਾਡੇ ਇਲਾਕੇ ਵਿੱਚ ਚੰਗਾ ਆਫੀਸਰ ਆ ਜੇ ਸਾਰੇ ਇਲਾਕੇ ਦੇ ਪੰਚ ਸਰਪੰਚਾਂ ਨੂੰ ਪੁੱਛ ਲਓ ਪਤਾ ਕੀ ਕਹਿਣਗੇ ਇਹਦੀ ਬਦਲੀ ਕਰਾਈਏ ਉਹ ਬੰਦਾ ਬੜਾ ਖਰਾਬ ਹੈ ਕਹਿੰਦੇ ਮੈਂ ਪੁੱਛਿਆ ਵੀ ਖਰਾਬੀ ਕੀ ਹੈ ਕਿਸੇ ਦੀ ਸਿਫਾਰਿਸ਼ ਹੀ ਨਹੀਂ ਮੰਨਦਾ ਇਹਦੇ 'ਚ ਖਰਾਬੀ ਕੀ ਹੈ ਕਹਿੰਦੇ ਅਸੀਂ ਕਿਹਾ ਸੀ 20,000 ਰੁਪਇਆ ਲੈ ਕੇ ਕੰਮ ਕਰਦੇ ਤਾਂ ਵੀ ਨਹੀਂ ਕਰਦਾ ਮਤਲਬ ਸਾਨੂੰ ਸਮਾਜ ਇਹੋ ਜਿਹੀ ਪਸੰਦ ਹੈ ਅਸੀਂ ਚਾਹੁੰਦੇ ਹੀ ਆ ਕੁਛ ਜਿਵੇਂ ਕਿਸੇ ਬੰਦੇ ਨੂੰ ਢਿੱਡੀ ਪਸੰਦ ਹੈ ਵੀ ਮੇਰਾ ਠੀਕ ਹੈ ਭਾਜੀ ਖੰਧ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੈਂ ਇੱਕ ਮੁੰਡੇ ਨੂੰ ਕਿਹਾ ਮੈਂ ਕਿਹਾ ਕਿੰਨਾ ਵੇਟ ਕਹਿੰਦਾ 105 ਕਿਲੋ ਮੈਂ ਕਿਹਾ ਘਟਾ ਲਾ 95 ਹੋ ਗਿਆ ਮੈਂ ਕਿਹਾ ਹੋਰ ਘਟਾ ਲਾ ਤੇ ਮੈਨੂੰ ਮੈਸੇਜ ਭੇਜਿਆ ਕਹਿੰਦਾ ਏਅਰ ਬੈਗ ਲਗਜ਼ਰੀ ਗੱਡੀਆਂ 'ਚ ਹੀ ਹੁੰਦੇ ਆ ਵੱਡੇ ਸਾਰੇ ਢਿੱਡ ਵਾਲਾ ਮੈਂ ਕਿਹਾ ਤੂੰ ਤੇ ਜ਼ਿਆਦਾ ਹੀ ਲਗਜ਼ਰੀ ਆ ਤੇਰੇ ਤੇ ਕਈ ਪਾਸੇ ਏਅਰ ਬੈਗ ਬਣੇ ਹੋਏ ਸੱਚੀ ਗੱਲ ਨਹੀਂ ਹੁਣ ਬੰਦੇ ਜਿਹੜੇ ਬੰਦੇ ਨੂੰ ਆਪਣਾ ਪਸੰਦ ਆ ਜੇ ਢਿੱਡ ਵੀ ਐਡਾ ਢਿੱਡ ਹੈ ਤੇ ਮੈਨੂੰ ਪਸੰਦ ਹੈ ਉਹਦਾ ਕੀ ਕਰੋਗੇ ਤੁਸੀਂ ਦੇਈ ਜੋ ਗਿਆਨ ਉਹਨੂੰ ਜਿਹੜੇ ਬੰਦੇ ਨੂੰ ਬੇਈਮਾਨੀਆਂ ਪਸੰਦ ਆ ਜਾਣ, ਠੱਗੀਆਂ ਪਸੰਦ ਆ ਜਾਣ, ਦੋ ਨੰਬਰੀਏ ਪਸੰਦ ਆ ਜਾਣ, ਉਹਨਾਂ ਦਾ ਕੀ ਕਰੋਗੇ ਤੁਸੀਂ? ਸਾਡੇ ਬੰਦਿਆਂ ਨੂੰ ਬੇਈਮਾਨ ਪਸੰਦ ਨੇ, ਸਾਡੇ ਸਮਾਜ ਨੂੰ ਮਾੜੇ ਬੰਦੇ ਲੁੱਟਣ ਵਾਲੇ ਕੁੱਟਣ ਵਾਲੇ ਪਸੰਦ ਨੇ, ਉਹਦਾ ਕੀ ਕਰੋਗੇ ਤੁਸੀਂ? ਕਈ ਬੰਦਿਆਂ ਨੂੰ ਆਪਣੀਆਂ ਭੈੜੀਆਂ ਆਦਤਾਂ ਹੀ ਚੰਗੀਆਂ ਲੱਗਣ ਲੱਗ ਜਾਂਦੀਆਂ, ਜਿਨ੍ਹਾਂ ਨੂੰ ਹੱਥ ਕੜੀਆਂ ਕਲੀਰੇ ਲੱਗਦੀਆਂ ਤੇ ਲੱਗਣ, ਜਿਨ੍ਹਾਂ ਨੂੰ ਹੱਥ ਕੜੀਆਂ ਹੀ ਪਸੰਦ ਆ ਚੁੱਕੀਆਂ ਨੇ, ਕਲੀਰੇ ਲੱਗਦੀਆਂ, ਜਿਨ੍ਹਾਂ ਨੇ ਗੁਲਾਮੀ ਪ੍ਰਵਾਨ ਕਰ ਲਈ ਹੈ, ਜਿਨ੍ਹਾਂ ਨੂੰ ਚੰਗਾ ਹੀ ਲੱਗਦਾ ਹੈ। ਤੋਤੇ ਨੂੰ ਪਿੰਜਰੇ ਵਿੱਚ ਰੱਖਿਆ ਸਾਡੇ ਵੀ ਹੈਗਾ, ਅਸੀਂ ਉਹਨੂੰ ਛੱਡਦੇ ਹਾਂ, ਉਹਨੂੰ ਕਹਿੰਦਾ ਉੱਡ ਜਾ, ਉਹ ਫਿਰ ਧੱਕੇ ਨਾਲ ਹੀ ਪਿੰਜਰੇ ਚ ਵੜਦਾ, ਗੇਟ ਅੱਗੇ ਬਹਿ ਜਾਂਦਾ ਵੀ ਖੋਲੋ ਮੈਂ ਅੰਦਰ ਵੜਨਾ। ਤੈਨੂੰ ਗੁਲਾਮੀ ਪਸੰਦ ਹੈ, ਸਾਨੂੰ ਆ ਸਾਂਚਾ ਪਸੰਦ ਹੈ, ਅਸੀਂ ਪਸੰਦ ਕਰ ਚੁੱਕੇ ਹਾਂ ਕੁਛ, ਤਾਂ ਕਰਕੇ ਮੈਂ ਜੇ ਬਦਲਣਾ ਨਹੀਂ ਨਾ ਚਾਹੁੰਦਾ ਫਿਰ ਮੈਨੂੰ ਕੋਈ ਨੀ ਭਾਈ ਬਦਲ ਸਕਦਾ। ਗੱਲਾਂ ਜਿੰਨੀਆਂ ਮਰਜ਼ੀ ਸੋਹਣੀਆਂ ਇਨਕਲਾਬ ਦੀਆਂ ਕਰ ਲਓ, ਤਾਂ ਕਰਕੇ ਅਸੀਂ ਜਿਹੜੇ ਲੋਕ ਆ ਨਾ ਵੀਰੋ, ਅਸੀਂ ਆਪਣਾ ਜ਼ੋਰ ਲਾਉਣਾ ਹੈ, ਮੈਂ ਆਪਣੀ ਜ਼ਿੰਦਗੀ 'ਚ ਚੰਗੀਆਂ ਆਦਤਾਂ ਲਿਆਉਣੀਆਂ, ਚੰਗੀਆਂ ਗੱਲਾਂ ਜਿਹੜੀਆਂ ਦਾ ਪਤਾ ਲੱਗ ਰਿਹਾ ਮੈਨੂੰ, ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਨੀਆਂ ਹੀ ਕਰਨੀਆਂ, ਮੈਂ ਉਹ ਚੀਜ਼ਾਂ ਆਪਣੀ ਜ਼ਿੰਦਗੀ 'ਚ ਲਿਆਉਣੀਆਂ। ਗੁਆਂਢੀ ਨਹੀਂ ਮੰਨਦੇ, ਫਲਾਣੇ ਨਹੀਂ ਮੰਨਦੇ, ਦੁਨੀਆਂ ਨਹੀਂ ਸੁਧਰਦੀ, ਨਾ ਸੁਧਰੇ ਮੈਂ ਸੁਧਰ ਗਿਆ, ਨਹੀਂ ਬਦਲਦੇ ਮੈਂ ਬਦਲ ਗਿਆ, ਮੈਂ ਆਪਣੇ ਤੋਂ ਸ਼ੁਰੂਆਤ ਕਰਨੀ ਹੈ, ਮੈਨੂੰ ਜਿਹੜੀਆਂ ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਮੈਂ ਲਾਗੂ ਕਰਨੀਆਂ। ਮੈਨੂੰ ਪਤਾ ਲੱਗ ਗਿਆ ਆਲਸ ਬੜਾ ਭੈੜਾ ਰੋਗ ਹੈ, ਮੈਂ ਛੱਡ ਦਿੱਤੀ ਹੈ। ਮੈਨੂੰ ਪਤਾ ਲੱਗ ਗਿਆ ਵੀ ਲੇਟ ਨਹੀਂ ਜਾਣਾ ਚਾਹੀਦਾ, ਟਾਈਮ ਦੇ ਐ ਪੱਕੇ ਹੋਈਏ, ਆਪਾਂ ਸ਼ੁਰੂ ਕਰਤਾ। ਮੈਨੂੰ ਸਮਝ ਲੱਗ ਗਈ ਹੈ ਵੀ 500 ਰੁਪਈਆ ਲੈ ਕੇ 600 ਦਾ ਕੰਮ ਕਰਨ ਲੱਗ ਪਿਆ। ਅਸੀਂ ਚੰਗੀਆਂ ਆਦਤਾਂ ਅਪਣਾ ਲਈਏ, ਲਾਗੂ ਕਰ ਲਈਏ, ਇਹਦੇ ਤੇ ਤੇਰੀ ਜ਼ਿੰਦਗੀ 'ਚ ਜ਼ੋਰ ਲੱਗਣਾ, ਮੇਰੀ ਜ਼ਿੰਦਗੀ 'ਚ ਲੱਗਣਾ, ਅਸੀਂ ਸਾਡਾ ਕਮਾਉਣ ਤੇ ਜ਼ੋਰ ਲੱਗਣਾ। ਹੁਣ ਕਮਾਉਣ ਦੀ ਖੇਡ ਹੈ ਸਾਰੀ। ਪੁੱਛਤ ਹੈ ਵੈਦ ਖਾਤ ਔਖਤ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ ਹੈ। ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ, ਹਿਰਦੈ ਬੇਵਿਚਾਰ ਕਤ ਸਹਿਜਾ ਬੁਲਾਈਐ, ਗਾਏ ਸੁਣੈ ਆਖੈ ਮੀਚੈ ਪਾਈਐ, ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਐ। ਕਮਾਉਣ ਤੇ ਜ਼ੋਰ ਲੱਗਣਾ, ਤੇ ਉਹ ਤੇਰਾ ਜਾਂ ਗਿਆਨ ਹੈ ਤੇਰੇ ਸਾਹਮਣੇ, ਜਾਂ ਤੂੰ ਹੈ, ਜਾਂ ਤੂੰ ਜਾਣੇ ਤੇਰਾ ਗੁਰੂ ਜਾਣੇ, ਮੈਂ ਜਾਣਾ ਮੇਰਾ ਗੁਰੂ ਜਾਣੇ। ਉਹ ਗਿਆਨ ਨੂੰ ਮੈਂ ਆਪਣੀ ਜ਼ਿੰਦਗੀ 'ਚ ਕਿੰਨਾ ਕੁ ਲਿਆਉਣਾ ਹੈ, ਗੁਰੂ ਸਾਹਿਬ ਦੇ ਬਚਨਾਂ ਨੂੰ ਮੈਂ ਜ਼ਿੰਦਗੀ 'ਚ ਕਿੰਨਾ ਕੁ ਲਿਆਉਣਾ ਹੈ, ਇਹ ਹੁਣ ਅਸੀਂ ਵੇਖਣਾ। ਤੇ ਜਿਹੜੇ ਲਿਆ ਰਹੇ ਹੈ ਜੀ, ਆਪਣੇ ਆਪ ਨੂੰ ਜਿੱਤ ਰਹੇ ਹੈ, ਆਪਣੇ ਆਪ ਨਾਲ ਮੁਕਾਬਲਾ ਕਰਦੇ ਹੈ, ਪੁੱਠੇ ਕੰਮ ਕਰਨ ਨੂੰ ਜੀ ਕਰਦਾ ਪਰ ਨਹੀਂ ਕਰਨੇ, ਸਵੇਰੇ ਸੌਣ ਨੂੰ ਜੀ ਕਰਦਾ ਪਰ ਉੱਠਣਾ ਹੈ, ਆਲਸ ਕਰਨ ਨੂੰ ਜੀ ਕਰਦਾ ਕਰਨਾ ਕੰਮ, ਆਪਣੇ ਆਪ ਨਾਲ ਲੜਦੇ ਹੈ, ਆਪਣੇ ਆਪ ਨਾਲ ਝਗੜਾ ਕਰਦੇ ਹੈ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਉਹਨੂੰ ਸੂਰਮਾ ਕਹਿੰਦੇ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਤੇ ਜਿੱਤਣਾ ਕਿਹਨੂੰ ਹੈ, ਲੋਕਾਂ ਨੂੰ ਨੀ, ਆਪਣੇ ਆਪ ਨੂੰ ਜਿੱਤ ਲੈ, ਦੁਨੀਆਂ ਜਿੱਤੀ ਗਈ। ਆਤਮ ਜਿਣਾ ਸਗਲ ਵਸ ਤਾਂ ਕਹਿ, ਪਰ ਜਿੱਤਿਆ ਕਿਵੇਂ ਜਾਊ, ਆਪਣੇ ਆਪ ਤੇ ਕਾਬੂ ਕਿਹਦਾ ਕਿਵੇਂ ਪਊ, ਜਾਂ ਕਾ ਸਤਿਗੁਰ ਪੂਰਾ। ਠਾਕੁਰ ਗਾਈਐ, ਠਾਕੁਰ ਨੂੰ ਗਾ ਆਪਣੇ ਅੰਦਰੋਂ, ਤੇ ਠਾਕੁਰ ਕਿੱਥੇ ਹੈ, ਬਾਹਰ ਹੈ ਕਿਤੇ, ਕਿੱਥੇ ਹੈ ਠਾਕੁਰ, ਬੋਲੋ ਫੇਰ, ਕਾਹਦੇ ਚ ਹੈ, ਗੱਜ ਕੇ ਦੱਸੋ, ਕੁਦਰਤ ਚ ਬਲਿਹਾਰੀ ਕੁਦਰਤ ਵਸਿਆ, ਠਾਕੁਰ ਨੂੰ ਗਾ, ਉਹ ਕੁਦਰਤ ਦੀ ਨਿਜਮ ਨੂੰ ਸਮਝ, ਉਹਨੂੰ ਜਾਣ, ਉਹਦੇ ਨਾਲ ਅਟੈਚ ਹੋ। ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਸ਼ਰਨ ਵਿੱਚ ਪੈ ਕੇ ਨਾਮ ਜਾਣ ਗਿਆਨ ਲੈ ਕੇ, ਉਹਨੂੰ ਧਿਆਨ ਚ ਰੱਖ ਕੇ ਉਹਦੇ ਗਿਆਨ ਨੂੰ ਜ਼ਿੰਦਗੀ ਜਿਉ। ਜਨ ਕੇ ਚਰਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ, ਉਹਨਾਂ ਦੀ ਸੰਗਤ ਕਰ ਜਿਨ੍ਹਾਂ ਦੀ ਸੰਗਤ ਕਰਨ ਕਰਕੇ ਮੇਰਾ ਮਨ ਵੀ ਪਵਿੱਤਰ ਹੋਵੇ, ਮੇਰਾ ਸਰੀਰ ਵੀ ਪਵਿੱਤਰ ਹੋਵੇ, ਮੈਂ ਮਾੜੇ ਕੰਮਾਂ ਤੋਂ ਬਚਾਂ। ਜਨ ਕੀ ਧੂੜ ਦੇਹੋ ਕਿਰਪਾ ਨਿਤ, ਨਾਨਕ ਕੈ ਸੁਖ ਇਹੀ। ਇਹ ਸੁਖ ਮੰਗਦੇ ਆ, ਸਾਨੂੰ ਸੰਗਤ ਮਿਲੇ ਮੈਨੂੰ ਤਾਂ ਸੁਖੀ ਹੁੰਦਾ ਮੇਰਾ ਮਨ, ਸੰਗਤ ਮਿਲੇ ਪਿਆਰਿਆਂ ਦੀ, ਉਹਨਾਂ ਗੁਰਮੁਖਾਂ ਦੀ ਜਿਹੜੇ ਸੱਚੀ ਚੰਗੇ ਹੈ, ਜਿਨ੍ਹਾਂ ਨੇ ਦੁੱਖਾਂ ਚ ਦੁੱਖ ਮੰਨੇ ਨੇ, ਜਿਨ੍ਹਾਂ ਚ ਹਿੰਮਤ ਹੈ, ਜਿਹੜੇ ਕਾਇਮ ਨੇ, ਸਾਨੂੰ ਉਹਨਾਂ ਦੀ ਸੰਗਤ ਮਿਲੇ। ਮੇਰੇ ਉਹ ਪੋਜ਼ਿਟਿਵ ਨੇ ਜਿਹੜੇ, ਜਿਨ੍ਹਾਂ ਨੂੰ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਹੁਤ ਵਧੀਆ, ਜਿਨ੍ਹਾਂ ਕੋਲ ਮੈਨੂੰ ਉਹਨਾਂ ਦੀ ਸੰਗਤ ਮਿਲੇ, ਜਿਹੜੇ ਜ਼ਿੰਦਗੀ ਨੂੰ ਬੜੇ ਸੋਹਣੇ ਢੰਗ ਨਾਲ ਵੇਖਦੇ ਆ, ਜਿਨ੍ਹਾਂ ਦੀ ਐਨਕ ਬੜੀ ਕਮਾਲ ਦੀ ਹੈ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਾਕੀ ਤੇ ਇਹ ਕਹਿੰਦੇ ਆ ਕਾਹਦਾ ਸੰਸਾਰ ਹੈ ਕਦੋਂ ਬਸ ਜਿਹਨੂੰ ਮਰਜ਼ੀ ਪੁੱਛ ਲਓ ਉਹ ਭਾਈ ਕਿਵੇਂ ਹੈ ਬਸ ਦਿਨ ਕੱਟੀ ਜੀ ਕਰਦੇ ਆ ਇੱਥੇ 35 ਸਾਲਾਂ ਦੇ ਮੁੰਡਿਆਂ ਨੂੰ ਪੁੱਛ ਲਓ ਕਿਵੇਂ ਹੈ ਬਈ ਬਸ ਬਹੁਤੀ ਲੰਘ ਗਈ ਥੋੜੀ ਰਹਿ ਗਈ ਅਜੇ 35 ਸਾਲ ਦਾ ਹੁਣੇ ਹੀ ਮਰਿਆ ਪਿਆ ਪਹਿਲਾਂ ਹੀ ਮਰਨ ਤੋਂ ਪਹਿਲਾਂ ਹੀ ਮਰ ਚੁੱਕੇ ਹੈ ਪਰ ਕਈ ਬੰਦੇ ਉਹ ਹੈ ਜਿਹੜੇ ਇੱਕ ਇੱਕ ਜ਼ਿੰਦਗੀ ਚ ਕਈ ਕਈ ਜ਼ਿੰਦਗੀਆਂ ਜਿਉਂ ਗਏ ਹੈ ਕਈ ਕਈ ਜ਼ਿੰਦਗੀਆਂ ਇੱਕ ਜ਼ਿੰਦਗੀ ਚ ਜਿਉਂ ਗਏ ਹੈ ਮੈਂ ਫੇਰ ਅਰਜ਼ ਕਰਦਾ ਇੱਕ ਇੱਕ ਜ਼ਿੰਦਗੀ ਵਿੱਚ ਕਈ ਕਈ ਜ਼ਿੰਦਗੀਆਂ ਜਿਉਣ ਵਾਲੇ ਵੀ ਬੰਦੇ ਅਕਲ ਵਾਲੇ ਇੱਥੇ ਬੈਠੇ ਹੈ ਹੈਗੇ ਆ ਦੁਨੀਆ ਚ ਪਰ ਕਈ ਬੰਦੇ ਐਸੇ ਹੈ ਜਿਹੜੇ ਇੱਕ ਜ਼ਿੰਦਗੀ ਵਿੱਚ ਕਈ ਕਈ ਵਾਰੀ ਮਰੇ ਹੈ ਮਰੀ ਜਾਂਦੇ ਹੈ ਰੋਜ਼ ਮਰਦੇ ਹੈ ਸਵੇਰੇ ਮਰਦੇ ਹੈ ਸ਼ਾਮ ਮਰਦੇ ਹੈ ਇੱਕ ਜ਼ਿੰਦਗੀ ਚ ਕਈ ਕਈ ਵਾਰੀ ਮਰੇ ਹੈ ਨਹੀਂ ਸਮਝ ਕਦੇ ਕਿਸੇ ਦੀ ਕੋਠੀ ਵੇਖ ਕੇ ਮਰ ਜਾਂਦਾ ਕਿਸੇ ਦੀ ਘਰ ਵਾਲੀ ਵੇਖ ਕੇ ਮਰ ਜਾਂਦਾ ਕਿਸੇ ਦੀ ਧੀ ਵੇਖ ਕੇ ਮਰ ਜਾਂਦਾ ਹੈ ਕਿਸੇ ਦਾ ਮੁੰਡਾ ਕੈਨੇਡਾ ਜਾਂਦਾ ਉਹ ਕੈਨੇਡਾ ਉੱਧਰ ਜਾਂਦਾ ਹੈ ਇਹ ਇੱਧਰ ਮਰੀ ਜਾਂਦਾ ਹੈ ਕਿਸੇ ਦੀ ਕੋਠੀ ਪੈ ਚੱਲੀ ਹੈ ਮਰ ਚੱਲਾ ਹੈ ਕਿਸੇ ਨੇ ਗੱਡੀ ਲਿਆਂਦੀ ਅੱਜ ਇਹਦੀ ਹੋਰ ਮੌਤ ਹੋ ਗਈ ਹੈ ਕਿਸੇ ਨੂੰ ਕੈਨੇਡਾ ਤੋਂ ਰਿਸ਼ਤਾ ਆ ਗਿਆ ਵੀ ਮਾਮੇ ਦਾ ਮੁੰਡਾ ਚੱਲਿਆ ਇਹ ਅੱਜ ਫਿਰ ਮਰ ਗਿਆ ਇਹ ਮਰਿਆ ਹੀ ਪਿਆ ਬੇਅਕਲ ਬੰਦੇ ਇੱਕ ਜ਼ਿੰਦਗੀ ਚ ਕਈ ਵਾਰੀ ਮਰਦੇ ਆ ਇੱਕ ਵਾਰ ਮਰਨ ਤੋਂ ਪਹਿਲਾਂ ਕਈ ਵਾਰ ਮਰਦੇ ਆ ਪਰ ਸਮਝ ਵਾਲੇ ਬੰਦੇ ਇੱਕ ਜ਼ਿੰਦਗੀ ਵਿੱਚ ਕਈ ਜ਼ਿੰਦਗੀਆਂ ਜਿਉਂਦੇ ਕਈ ਜ਼ਿੰਦਗੀ ਸਵਾਦ ਲੈਂਦੇ ਜ਼ਿੰਦਗੀ ਸਤਿਗੁਰ ਹੋਏ ਦਿਆਲ ਸੱਚਾ ਗਿਆਨ ਜ਼ਿੰਦਗੀ ਚ ਆ ਗਿਆ ਨਾ ਹਰ ਰੰਗ ਮਾਣੀਐ ਮਾਣਦੇ ਆ ਹਰ ਰੰਗ ਉਹਦੇ ਕਹਿੰਦੇ ਪ੍ਰਾਹੁਣੇ ਆਏ ਆ ਰੱਬ ਘਰ ਪ੍ਰਾਹੁਣੇ ਆਏ ਆ ਸਮਝ ਜਿਹੜੀ ਕੰਡਿਆਂ ਦੇ ਪਏ ਗੁਰੂ ਗੋਬਿੰਦ ਸਿੰਘ ਨੂੰ ਪੁੱਛ ਲਓ ਕਹਿਣਗੇ ਮਾਣੀ ਹੈ ਜ਼ਿੰਦਗੀ ਆਨੰਦ ਬੜਾ ਲਿਆ ਇੱਕ ਜ਼ਿੰਦਗੀ ਚ ਕਈ ਕਈ ਤਾਂ ਕਰਕੇ ਪਿਆਰਿਓ ਸਮਝ ਤੇ ਸਾਰੀ ਖੇਡ ਖੜੀ ਹੈ ਅਕਲ ਤੇ ਖੜੀ ਹੈ ਸਾਰੀ ਤੇ ਗੁਰਬਾਣੀ ਚੋਂ ਸਾਨੂੰ ਅਕਲ ਮਿਲਣੀ ਹੈ ਸਮਝ ਮਿਲਣੀ ਹੈ ਗਿਆਨ ਮਿਲਣਾ ਫਿਰ ਹੌਲੀ ਹੌਲੀ ਹੋ ਜਾਂਦੀ ਜ਼ਿੰਦਗੀ ਤੇਰੇ ਨਾਏ ਰੱਤੇ ਸੇ ਜਿਣ ਗਏ ਜਿੱਤ ਗਏ ਜ਼ਿੰਦਗੀ ਗਿਆਨ ਨਾਲ ਜੁੜੇ ਹੋਏ ਜ਼ਿੰਦਗੀ ਜਿੱਤ ਕੇ ਜਾਂਦੇ ਬਾਜੀ ਹਾਰ ਗਏ ਸੇ ਠੱਗਣ ਬੱਲਿਆ ਕਹਿੰਦੇ ਨਾ ਮਨ ਮਗਰ ਲੱਗੇ ਐਵੇਂ ਮਨਮੁਖ ਤਾਈ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਜ਼ਿੰਦਗੀ ਦੀ ਬਾਜੀ ਜਿੱਤ ਗਏ ਜਿਨ੍ਹਾਂ ਦਾ ਮੂੰਹ ਕਿਹਦੇ ਵੱਲ ਸੀ ਗੁਰੂ ਵੱਲ ਗੁਰਮੁਖ ਗਿਆਨ ਵੱਲ ਮੂੰਹ ਹੈ ਅਕਲ ਵਾਲੇ ਪਾਸੇ ਮੂੰਹ ਹੈ ਕਈ ਵਾਰੀ ਅਸੀਂ ਕਹਿੰਦੇ ਨੀ ਇਹਦਾ ਤੇ ਪੜ੍ਹਾਈ ਵੱਲ ਮੂੰਹ ਹੀ ਨਹੀਂ ਇਹ ਬੰਦੇ ਦਾ ਤੇ ਅਕਲ ਨਾਲ ਵੈਰ ਹੈ ਬਸ ਜਿਹਦਾ ਗੁਰੂ ਵੱਲ ਮੂੰਹ ਹੈ ਗੁਰਮੁਖ ਹੈ ਗਿਆਨ ਵੱਲ ਮੂੰਹ ਹੈ ਅਕਲ ਵਾਲੇ ਪਾਸੇ ਤੁਰਿਆ ਤੇ ਜਿਹਨੇ ਮਨ ਮਰਜ਼ੀਆਂ ਕਰਨੀਆਂ ਨੇ
ਮਨਮੁਖ ਹਾਰ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨਮੁਖ ਹਾਰ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨਮੁਖ ਹਾਰ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨਮੁਖ ਹਾਰ
ਜਿੱਤ ਗਏ ਜੀਵਨ ਵਾਲੀ
ਜਿੱਤ ਗਏ ਜੀਵਨ ਵਾਲੀ ਮਨ ਮੁੱਖ ਹਾਰ ਗਏ
ਜਿਹੜਾ ਇਹ ਜਿੱਤਣਾ ਹੈ ਇਹ ਆਪਣੇ ਆਪ ਨੂੰ ਆਪ ਹੀ ਪੈਂਦਾ ਹੈ ਆਤਮ ਜਿਣੈ ਆਪਣੇ ਆਪ ਨੂੰ ਆਪ ਹੀ ਜਿੱਤਣਾ ਪੈਂਦਾ ਹੈ ਸਗਲ ਵਸ ਤਾਂ ਆਪਣੇ ਆਪ ਨੂੰ ਜਿੱਤੀਏ ਵਿਕਾਰਾਂ ਨੂੰ ਜਿੱਤੀਏ ਇਹਨੂੰ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਨ ਜੀਤਾ
ਜਗ ਜੀਤ
ਇਹੀ ਹੈ ਮਨ ਨੂੰ ਜਿੱਤਣਾ ਆਪਣੇ ਆਪ ਨੂੰ ਜਿੱਤਣਾ ਆਪਣੇ ਆਪ ਨਾਲ ਲੜਨਾ ਪੈਣਾ ਵੀਰੋ ਸੁਣ ਲਿਆ ਸਮਝ ਲਿਆ ਕੋਈ ਗੱਲ ਏਦਾਂ ਦੀ ਨੀ ਮੈਨੂੰ ਲੱਗਦਾ ਦੋ ਘੰਟਿਆਂ ਚ ਹੋਈ ਹੋਣੀ ਜਿਹੜੀ ਸਮਝ ਨਾ ਆਈ ਹੋਵੇ ਸਭ ਸਮਝ ਆਉਂਦਾ ਕੋਈ ਬੰਦਾ ਕਹਿੰਦਾ ਮੇਰੀ ਉੱਤੋਂ ਦੀ ਲੰਘ ਗਈ ਗੱਲ ਮੈਨੂੰ ਪਤਾ ਹੀ ਨੀ ਲੱਗਾ ਸਮਝਣ ਯੋਗ ਬਣਾ ਕੇ ਜਿੰਨੀ ਮੈਂ ਕੋਸ਼ਿਸ਼ ਕਰ ਸਕਦਾ ਆਪਣੀ ਗੱਲ ਨੂੰ ਸਮਝਣ ਯੋਗ ਬਣਾ ਕੇ ਕਰਦਾ ਵੀ ਸਮਝ ਆ ਜਾ ਤੇ ਸਮਝ ਆਉਂਦੀ ਹੈ ਮੈਨੂੰ ਵੀ ਪਤਾ ਲੱਗ ਰਿਹਾ ਤੁਹਾਨੂੰ ਵੀ ਲੱਗ ਰਿਹਾ ਬਸ ਅੱਗੇ ਜਿਹੜੀ ਮਿਹਨਤ ਹੈ ਉਹ ਇਕੱਲੇ ਇਕੱਲੇ ਦੀ ਹੈ ਵੀ ਕਿੰਨਾ ਕੁ ਕੋਈ ਕਮਾਉਂਦਾ ਹੈ ਨਹੀਂ ਕਮਾਉਂਦਾ ਵੇਖੋ ਕੋਈ ਕਿਸੇ ਦੀ ਧੌਣ ਤੇ ਤਲਵਾਰ ਨਹੀਂ ਧਰੀ ਨਹੀਂ ਕਮਾਵਾਂਗੇ ਔਖੇ ਤੇ ਫਿਰ ਹੈ ਹੀ ਤੇ ਕਮਾ ਲਵਾਂਗੇ ਤੇ ਸੌਖੇ ਵੀਰੋ ਬਾਹਰਲੇ ਟ੍ਰੈਫਿਕ ਰੂਲ ਸਟੋਪ ਸਾਈਨ ਲੱਗੇ ਬੱਤੀਆਂ ਢਾਂਚਾ ਉਹ ਤੇ ਬਾਹਰ ਨਹੀਂ ਲਿਆ ਸਕਦੇ ਉਹ ਤੇ ਗੱਡੀ ਜਿਹੜੀ ਹੈ ਪਤਾ ਨਹੀਂ ਉਹ ਗੱਡੀਆਂ ਕਦਨ ਸਹੀ ਚੱਲਣਗੀਆਂ ਤੇ ਪਤਾ ਨਹੀਂ ਪਰ ਆਪਣੀ ਜ਼ਿੰਦਗੀ ਦੀ ਗੱਡੀ ਤੇ ਮੈਂ ਲੀਹ ਤੇ ਲਿਆ ਸਕਦਾ ਕਿ ਨਹੀਂ ਆਪਣੀ ਆਪਣੀ ਜ਼ਿੰਦਗੀ ਦੇ ਅਸੂਲ ਤੇ ਕੁਝ ਬਣਾ ਹੀ ਸਕਦਾ ਕਿ ਨਹੀਂ ਬਾਹਰਲੀਆਂ ਛੜਕਾਂ ਨੂੰ ਵੇਖ ਵੇਖ ਹਾਏ ਛੜਕਾਂ ਮਾੜੀਆਂ ਹਾਏ ਸਿਸਟਮ ਕੋਈ ਨਹੀਂ ਉਹ ਤੇ ਬਦਲਦੇ ਬਦਲਦੇ ਬਦਲਣਗੇ ਉਹਦੇ ਲਈ ਆਵਾਜ਼ ਉਠਾਈਏ ਪਰ ਘੱਟ ਤੋਂ ਘੱਟ ਮੈਂ ਆਪਣਾ ਸਿਸਟਮ ਤੇ ਬਦਲਾਂ ਮੈਂ ਆਪਣੇ ਘਰ ਨੂੰ ਬਦਲਾਂ ਚਲੋ ਆਪਣੇ ਆਪ ਨੂੰ ਬਦਲਾਂ ਬਸ ਮੈਂ ਆਪਣੇ ਆਪ ਤੋਂ ਸ਼ੁਰੂ ਕਰਦਾ ਵੀ ਮੈਂ ਆਪਣੀ ਜ਼ਿੰਦਗੀ ਚ ਅਸੂਲ ਪੱਕੇ ਰੱਖੀਏ ਮਰਿਆਦਾ ਆਪਣੇ ਆਪ ਨੂੰ ਮਤਲਬ ਕਾਇਮ ਕਰੀਏ ਜ਼ਿੰਦਗੀ ਦੇ ਵਿੱਚ ਸਹੀ ਕੰਮ ਕਰੀਏ ਡਿਊਟੀ ਫਰਜ਼ ਕਰਮ ਸਾਡਾ ਧਰਮ ਹੈ ਮੇਰਾ ਕਰਮ ਹੀ ਮੇਰਾ ਧਰਮ ਹੈ ਮੇਰਾ ਧਰਮ ਹੀ ਮੇਰਾ ਕਰਮ ਹੈ ਇਹ ਮੇਰੀ ਜ਼ਿੰਦਗੀ 'ਚ ਮੇਰੇ ਜਿਹੜੇ ਕੰਮ ਨੇ ਮੈਂ ਸਹੀ ਕਰਾਂ ਆਪਣੀ ਡਿਊਟੀ ਸਹੀ ਕਰਾਂ ਫਰਜ਼ ਸਹੀ ਨਿਭਾਵਾਂ ਮੇਰਾ ਕਰਮ ਮੇਰਾ ਧਰਮ ਬਣੇ ਬਸ ਜ਼ਿੰਦਗੀ ਸੋਹਣੀ ਬਣ ਜਾਏ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲਾਂਗੇ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਚੱਲਦੇ ਹਾਂ ਕਾਲ ਨਾ ਕਰਿਓ ਤੇ ਬਾਕੀ ਅੱਜ ਪਹਿਲਾ ਦਿਨ ਸੀ ਕੱਲ੍ਹ ਨੂੰ ਸੰਗਤ ਜ਼ਿਆਦਾ ਹੋ ਜਾਏਗੀ ਵੇਲੇ ਨਾਲ ਆ ਕੇ ਬਹਿਣ ਦੀ ਖੇਚਲ ਕਰਿਓ ਅੱਜ ਸੰਗਤ ਲੇਟ ਆਈ ਹੈ ਕਾਫੀ ਜਦੋਂ ਮੈਂ ਆਇਆ ਸੀ ਉਦੋਂ ਤੇ ਕਾਫੀ ਥੋੜੀ ਸੀ ਸੰਗਤ ਜਦੋਂ ਬਾਅਦ ਚ ਹੀ ਆਏ ਆ ਸਾਰੇ
ਤਾਂ ਇਹ ਸੀ 80% ਸੰਗਤ ਮੇਰੇ ਆਉਣ ਤੋਂ ਬਾਅਦ ਚਾਹੀ ਤੇ ਮੇਰੀ ਆਪ ਨੂੰ ਅਰਜ ਹੈ ਜਥੇ ਵਾਲੇ ਸਿੰਘ 8 ਵਜੇ ਸ਼ੁਰੂ ਕਰ ਲੈਂਦੇ ਆ ਕੇ 7:30 ਵਜੇ ਸਮਾਗਮ ਚੱਲ ਪੈਂਦਾ ਤੇ ਵੇਲੇ ਨਾਲ ਆ ਕੇ ਆਪਾਂ ਸਾਰੇ ਇਲਾਕੇ ਵਾਲੇ ਭੈਣ ਭਰਾ ਰਲ ਮਿਲ ਕੇ ਹਾਜ਼ਰੀ ਭਰੀਏ ਤੇ ਗਰਮੀ ਦਾ ਮੌਸਮ ਵੀ ਹੈ ਪਰ ਫਿਰ ਵੀ ਠੀਕ ਹੈ ਮੌਸਮ ਆਪਾਂ ਰਲ ਕੇ ਹਾਜ਼ਰੀ ਭਰ ਸਕਦੇ ਹਾਂ ਤੇ ਬਾਕੀ ਕੱਲ ਨੂੰ ਪੰਡਾਲ ਵੱਡਾ ਕਰ ਦਿੱਤਾ ਜਾਏਗਾ ਘੱਟ ਤੋਂ ਘੱਟ ਪੰਡਾਲ ਹੋ ਜਾਏਗਾ ਤੇ ਬਾਕੀ ਜੇ ਪਰਸੋਂ ਲੋੜ ਪਏਗੀ ਚੌੜਾ ਕਰ ਦੇਣਗੇ ਜਿੱਥੇ ਜਿੱਥੇ ਇਲਾਕੇ 'ਚ ਨੇੜੇ ਤੇੜੇ ਜਿਹੜੇ ਅੱਜ ਮੋਟਰਸਾਈਕਲਾਂ ਤੇ ਆਏ ਸੰਗਤ ਨੂੰ ਟਰਾਲੀਆਂ ਜਿਹੜੇ ਗੱਡੀਆਂ ਬੱਸਾਂ ਜਿਸ ਤਰੀਕੇ ਨਾਲ ਵੀ ਆ ਸਕਦੇ ਰਲ ਮਿਲ ਕੇ ਆਪਾਂ ਸਾਰੇ ਹਾਜ਼ਰੀ ਭਰੀਏ ਇਲਾਕਾ ਨਿਵਾਸੀਆਂ ਖਾਸ ਨਿਵਾਸੀਆਂ ਨੂੰ ਖਾਸ ਕਰਕੇ ਮੁਕਤਸਰ ਸਾਹਿਬ ਵਾਲਿਆਂ ਨੂੰ ਬੇਨਤੀ ਕਰਾਂਗਾ ਲੰਗਰ ਪਕਾਉਣ ਦੀ ਵਰਤਾਉਣ ਦੀ ਡਿਊਟੀਆਂ ਕਰੋ ਆ ਕੇ ਵੇਲੇ ਨਾਲ ਮੇਰੀਆਂ ਭੈਣਾਂ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰੋ ਸ਼ਹਿਰ ਵਾਲੇ ਜਿੰਨੇ ਨੇੜੇ ਨੇੜੇ ਵਾਲੇ ਹੈ ਇੱਥੇ ਹੀ ਪਕਾਓ ਇੱਥੇ ਹੀ ਛਕੋ ਇੱਥੇ ਹੀ ਛਕਾਓ ਵੇਲੇ ਨਾਲ ਆਇਆ ਕਰੋ ਮੇਰੇ ਕਈ ਵੀਰ ਆ ਕੇ ਨਾ ਜਦੋਂ ਮੈਂ ਕਹਿੰਦਾ ਹੁੰਦਾ ਬਹੁਤ ਵਾਰ ਸਟੇਜ ਤੇ ਕਈ ਕਿਹਾ ਵੀ ਗਲਤੀਆਂ ਕੱਢਣ ਦਾ ਉਹਨੂੰ ਹੱਕ ਹੈ ਜਿੰਨੇ ਫਰਜ਼ ਨਿਭਾਏ ਹੁੰਦੇ ਜਿੰਨੇ ਫਰਜ਼ ਨਹੀਂ ਨਿਭਾਏ ਉਹਨੂੰ ਗਲਤੀ ਕੱਢਣ ਦਾ ਵੀ ਕੋਈ ਹੱਕ ਨਹੀਂ ਹੁੰਦਾ ਜਿਹੜਾ ਬੰਦਾ ਫਰਜ਼ ਨਿਭਾਉਂਦਾ ਵੇਖਿਓ ਸਵੇਰ ਦਾ ਲੱਗਾ ਸਬਜ਼ੀ ਕੱਟਣ ਜਿਉਂ ਲੱਗਾ ਆਲੂ ਛਿੱਲਣ ਗਾਜਰਾਂ ਛਿੱਲਣ ਲੱਗਾ ਤੇ ਰਾਤ ਵੇਲੇ ਨਮਕ ਪੈ ਜਾਏ ਘੱਟ ਉਹ ਲਾਂਗਰੀ ਨੂੰ ਕਹਿ ਸਕਦਾ ਯਾਰ ਨਮਕ ਥੋੜਾ ਘੱਟ ਹੈ ਕਿਉਂ ਸਵੇਰ ਦੇ ਬੰਦੇ ਨੇ ਕੰਮ ਹੱਕ ਉਹਨੂੰ ਹੈ ਜਿਹਨੇ ਜ਼ਿੰਮੇਵਾਰੀ ਨਿਭਾਈ ਹੈ ਪਰ ਜਿਹੜੇ ਬੰਦੇ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਉਹ ਆ ਕੇ ਆਖੇ ਨਾ ਨਾਲੇ ਖਾਵੇ ਰੋਟੀ ਤੇ ਨਾਲੇ ਨਮਕ ਨਹੀਂ ਵਧੀਆ ਆਹ ਨਹੀਂ ਵਧੀਆ ਉਹਨੂੰ ਕਹਿ ਤੂੰ ਰਹਿ ਨਹੀਂ ਦੇ ਤੂੰ ਨਹੀਂ ਨੁਕਸ ਕੱਢ ਸਕਦਾ ਉਹ ਕੱਢ ਸਕਦਾ ਜਿਹਦੇ 'ਚ ਫਰਜ਼ ਨਿਭਾਉਂਦਾ ਜਿਹੜਾ ਬੰਦਾ ਜ਼ਿੰਮੇਵਾਰੀ ਨਿਭਾਉਂਦਾ ਵੀਰੋ ਜ਼ਿੰਮੇਵਾਰੀਆਂ ਨਿਭਾਈ ਦੀਆਂ ਫਰਜ਼ ਨਿਭਾਈ ਦੇ ਹੈ ਵੱਧ ਤੋਂ ਵੱਧ ਆਪਣੀ ਆਪਣੇ ਵੱਲੋਂ ਜਿੰਨਾ ਰਲ ਮਿਲ ਕੇ ਆਪਾਂ ਯੋਗਦਾਨ ਪਾ ਸਕਦੇ ਹਾਂ ਵੀਰਾਂ ਨੇ ਉਦਮ ਕਰਿਆ ਸਾਰਾ ਇਲਾਕਾ ਨਿਵਾਸੀ ਸੰਗਤ ਸਾਰੀ ਰਲ ਕੇ ਰਲ ਮਿਲ ਕੇ ਆਪਾਂ ਸਾਥ ਸਹਿਯੋਗ ਦੇ ਕੇ ਵੱਧ ਤੋਂ ਵੱਧ ਆਪਾਂ ਲਾਹਾ ਲਈਏ ਪਰਸੋਂ ਅੰਮ੍ਰਿਤ ਸੰਚਾਰ ਵੀ ਹੋਣਾ ਜਿਹੜੇ ਵੀਰ ਭੈਣਾਂ ਭਰਾ ਮਾਤਾਵਾਂ ਜਿਨ੍ਹਾਂ ਦੀ ਇੱਛਾ ਹੈ ਅੰਮ੍ਰਿਤ ਛਕਣਾ ਦਾਖਲੇ ਲਈਏ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਅੰਮ੍ਰਿਤ ਛਕੀਏ ਸਿੰਘ ਸਜੀਏ ਵੱਧ ਤੋਂ ਵੱਧ ਤਿਆਰੀ ਕਰੋ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਚੱਲਣੇ ਆ ਬਾਕੀ ਬੇਨਤੀ ਹੈ ਜੇਬ ਕਤਰਿਆਂ ਤੋਂ ਬਚਣਾ ਜੀ ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਬੜੇ ਸ਼ਰਾਰਤੀ ਵਿੱਚ ਆ ਜਾਂਦੇ ਇਹ ਹਰ ਜਗ੍ਹਾ ਹੀ ਕਹਿਣਾ ਪੈਂਦਾ ਪਰ ਬੇਨਤੀ ਕਰਾਂਗਾ ਜ਼ਰੂਰ ਇਹ ਗੱਲ ਦਾ ਖਿਆਲ ਰੱਖਿਓ ਬੱਚਿਆਂ ਨੂੰ ਸਾਂਭਿਓ ਆਪਣਿਆਂ ਨੂੰ ਤੇ ਪਰਸ ਮੋਬਾਈਲ ਵੀ ਸੰਭਾਲ ਕੇ ਰੱਖਿਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹਨਾਂ ਨੇ ਲੈਣਾ ਲਾ ਕੇ ਮੱਥਾ ਟੇਕ ਲੈਣਾ ਛੇਤੀ ਛੇਤੀ ਲੰਘ ਜਾਣਾ ਅੱਗੇ ਸਾਰੀ ਜਗ੍ਹਾ ਖਾਲੀ ਕਰ ਦੇਣੀ ਹੈ ਮੱਥਾ ਟੇਕ ਕੇ ਨਾਲ ਦੀ ਨਾਲ ਜਿਹੜੇ ਸਿੰਘ ਰਾਹ ਵਿੱਚ ਬਹਿ ਗਏ ਜਿਹੜਾ ਰਾਹ ਪਿੱਛੇ ਨੂੰ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਰਾਹ ਉਹ ਉੱਠ ਜਾਣ ਰਸਤੇ ਚੋਂ ਤਾਂ ਜੋ ਬਾਕੀ ਦੇ ਜਿਹੜੇ ਪਿੱਛੇ ਰਹਿ ਗਏ ਨਮਸਕਾਰ ਕਰ ਲੈਣ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਆਪਾਂ ਘਰੋਂ ਘਰੀ ਚੱਲ ਪਾਉਣਾ ਕੋਈ ਰਸਨਾ ਵਾਂਝੀ ਨਾ ਜੀ ਰਵੇ ਸਾਰੇ ਗੱਜ ਕੇ ਪੜੇ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪੈ ਹਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਧੀ ਮਨ ਵਧੀਆ ਮਾਨਾ ਰਤਨ ਪਰਵਾਰ ਪਈਆਂ ਸ਼ਬਦ ਗਾਵਣ ਆਈਆਂ ਹਰੀ ਕੇ ਮਨ ਜਿਨੀ ਸੋ ਕਿਉਂ ਬਨੋ ਮਸ ਤੁਰ ਰਹਿਆ ਭਰਪੂਰੇ ਰੱਜ ਕੇ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ
ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ
ਤਨ ਹੈ ਬਾਬਾ ਤਨ ਹੈ ਗੁਰੂ ਅੰਗਦ ਦੇਵ ਸਾਹਿਬ ਤਨ ਹੈ
ਤਨ ਹੈ ਬਾਬਾ ਤਨ ਹੈ ਗੁਰੂ ਅੰਗਦ ਦੇਵ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ
ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ
ਮੇਰੀ ਪੀਰ ਮਾਲਕ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ
ਮੇਰੀ ਪੀਰ ਮਾਲਕ ਤਨ ਹੈ ਗੁਰੂ ਹਰਗੋਬਿੰਦ
ਤਨ ਹੈ ਵਾਹ ਤਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ
ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਤਨ ਹੈ
ਤਨ ਹੈ ਮੇਰੇ ਬਾਜਾਂ ਵਾਲੇ
ਤਨ ਹੈ ਬਾਜਾਂ ਵਾਲੇ ਤਨ ਹੈ
ਉਹ ਕਲਗੀਆਂ ਵਾਲੇ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ
ਕਲਗੀਆਂ ਵਾਲੇ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਹੈ
ਕਲਗੀਆਂ ਵਾਲੇ ਫਿਰ ਕੋ
ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ
ਤਨ ਹੈ ਤਨ ਹੈ ਤਨ ਹੈ ਜੀ ਤੇਰਾ ਪੰਥ ਖਾਲਸਾ
ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਤਨ ਹੈ ਤਨ ਹੈ ਤਨ ਹੈ ਸਾਧ ਸੰਗਤ ਜੀ ਤਨ ਹੈ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਇਸ ਰਾਤ ਤੋਂ ਤਾਈ ਗਾਇਆ ਮਿਲੇ ਸਗਲ ਜਗ
ਕਦਿਆਈਆਂ ਪੁਰਾਈਆਂ ਵਸੇ ਧਰਮ ਹਜ਼ੂਰ
ਵਰਨੀਆਂ ਕੋ ਆਪਣੀ
ਜਿਨੀ ਨਾਮ ਤੇ ਆਇਆ ਬਸੰਤ
ਧਾਰੀ ਸੁਖੀ ਨਾਮ
ਜਿਨੀ ਨਾਮ ਤੇ ਆਇਆ
ਦੇ ਮੁਖੀ ਉਜਲੇ ਸੁਖੀ ਨਾਮ
ਜਿਨੀ ਨਾਮ ਤੇ ਆਇਆ
ਦੇ ਮੁਖੀ ਉਜਲੇ ਸੁਖੀ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਠਾਕੁਰ ਤੋਂ ਬਹੇ ਅਰਦਾਸ ਜੀਓ ਪਿੰਡ ਸਭ
ਤੇਰੀ ਰਾਸ ਤੂੰ ਮਾਤ ਪਿਤਾ ਖਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ सगल समगरी तुम रह सूत्र धारी तुम ते हो ऐसो तुमरी गत मित तुम ही जानी नानक दास तुदिया गए अरदास हमारी जियो पिंड साब कहो नानक साब तेरी वड्याई कोई नाउ ना जाने मेरा वाहे गुरु
अरदास एक ओवंकार श्री वाहेगुरु जी की फतेह श्री भगवती जी सहाय वार श्री भगवती जी की पातशाही दसवी प्रथम भगवती सिमर कै गुरु नानक ले त्याए फिर अंगद गुरते अमरदास रामदास हुई सहाय अर्जन हर गोबिंद नो सिमराओ श्री हर राय श्री हर कृष्ण त्याई है जिस डिठे सब दुख जाए तेग बहादुर सिमरे करनौने दयावै धाए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चहां सबजादियां चालियां मुक्तियां हठियां जपियां तपियां जिन्हां नाम जपिया वन छकिया देख चलाई ते गवाही दे कंडिट कीता तना प्यारियां सचारियां दी कमाई दा ध्यान करके खालसा जी बोलो जी जिन्हां सिंघां सिंघणियां ने तरमहेत शीश दिते बन बन कटाए खुपरियां लुहाइयां चरखियां ते चढ़े आरियां नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासां नाल निवाही तिन्हां दी कमाई दा ध्यान करके खालसा जी बोलो जी पंजां तख्तां सरबत गुरुद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहिगुरु 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 चिते आवे चिते आवन का सदका सर्व सुख होवे यहां जहां खालसा जी साहिब तहां तहां रच्छा रहाई ते फते वृद्ध की पैज पंथ की जीत श्री साहब जी सहाय खालसा जी के बोल बाले बोलो जी सिखां नूं सिखी दान के स्थान रह दान विवेक दान विसाह दान भरोसा दान दाना सरदान नाम दान श्री अमृतसर जी दे इशनान चौंकियां झंडे मुंगे जुगो जुग अटल धर्म का जयकार खालसा जी बोलो जी सिखां दा मन नीवा मत उची मत दा राखा वाहिगुरु हे अकाल पुरख अपने पंथ दे सदा सहाई दतार जीओ श्री ननकाणा साहिब और गुरुद्वारियां गुरुधामां दे जिन्हां तों पंथ नूं बिछोड़िया गया तिन्हां दे खुले दर्शन दीदार सेवा संभालदा दान खालसा जी नूं बख्शो हन माणियां दे मान नितानियां दे तान में ओटियां दी ओट सच्चे पिता वाहिगुरु जी आप जी दे हजूर अरदास बिनती शहर मुक्तसर साहिब इलाका निवासी संगतां नूं तिन दिन दा गुरु मान्यो ग्रंथ चेतना समागम बख्शिया अज पहले दिन दे दीवान सजाए सजे दीवाना विच आप जी दे दरों घरों परों सजथियां ने गुरबाणी दीआं विचारां कीतियां कीर्तन होया सतगुरु जी बाणी पढ़दियां कीर्तन करदियां गुरमुख विचारां करदियां अनेकां प्रकार दीआं गलतियां हो जांदियां अपने बच्चे समझ के माफ करना अगे तो शुद्ध ते स्पष्ट गुरबाणी पढ़न दा कीर्तन करन दा बल बख्शना संगतां दीआं हाजरियां दर प्रवान करनियां तिलफल भेटा प्रवान करनी पड़ी श्री गुरबाणी दा भाव संगतां दे हिरदियां ते वसाउणा जिन्हां जिन्हां संगतां ने समागम विच सेवा कीती सेवकां दी सेवा प्रवान करनी इसे तरह संगतां नूं सेवा करन दा बल बख्शना परमेश्वर द्वार गुरमत प्रचार सेवा मिशन नूं चढ़दी कला दे नाल गुरमत दा प्रचार करन दा बल बख्शना कड़ा प्रसाद तैयार करके हाजिर कीता दर प्रवान होवे दर प्रवानिया प्रसाद संगत विच वरतौण दी आग्या बख्शनी सतगुरु जी आईआं संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिलिया आप जी दा नाम चितावे जी नानक नाम दोहरा आ गया पई अकाल की सब सिखण को हुक्म है गुरु ग्रंथ जी मान्यो जो प्रभु को मिलियो च है राज करेगा खालसा खुआर होए सब मिलेंगे वाहिगुरु नाम जहाज है जो शरदा कर सेवन दे बोले सो निहाल वाहेगुरु जी का खालसा वाहेगुरु जी की फतेह
वाहेगुरु जी विसर नाही दाता
अपना नाम देहो गुण गावा दिन रात नानक चाहो हो वाहिगुरु जी तनसरी महला पहला जियो तपत है बारों बार तप तप खपे बहुत बेकार जय तन बाणी विसर जाए ज्यों पक्का रोगी बिल लाए जियो तपत है बारों बार तप तप खपे बहुत बेकार जय तन बाणी विसर जाए ज्यों पक्का रोगी मिल लाए बहुता बोलन चखण होए बिन बोले जाने सब सोए रहा जिन कन कीते अखी नाक जिन जेहवा दिती बोले तात जिन मन रखिया अग्नि पाए बाजे पवन आखे सब जाए जेता मोह परीत सुआद सभा कालख दाग दाग दोष मोह चलिया लाए दरगा बैसन नाही जाए कर्म मिले अखन तेरा नाम जित लग तरना होर नहीं था जे को डूबे फिर हो वैसार नानक साचा सरबदार जे को डूबे फिर हो सार नानक साचा सरबदार वाहेगुरु जी का खालसा वाहेगुरु जी की फतेह
वाहेगुरु जी का खालसा